ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਨਾਤ ਬੰਦਨੀ ਅਨਕਵਾਰ ਸਰਬ ਕਲਾ ਸਮਰਥ ਦੋਦਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਮਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਾਤੀ ਲਾਏ ਵਾਹਿਗੁਰੂ ਮੈਂ ਮਨ ਤੇਰੀ ਵੇਦ ਗਾਣ ਮਹਿਮਾ ਨਾ ਜਾਣੇ ਵੇਦ ਵਰਮੇ ਨੇ ਜਾਣੇ ਭੇਦ, ਅਵਤਾਰ ਨੇ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਆਪਣੀ ਗਤ ਆਪ ਜਾਣੇ, ਸੁਣ ਸੁਣ ਅਵਰ ਵਖਾਨੇ, ਸ਼ੰਕਰਾ ਨੀ ਜਾਣੇ ਪੇਵ, ਖੋਜ ਤਹਾਰੇ ਦੇਵ। ਦੇਵੀਆਂ ਨਹੀਂ ਜਾਣੇ ਮਰਮ, ਸਭੀ ਉਪਰ ਰੱਖ ਪਾਰ ਬ੍ਰਹਮ। ਮਹਿਮਾ ਤੇਰੀ ਨਾ ਵੇਦ ਜਾਣ ਦੇ, ਪਰਮੇ ਇੱਕ ਭਗਤੀ ਲਾਏ, ਆਪਣਾ ਗਿਆ ਆਪ ਜਣਾਏ। ਸੰਤਨ ਕੀ ਸੁਣ ਸਾਖੀ ਸਾਖੀ, ਸੋ ਬੋਲੇ ਜੋ ਪੇਖੇ ਆਖੀ, ਨਹੀਂ ਲੇਪ ਤਿਸ ਪੁੰਨਾ ਪਾਪ। ਨਾਨਕ ਆਪਰ ਆਪੇ ਆਪ, ਤੇਰਾ ਵਰਮਾ ਨੇ ਅੰਤ ਨਾ ਵਿਸਾ, ਮੈਂ ਮਨਾ ਤੇਰੀ ਵਿਰਤੀਆਂ ਇਕਾਗਰ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ। ਕੰਨਾਂ ਦੇ ਨਾਲ ਜੋ ਕੁਛ ਵਿਚਾਰਿਆ ਜਾਂਦਾ ਹੈ, ਧਾਰਨਾ ਪੜ੍ਹੀ ਜਾਂਦੀ ਹੈ, ਬਾਣੀ ਉਠਾਈ ਜਾਂਦੀ ਹੈ, ਪੂਰੇ ਧਿਆਨ ਨਾਲ ਉਹਦਾ ਕੰਨ ਲਾ ਕੇ ਸਮਝਣ ਦਾ ਯਤਨ ਕਰੋ। ਜੋ ਕੁਛ ਸਮਝ ਲਿਆ ਉਹਦੇ ਵਿੱਚੋਂ ਤੱਤ ਦੀ ਬਾਤ ਕੱਢ ਕੇ ਹਿਰਦੇ ਚ ਧਾਰਨ ਕਰੋ। ਦੂਰ ਦਰਾਜ ਤੋਂ ਆਪ ਆਏ ਹੋ, ਸਤਸੰਗ ਦਾ ਸਮਾਂ ਥੋੜਾ ਜਿਹਾ ਹੁੰਦਾ ਹੈ, ਜੇ ਤਾਂ ਮਨ ਸਾਥ ਦੇ ਦੇਵੇ ਤਾਂ ਇੱਕੋ ਹੀ ਸਤਸੰਗ ਸੁਣ ਕੇ ਆਦਮੀ ਦਾ ਆਧਾਰ ਹੋ ਜਾਇਆ ਕਰ। ਐਸੀਆਂ ਬਹੁਤ ਮਿਸਾਲਾਂ ਨੇ, ਲੰਮੇ ਦੀ ਲੋੜ ਨਹੀਂ ਰਹਿੰਦੀ ਹੈ। ਇੱਕ ਵਾਰੀ ਇੱਕ ਕੋਈ ਮੁਸਾਫਰ ਘੋੜੇ ਤੇ ਸਵਾਰ ਹੈ, ਤੁਰਿਆ ਜਾ ਰਿਹਾ, ਪਿੰਡ ਦੇ ਕੋਲ ਦੀ ਲੰਘਿਆ ਤਾਂ ਇੱਕ ਪਵਿੱਤਰ ਸਥਾਨ, ਸੰਗਤਾਂ ਜੁੜੀਆਂ ਹੋਈਆਂ ਨੇ, ਕੋਈ ਮਹਾਤਮਾ ਉਸ ਸਥਾਨ ਦੇ ਉੱਤੇ ਪ੍ਰਵਚਨ ਕਰ ਰਹੇ ਨੇ। ਕਿਸੇ ਪ੍ਰੇਮੀ ਨੂੰ ਕਿਹਾ, ਪ੍ਰੇਮੀ ਨੇ ਕਿਹਾ ਕਿ ਪ੍ਰੇਮੀਆਂ ਇਹ ਮੁਸਾਫਰ ਬਹੁਤ ਬੜੇ ਉੱਚ ਕੋਟੀ ਦੇ ਵਿਦਵਾਨ ਇੱਥੇ ਕਥਾ ਕਰਦੇ ਨੇ, ਮੇਰੇ ਮਨ ਵਿੱਚ ਇਹ ਖਿਆਲ ਆ ਗਿਆ ਵੀ ਤੈਂ ਸਫ਼ਰ ਤਾਂ ਕਰਨਾ, ਚੱਲ ਘੜੀ ਦੋ ਘੜੀ ਦਾ ਕੋਈ ਫਰਕ ਨਹੀਂ ਹੁੰਦਾ, ਕੋਈ ਬਚਨ ਹੋ ਸਕਦਾ ਕਿਰਦੇ ਚ ਬੈਠ ਜਾਵੇ ਤੇ ਆਦਮੀ ਦਾ ਭਲਾ ਹੋ ਜਾਵੇ। ਘੋੜਾ ਤੂੰ ਇੱਥੇ ਬੰਦ, ਕੋਈ ਖਤਰਾ ਨਹੀਂ ਹੈ, ਤੇ ਤੂੰ ਬਚਨ ਸਰਵਣ, ਸਤਸੰਗ ਦੇ ਵਿੱਚ ਆ ਕੇ ਬਚਨ ਸਰਵਣ ਕਰ। ਉਸ ਵੇਲੇ ਜਾ ਕੇ ਉਸਨੇ ਵਿਧੀ ਪੂਰਵਕ ਨਮਸਕਾਰ ਕੀਤੀ ਤੇ ਬੈਠ ਗਿਆ। ਜੋ ਚੱਲ ਰਿਹਾ ਸੀ ਬਚਨ, ਅਸੀਂ ਰੋਜ਼ ਪੜ੍ਹਦੇ ਹਾਂ, ਇਮਿਊਨ ਹੋ ਗਏ ਅਸੀਂ ਉਹਨੂੰ ਸੁਣ ਸੁਣ ਕੇ ਪੜ੍ਹ ਪੜ੍ਹ। ਜਦ ਪਹਿਲਾਂ ਪਹਿਲਾਂ ਦਵਾਈ ਆਈ ਸੀ 2,4-D DDT ਆਈ, ਉਹ ਮੱਛਰ ਨੇੜੇ ਤੇੜੇ ਨਹੀਂ ਸੀ ਰਹਿੰਦਾ, ਕੋਈ ਕੀੜਾ ਮਕੌੜਾ ਕੁਛ ਨਹੀਂ ਸੀ ਰਹਿੰਦਾ ਜਿੱਥੇ ਛਿੜਕ ਦਿੰਦੇ ਸੀ। ਹੁਣ ਉਹਨਾਂ ਤੇ ਅਸਰ ਹੀ ਨਹੀਂ ਕਰਦਾ। ਕਹਿੰਦੇ ਕੀ ਹੋਇਆ? ਕਹਿੰਦੇ ਕਿਉਂ ਨਹੀਂ ਅਸਰ ਕਰਦਾ? ਕਹਿੰਦੇ ਇਹਨਾਂ ਦੀ ਹੋਂਦ ਜਿਹੜੀ ਹੈ ਇਹਦੇ ਵਿੱਚੋਂ ਹੋ ਕੇ ਆ ਗਈ, ਇਮਿਊਨ ਹੋ ਗਏ, ਇਹ ਦਵਾਈਆਂ ਹੁਣ ਅਸਰ ਨਹੀਂ ਕਰਦੀਆਂ। ਇਸੇ ਤਰ੍ਹਾਂ ਦੇ ਨਾਲ ਸਾਡੇ ਉੱਤੇ ਬਾਣੀ ਅਸਰ ਕਰਨ ਤੋਂ ਹਟ ਗਈ। ਬਾਣੀ ਤਾਂ ਉਹੀ ਹੈ, ਸਾਨੂੰ ਵੀ ਪੰਜ ਪਿਆਰੇ ਕਹਿੰਦੇ ਨੇ ਤੁਸੀਂ ਨਾਮ ਜਪੋ, ਭਜਨ ਕਰੋ, ਬਾਣੀ ਦਾ ਪਾਠ ਕਰੋ, ਬਾਣੀ ਦਾ ਪਾਠ ਵਿਚਾਰ ਕੇ ਕਰੋ, ਤੇ ਕਿੰਨਾ ਕੁ ਅਸੀਂ ਅਮਲ ਕਰਦੇ ਹਾਂ ਕੋਈ ਪਤਾ ਹੀ ਨਹੀਂ ਹੈ, ਬਚਨ ਕਮਾਉਂਦੇ ਨਹੀਂ ਹੈਗੇ। ਸੋ ਉਹੀ ਬਚਨ ਨੇ ਰੋਜ਼ ਸੁਣਦੇ ਹਾਂ, ਭਾਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਸੁਣਦੇ ਵੀ ਨਹੀਂ ਹੈ, ਸੁਣਦੇ ਹੀ ਨਹੀਂ ਹਾਂ, ਗਾਉਂਦੇ ਵੀ ਹਾਂ, ਇਸ ਤਰ੍ਹਾਂ ਨਾਲ ਪੜ੍ਹੋ।
ਇਹੋ ਤੇਰੀ ਵਾਰੀ ਹੈ ਗੋਬਿੰਦ,
ਮਨੁੱਖ ਮਾਨੁੱਖ ਦੇਹ ਦੀ ਜਗਤ 83,99,999 ਜੂਨਾਂ ਲੰਘਣ ਤੋਂ ਬਾਅਦ ਇਹ ਬਾਰੀ ਮਿਲੀ ਹੈ ਸਾਨੂੰ ਮਨੁੱਖਾਂ ਜਨ ਦੀ। ਵਾਹਿਗੁਰੂ ਜੀ ਨੇ ਐਸਾ ਸਮਾਂ ਰਚਿਆ ਕਿ ਆਦਮੀ ਕਦੇ ਉੱਤੇ ਜਾਂਦਾ ਕਦੇ ਹੇਠਾਂ ਜਾਂਦਾ। ਮਨਮੁਖ ਆਵੇ, ਮਨਮੁਖ ਜਾਵੇ, ਮਨਮੁਖ ਫਿਰ ਚੋਟਾਂ ਖਾਵੇ। ਜਿਤਨੇ ਨਰਕ ਸੇ ਮਨਮੁਖ ਭੋਗ ਹੈ, ਗੁਰਮੁਖ ਲੇਪ ਨਾ ਮਾਸਾ ਹੈ। ਇੱਕ ਤਾਂ ਉਹਨੇ ਜਿਹੜੇ ਗੁਰੂ ਦੀ ਬਾਣੀ ਨੂੰ ਮੰਨਦੇ ਨੇ ਕਮਾਉਂਦੇ ਨੇ, ਇੱਕ ਉਹਨੇ ਸੁਣਦੇ ਤਾਂ ਹੈਗੇ ਲੇਕਿਨ ਆਪਣੇ ਮਨ ਨੂੰ ਉੱਚਾ ਰੱਖਦੇ ਨੇ ਵੀ ਇਹ ਨਹੀਂ ਹੈ। ਜੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਅਬਰ ਕਾਜ ਤੇ ਕਿਤੇ ਨਾ ਕਾਮ, ਜੇ ਕੰਮ ਨਾ ਕਰਿਆ ਤਾਂ ਗੁਜ਼ਾਰਾ ਕਿਵੇਂ ਚੱਲੂਗਾ, ਪਿੱਛੇ ਰਹਿ ਜਾਂਗੇ, ਪਛੜ ਜਾਂਗੇ। 20 ਤਰਕਾਂ ਕਰਦਾ ਵੀ ਧਰਮ ਵਾਲੇ ਬੰਦੇ ਤਾਂ ਹੀ ਪਿੱਛੇ ਹੁੰਦੇ ਨੇ, ਧਾਰਮਿਕ ਬੰਦੇ ਜਿਹੜੇ ਬੇਈਮਾਨ ਨੇ, ਪੈਸਾ ਕਮਾਉਂਦੇ ਨੇ ਬੈਗ ਬੋਰੋ ਐਂਡ ਸਟੀਲ ਦੇ ਨਾਲ, ਪੈਸਾ ਕਮਾ ਕੇ ਸੁਖੀ ਹੁੰਦੇ ਨੇ। ਉਹਨਾਂ ਕੋਲ ਕਾਰਾਂ ਨੇ, ਉਹਨਾਂ ਕੋਲ ਕੋਠੀਆਂ ਨੇ, ਉਹਨਾਂ ਦਾ ਅਫਸਰਾਂ ਨਾਲ ਰਸੂਖ ਹੈ। ਲੇਕਿਨ ਜਦੋਂ ਅਸੀਂ ਰੂਹਾਨੀ ਦ੍ਰਿਸ਼ਟੀ ਨਾਲ ਦੇਖਦੇ ਹਾਂ ਕੁਛ ਵੀ ਨਹੀਂ ਹੈ, ਕਿੰਨਾ ਹੀ ਕੁਛ ਹੋਵੇ ਚਾਹੇ ਆਦਮੀ ਦੇ ਕੋਲ, ਜੇ ਇੱਕ ਚੀਜ਼ ਨਹੀਂ ਨਾ ਉਹਦੇ ਕੋਲ, ਉਹਦਾ ਕੋਈ ਫਾਇਦਾ ਨਹੀਂ ਹੈ ਚੀਜ਼ਾਂ ਦਾ। ਐਵੇਂ ਵਾਧੂ ਹੈ, 3 ਸੇ ਦਿਹਾੜੀ ਕਾ ਮਹਿਮਾਨ, ਅਵਰ ਵਸ ਤੁਜ ਪਏ ਅਮਾਨ। ਦਬੜਾ ਤੁਸੀਂ ਕਾ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜ਼ਾਏ ਖਲਾਏ, ਹੋਤਾ ਨਾ ਰੱਖੇ ਕੇਲਾ ਨਾ ਖਾਏ, ਤਹਿਕੀਕ ਦਿਲ ਦਾ ਨਹੀਂ ਬਈ ਪਿਸ਼ਟ ਜਾਏ। 3 ਚੀਜ਼ਾਂ ਨੇ ਆਦਮੀ ਦੇ ਕੋਲ, ਕੁੱਲੀ ਹੈ, ਜੁੱਲੀ ਹੈ, ਗੁੱਲੀ ਹੈ। ਬਾਕੀ ਜਿਹੜੇ ਇਹ ਕਰਮ ਕਰਦਾ ਹੈ, ਪੈਸੇ ਕਮਾਉਣ ਦੇ ਕੰਮਾਂ ਚ ਪਿਆ, ਦਿਨ ਰਾਤ ਆਪਣਾ ਜੀਵਨ ਬਰਬਾਦ ਕਰਦਾ, ਉਹਨੂੰ ਪੁੱਛੋ ਵੀ ਕਿੰਨਾ ਕੁ ਕਮਾ ਲਿਆ। ਕਹਿੰਦਾ ਚੰਡੀਗੜ੍ਹ ਚ ਮੈਂ 10-15 ਮੇਰੇ ਸ਼ੌਪ ਕੰਮ ਫਲੈਟ, ਬੜਾ ਕਿਰਾਇਆ ਆਉਂਦਾ ਆਉਂਦਾ ਹੋਣਾ। ਕਹਿੰਦਾ ਹਾਂਜੀ ਬਹੁਤ ਆਉਂਦਾ, ਘੱਟ ਤੇ ਘੱਟ ਵੀ 7-8 ਲੱਖ ਰੁਪਈਆ ਮਹੀਨੇ ਦਾ ਆਉਂਦਾ, ਕਰੋੜ ਹੋ ਜਾਂਦਾ ਸਾਲ ਦਾ। ਦੂਸਰੇ ਪਾਸੇ ਮਾਨਸਿਕ ਹਾਲਤ ਦੇਖੋ, ਡਾਕਟਰ ਘਰ ਹਰ ਵਕਤ ਆਇਆ ਰਹਿੰਦਾ, ਡਾਕਟਰ ਨੂੰ ਪੁੱਛੋ ਕਹਿੰਦੇ ਇਹਦਾ ਬਲੱਡ ਦਾ ਸੰਤੁਲਨ ਇੰਨਾ ਵਿਗੜਿਆ ਕਿਸੇ ਦਵਾਈ ਦਾ ਇਹਦੇ ਤੇ ਅਸਰ ਹੀ ਨਹੀਂ ਹੁੰਦਾ, ਝਟਕੇ ਇਹਦੇ ਹਲਟਦੇ ਪੈਂਦੇ ਨੇ, ਕਿਹੜੇ ਵੇਲੇ ਚਲੇ ਜਾਵੇ ਕੋਈ ਪਤਾ ਨਹੀਂ ਹੈ। ਉਹ ਮਾਇਆ ਨੇ ਸ਼ਾਂਤੀ ਤਾਂ ਦਿੱਤੀ ਨਾ ਅਵਰ ਕਾਜ ਨੇ, ਫੇਰ ਨਾਲੇ ਮੂਰਖ ਆਦਮੀ ਹੈ ਬਈ ਇੰਨਾ ਜੋੜ ਜਾੜ ਕੇ ਕਰੇਗਾ ਕਿ ਇੱਥੋਂ ਸੰਸਾਰ ਤੇ ਤਾਂ ਖਾਲੀ ਹੱਥ ਤੇ ਨੰਗੇ ਪੈਰੀ ਜਾਣੇ। ਕਬੀਰ ਇਹ ਤਾਂ ਜਾਏਗਾ ਸਗੋ ਤੋਂ ਲਿਓ ਹੋਰ ਨਾਂਗੇ ਪਾਵੋ ਤੇ ਗਏ ਜਿਨਕੇ ਲਾਭ ਕਰੋ। ਉਹ ਵਰਥਲੈਸ ਚੀਜ਼ ਵੱਲ ਪੈ ਗਏ ਤੂੰ ਸਾਰਾ ਜੀਵਨ ਬਰਬਾਦ ਕਰ ਦਿੱਤਾ। ਜਿਹੜਾ ਕੰਮ ਕਰਨ ਆਇਆ ਸੀ, ਜਿਸ ਵਖਰ ਕੋ ਲਾਇਨ ਤੋਂ ਆਇਆ, ਮਹਾਰਾਜ ਕਹਿੰਦੇ ਲਾਇਨ ਆਇਆ ਸੀ, ਸਪੈਸ਼ਲ ਮਿਸ਼ਨ ਸੀ ਇਹਦਾ ਵੀ ਚੀਜ਼ ਲੈਣੀਆਂ ਨੇ, ਮਨੁੱਖਾ ਜਨਮੇ ਨੇ ਧਾਰਨ ਕਰ ਲਿਆ, ਇਹ ਕੁਛ ਲੈਣ ਵਾਸਤੇ ਆਏ। ਨਾਲ ਮਹਾਰਾਜ ਨੇ ਡਿਸਾਈਫਰ ਵੀ ਕਰਤਾ, ਇਹਨੂੰ ਕੋਈ ਗੁੰਝਲਦਾਰ ਨਹੀਂ ਰੱਖਿਆ। ਕਹਿੰਦੇ ਉਹ ਸੀ ਰਾਮ ਨਾਮ, ਪਰਮੇਸ਼ਰ ਦਾ ਨਾਮ, ਉਹ ਮਿਲਦਾ ਕਿੱਥੋਂ ਹੈ? ਕਹਿੰਦੇ ਤਤਵੇ ਤੇ ਮਹਾਂਪੁਰਸ਼ਾਂ ਕੋਲ, ਗੁਰੂ ਘਰ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਤੋਂ, 5 ਪਿਆਰਿਆਂ ਰਾਹੀਂ। ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਮਿਲਦਾ ਕਿਵੇਂ ਹੈ? ਕਹਿੰਦੇ ਤਾਜਾ ਭਗਵਾਨ ਜਿਹੜਾ ਮੈਂ ਹੈ ਨਾ ਤੇਰੇ ਅੰਦਰ, ਇਹ ਤੈਨੂੰ ਛੱਡਣੀ ਪਊ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡਾ ਆਸ, ਹੋ ਸਭਨ ਕੀ ਰੇਣਕਾ ਤਾਂ ਉਹ ਹਮਾਰੇ ਪਾ। ਕਹਿੰਦੇ ਜੀ ਮੇਰਾ ਸਿਰ ਲੈ ਲਓ ਜਾ ਜੀ ਕਰ। ਕਹਿੰਦੇ ਨਾ ਪਿਆਰਿਆ ਤੇਰਾ ਸਿਰ ਨਹੀਂ ਅਸੀਂ ਲੈਣਾ, ਕਿਉਂਕਿ ਜਿਹੜੀ ਚੀਜ਼ ਅਸੀਂ ਲੈਣੀ ਹੈ ਉਹ ਤੂੰ ਦੇ ਨਹੀਂ ਰਿਹਾ, ਉਪਰਲੀਆਂ ਚੀਜ਼ਾਂ ਦੇ ਰਿਹਾ। ਕਹਿੰਦਾ ਸਿਰ ਕੋਈ ਛੋਟੀ ਚੀਜ਼ ਹੈ ਜਿਹੜੀ ਮੈਂ ਦੇ ਰਿਹਾ? ਕਹਿੰਦੇ ਸਿਰ ਦੀ ਸਾਨੂੰ ਲੋੜ ਨਹੀਂ ਹੈ, ਸਿਰ ਦੇ ਬਾਅਦ ਤੂੰ ਬਚਦਾ, ਤੂੰ ਦੇ ਦੇ ਜਿਹੜਾ ਆਪਣਾ ਆਪ ਹੈ ਇਹ ਦੇ ਦੇ। ਜੇ ਤਾਂ ਕੁਛ ਸਿੱਖਣਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡਾ, ਸੋ ਸਭਨ ਕੀ ਰੇਣਕਾ ਤਾਂ ਉਹ ਹਮਾਰੇ ਪਾਸ। ਉਹਨੂੰ ਅਸੀਂ ਦੇਣ ਨੂੰ ਤਿਆਰ ਨਹੀਂ ਹਾਂ, ਬਿਲਕੁਲ ਨਹੀਂ ਦੇਣ ਨੂੰ ਤਿਆਰ। ਵੀ ਜੇ ਮੈਂ ਉਹ ਦੇਤਾ ਫਿਰ ਬਾਕੀ ਮੇਰੇ ਕੋਲ ਕੀ ਰਹਿ ਗਿਆ? ਉਹ ਕਹਿੰਦੇ ਇੱਥੇ ਤਾਂ ਤੈਨੂੰ ਅਸੀਂ ਲੈ ਕੇ ਜਾਣਾ, ਤੂੰ ਤਾਂ ਉਲਝ ਗਿਆ, ਉਲਝ ਪਰਿਓ ਜੋ ਛੋੜ ਸ਼ਦਾਨਾ, ਦੇਵਨਹਾਰ ਮਨੋ ਵਿਸ਼ਦਾਨਾ, ਬੁਰੀ ਤਰ੍ਹਾਂ ਉਲਝ ਗਿਆ, ਕੰਪੀਟੀਸ਼ਨ ਚ ਪੈ ਗਿਆ ਵੀ ਜੇ ਮੈਂ ਕਰ ਲੈਂਦਾ ਮੇਰੇ ਕੋਲ ਇੰਨਾ ਰੁਪਈਆ ਹੁੰਦਾ। ਮੈਂ ਜਦ ਇੱਥੇ ਆਇਆ ਫਾਰਮ ਵੇਚ ਕੇ, ਕਾਫੀ ਪੈਸਾ ਸੀ, ਬੜਾ ਕੁਛ ਇੱਥੇ ਹੋ ਸਕਦਾ। ਕਨਾਲ ਦਾ ਪਲਾਟ 55,000 ਦਾ ਆਉਂਦਾ ਸੀ, ਜਿੱਥੇ ਮੈਂ ਰਹਿੰਦਾ ਸੀ 3-4 ਰੁਪਏ ਸੀ ਉੱਥੇ ਸਾਹਮਣੇ ਮੇਰੇ। ਮੁੱਢਲੀ ਗੱਲ ਸੀ ਮੈਨੂੰ ਖਰੀਦ ਲੈਣੇ, ਉਹ ਕੋਈ ਵੱਡੀ ਬਾਤ ਨਹੀਂ ਸੀ। 8-7 ਮੈਂ ਖਰੀਦ ਲੈਂਦਾ, ਹੁਣ ਆ ਕੇ ਕਨਾਲ ਦਾ ਪਲਾਟ 30-35 ਲੱਖ ਦਾ ਹੋ ਗਿਆ, ਉੱਥੇ ਹੀ 40 ਲੱਖ ਦਾ ਹੀ ਹੋ ਗਿਆ। ਉਹ 7-8 ਜਿਹੜੇ ਖਰੀਦਣੇ ਸੀ ਉਹ 3-3.5 ਕਰੋੜ ਦੇ ਹੋ ਜਾਂਦੇ। ਪੈਸਾ ਕਮਾ ਲਿਆ ਲੇਕਿਨ ਉਹ ਨਾਲ ਨਹੀਂ ਜਾਂਦਾ, ਦੱਸੋ ਉਹਦਾ ਫਾਇਦਾ ਕੀ? ਜਿਹੜੀ ਚੀਜ਼ ਨੇ ਨਾਲ ਜਾਣਾ ਉਧਰ ਤਾਂ ਧਿਆਨ ਨਹੀਂ ਦਿੱਤਾ, ਉਧਰ ਧਿਆਨ ਦੇਤਾ। ਉਹ ਕੰਪੀਟੀਸ਼ਨ ਚ ਪੈਂਦਾ ਆਦਮੀ, ਬਾਅਦ ਚ ਪਛਤਾਵਾ ਕਰਦਾ ਵੀ ਜੇ ਮੈਂ ਐਂ ਕਰ ਲੈਂਦਾ ਤਾਂ ਐਂ ਹੋ ਜਾਂਦਾ। ਉਹਨੂੰ ਪੁੱਛੇ ਬਈ ਜਿਹੜੇ ਕੰਮ ਤੂੰ ਰਿਹਾ ਪਰਮੇਸ਼ਰ ਦਾ ਨਾਮ ਕਿਤੇ ਐਵੇਂ ਤਾਂ ਨਹੀਂ ਹੈ? ਉਹ ਧਨ ਨੇ ਤਾਂ ਉੱਥੇ ਕੰਮ ਨਹੀਂ ਦੇਣਾ, ਇਹ ਸਿੱਕਾ ਉੱਥੇ ਇਹ ਨਹੀਂ ਚੱਲਦਾ, ਉੱਥੇ ਹੋਰ ਸਿੱਕੇ ਚੱਲਦੇ ਨੇ। ਉਹ ਜਿਹੜਾ ਸਿੱਕਾ ਜਿਹੜਾ ਉੱਥੇ ਚੱਲਦਾ ਹੈ ਉਹਦੇ ਵੱਲ ਤੂੰ ਧਿਆਨ ਨਹੀਂ ਦਿੰਦਾ ਵੀ ਮੈਂ ਸੰਸਾਰ ਤੋਂ ਜਦ ਜਾਣਾ ਹੈ ਖਾਲੀ ਹੱਥ ਹੋਣਗੇ ਮੇਰੇ, ਨੰਗੇ ਪੈਰੀ ਮੈਂ ਜਾਊਂਗਾ, ਮੇਰੇ ਨਾਲ ਕੁਛ ਨਹੀਂ ਜਾਣਾ, ਨਾ ਕੋਈ ਭਾਈ ਨਾ ਕੋਈ ਭਰਾ ਨਾ ਕੁਛ ਨਹੀਂ। ਬਈ ਮੈਂ ਇਹ ਸੁਣਿਆ ਕਿ ਇਕੱਲਾ ਜਦ ਆਦਮੀ ਉੱਥੇ ਉੱਧਰ ਨੂੰ ਜਾਂਦਾ ਹੈ ਔਖਾ ਬਹੁਤ ਹੁੰਦਾ। ਪਹਿਲਾਂ ਤਾਂ ਇਹ ਹੈ ਕਿ ਗਾਹਾਂ ਜਾ ਕੇ ਵਰਤਣ ਨੂੰ ਉਹਦੇ ਕੋਲ ਕੁਛ ਨਹੀਂ ਹੁੰਦਾ। ਧਿਆਨ ਨਾਲ ਸੁਣਿਓ ਮੇਰੀ ਗੱਲ, ਮਨ ਨਾ ਇੱਧਰ ਉੱਧਰ ਜਾਇਓ, ਇਹਨੂੰ ਰਹਿਣ ਦੇ ਕੁੜਕੜ ਨੂੰ ਉੱਚਾ ਜਿਹੜਾ ਲਾ ਦੋ ਇੱਥੇ ਜਾ ਕੇ, ਉਹਦੇ ਕੋਲ ਕੁਛ ਨਹੀਂ ਹੁੰਦਾ। ਜਿਹੜਾ ਕੁਛ ਸਾਰੀ ਜ਼ਿੰਦਗੀ ਚ ਕਮਾਇਆ ਉਹ ਕਮਾਇਆ ਹੋਇਆ ਇੱਥੇ ਰਹਿ ਜਾਣਾ, ਕੋਠੀਆਂ ਇੱਥੇ, ਮਹਿਮਾ ਸੰਸਾਰ ਦੀ ਇੱਥੇ, ਪੈਸਾ ਟਕਾ ਇੱਥੇ। ਭਾਈ ਗਾਹਾਂ ਜਾਣਾ ਹੈ, ਗਾਹਾਂ ਦਾ ਰਸਤਾ ਹੈ। ਜਦੋਂ ਅਸੀਂ ਗੁਰੂ ਸਾਹਿਬ ਨੂੰ ਕਹਿੰਦੇ ਹਾਂ ਵੀ ਗਾਹਾਂ ਰਸਤਾ ਕਿੱਡਾ ਕਹਿ, ਮਹਾਰਾਜ ਕਹਿੰਦੇ ਜੇ ਮਾਰ ਕੇ ਕਨੇ ਜਾਏ ਨਾ ਕੋਸਾ, ਇੰਪੋਸੀਬਲ ਹੈ ਇਹ ਦੱਸਣਾ ਵੀ ਕਿੱਡੀ ਦੂਰ ਤੈਂ ਤੁਰ ਕੇ ਜਾਣਾ। ਉੱਥੇ ਜਿਹੜੀ ਚੀਜ਼ ਆਉਣੀ ਹੈ ਉਹ ਮਹਾਰਾਜ ਨੇ ਦੱਸਤੀ, ਹਰਕਾ ਨਾਮ ਹੁਆ ਸੰਗ ਤੋਸਾ, ਉਹ ਜਿਹੜਾ ਤੂੰ ਨਾਮ ਜਪ ਲਏਗਾ ਉਹ ਤੇਰੇ ਨਾਲ ਤੋਸਾ ਬਣ ਕੇ, ਜਿਵੇਂ ਸਫ਼ਰ ਨੂੰ ਜਾਂਦੇ ਹਾਂ ਇੱਥੋਂ ਤੁਰਦੇ ਨੇ ਯੂਪੀ ਵਾਲੇ ਤੁਰਦੇ ਨੇ, ਦੂਸਰੇ ਤੁਰਦੇ ਨੇ, ਆਪਣੇ ਸ਼੍ਰੀਮਾਨ ਜੀ ਪਰੌਠੇ ਪਰੂਠੇ ਲਾ ਕੇ ਸਬਜ਼ੀ ਬਣਾ ਕੇ ਪੀਪੇ ਚ ਪਾ ਕੇ ਦੇ ਦਿੰਦੇ ਨੇ, ਲਓ ਭਾਈ ਰਸਤੇ ਚ ਖਾ ਲਿਓ, ਤੁਸੀਂ ਖੱਟੀ ਨਾ ਹੋ ਜਾਏ ਉਹ ਤੋਂ ਪਹਿਲਾਂ ਤੁਸੀਂ ਵਰਤ ਲਿਓ। ਦੂਰ ਜਾਣਾ ਤਾਂ ਚੀਜ਼ਾਂ ਹੋਰ ਤਰ੍ਹਾਂ ਦੀਆਂ ਹੈਗੀਆਂ, ਉਹ ਮਿਲ ਜਾਂਦੀਆਂ ਨੇ ਵੀ ਹੌਲੀ ਹੌਲੀ ਖਾਈ ਜਾਇਓ। ਉਹ ਜੇ ਨਾ ਹੋਵੇ ਤਾਂ ਬਾਹਰਲੇ ਪਾਸੇ ਕਿੰਨੀ ਪੋਲਿਊਟਡ ਨੇ ਚੀਜ਼ਾਂ, ਖਾਵਾਂਗੇ ਬਰਮਾਰ ਹੋ ਜਾਵਾਂਗੇ। ਉਹ ਤੋਸਾ ਦਰਗਾਹ ਦਾ ਨਹੀਂ ਅਸੀਂ ਬਣਦੇ, ਨਾ ਅਸੀਂ ਦਰਗਾਹ ਦੇ ਵਿੱਚ ਵਿਸ਼ਵਾਸ ਕਰਦੇ ਹਾਂ। ਸਾਡਾ ਹੈਗਾ ਕਮਲਿਆਂ ਵਾਲਾ ਹਿਸਾਬ, ਦੇਖੀ ਜਾਊ ਜਿਹੜਾ ਕੁਛ ਹੋਊਗਾ, ਇਹ ਤਾਂ ਕਮਲਿਆਂ ਦਾ ਹਿਸਾਬ ਹੈ। ਸਿਆਣਾ ਕਹਿੰਦਾ ਪਹਿਲਾਂ ਹੀ ਦੇਖੋ ਕੀ ਹੋਣ ਵਾਲਾ ਹੈ, ਉਹਦੇ ਵਾਸਤੇ ਤਿਆਰੀ ਕਰੋ। ਮਹਾਰਾਜ ਕਹਿੰਦੇ ਕਹੀ ਜਾਂਦੇ ਨੇ, ਦੱਸੀ ਜਾਂਦੇ ਨੇ, ਉਹ ਸਾਡੀ ਸਮਝ ਵਿੱਚ ਨਹੀਂ ਗੱਲ ਆਉਂਦੀ, ਐ ਫੜ ਲਓ।
ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ Thank you.
ਸੰਤੋਸ਼ਾਂ ਤੋਸ਼ਾਂ ਹਰ ਕਾ ਨਾਮ ਹੋਆ ਸੰਤੋਸ਼ ਜੇ ਪੈਂਦੇ ਮਹਾਂ ਅੰਧ ਗਵਾ ਹਰ ਕਾ ਨਾਮ ਤੈ ਸੰਗ ਜਿਆ ਜੈ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤੈ ਨਾਲ ਪਛਾ ਜੈ ਮਹਾਭਿਆਨ ਤਪਤ ਬਹੁ ਕਾਣ ਪੰਜਾਹ ਪਚਵੰਜਾ ਡਿਗਰੀ ਜੇ ਗਰਮੀ ਪੈਣ ਲੱਗ ਜਾਵੇ ਫੁੜਕ ਫੁੜਕ ਕੇ ਬੰਦੇ ਗਿਰਨ ਲੱਗ ਜਾਂਦੇ ਸਹਿ ਨਹੀਂ ਆਉਂਦੀ ਸੰਸਟ੍ਰੋਕ ਹੋ ਜਾਂਦਾ ਮਰਨੇ ਸ਼ੁਰੂ ਹੋ ਜਾਂਦੇ ਨੇ ਹਵਾ ਗਰਮ ਹੁੰਦੀ ਹੈ ਉਹ ਨਹੀਂ ਸਹਿ ਹੁੰਦੀ ਮਹਾਰਾਜ ਕਹਿੰਦੇ ਨਹੀਂ ਉਹ ਤਾਂ ਮਹਾਭਿਆਨ ਤਪਸ਼ ਹੈ ਇਕੱਲੀ ਤਪਸ਼ ਨਹੀਂ ਹੈ ਨਾਲ ਫੁੱਟ ਵੀ ਹੈ ਹਵਾ ਵੀ ਨਹੀਂ ਲੱਗਦੀ ਪੁਰਾ ਜਿੰਨੀ ਵੱਟ ਪਿਆ ਪਿਆ ਹੁਣ ਉੱਥੇ ਕੀ ਸਹਾਇਤਾ ਕਰੂ ਜੀਵ ਤੜਫਦਾ ਜਾਂਦਾ ਪੈਸਾ ਇੱਥੇ ਰਹਿ ਗਿਆ ਬੈਂਕਾਂ ਚ ਪਿਆ ਹੋਇਆ ਨਾਲ ਬਹੁਤ ਚੱਕੀ ਜਾਂਦਾ ਗੁਣਾਂ ਗਵਾਈ ਗੰਠਲੀ ਅਵਗਣ ਚੱਲੀ ਬੰਨ ਔਗਣਾਂ ਦੇ ਭਾਰ ਸਿਰ ਤੇ ਬਰ ਚੁੱਕੇ ਹੋਏ ਨੇ ਪਿੱਛੋਂ ਹੰਡਰਡ ਤੇ ਹੰਡਰਡ ਪੈ ਰਿਹਾ ਬੜੀ ਬੁਰੀ ਹਾਲਤ ਹੁੰਦੀ ਹੈ ਜੀਵ ਦੀ ਜੇ ਕੋਈ ਕਹੇ ਵੀ ਇਹ ਤਾਂ ਸਾਨੂੰ ਡਰਾਉਣ ਵਾਸਤੇ ਮਹਾਰਾਜ ਨੇ ਲਿਖਤਾ ਮਹਾਰਾਜ ਕਹਿੰਦੇ ਨਹੀਂ ਪਿਆਰਿਓ ਅਸੀਂ ਆਪਣੇ ਕੋਲੋਂ ਕੁਛ ਨਹੀਂ ਲਿਖਿਆ ਸਾਨੂੰ ਤਾਂ ਦਰਗਾਹ ਦੇ ਵਿੱਚੋਂ ਜਿਹੜਾ ਆਦੇਸ਼ ਆ ਰਿਹਾ ਹੈ ਨਾ ਜੈਸੀ ਮਾਂ ਆਵਾ ਕਦਮੂ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਹੁਣ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਂ ਉਹ ਅੱਖਾਂ ਨਾਲ ਦੇਖ ਕੇ ਪਰਖ ਕੇ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖਾ ਆਖੀ ਅੱਖਾਂ ਨਾਲ ਦੇਖੀ ਹੋਈ ਬਾਤ ਸੰਤ ਕਰਦੇ ਉਹ ਡਰਾਉਣ ਦੀ ਗੱਲ ਨਹੀਂ ਕਰਦੇ ਸਾਨੂੰ ਸੀਰੀਅਸ ਹੋ ਕੇ ਸੋਚਣਾ ਚਾਹੀਦਾ ਵੀ ਆਹ ਹਾਲ ਸਾਡੇ ਨਾਲ ਵੀ ਵਰਤਣਾ ਮਹਾਰਾਜ ਕਹਿੰਦੇ ਹਰ ਕੇ ਨਾਮ ਕੀ ਤੂੰ ਉੱਪਰ ਸ਼ਾਮ ਉੱਥੇ ਨਾਮ ਨੇ ਸ਼ੌਂਕ ਕਰਨੀ ਹੈ ਜੈ ਤ੍ਰਿਖਾ ਮਨ ਤੁਜੈ ਕਰਖ ਹੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖ ਹੈ ਬੇਅੰਤ ਪਿਆਸ ਲੱਗਦੀ ਹੈ ਉੱਥੇ ਨਾਮ ਨੇ ਉੱਥੇ ਸਹਾਇਤਾ ਕਰਨੀ ਹੈ ਜੈ ਮਾਤ ਪਿਤਾ ਸੁਤਮੀਤ ਨਾ ਵਾਹੀ ਮਾਨੂੰਗਾ ਨਾਮ ਤੇਰੇ ਸੰਗ ਸਾਜ ਜੈ ਮਹਾਂਭਿਆਨ ਦੂਰ ਜਮ ਜਲਤ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅੱਤ ਭਾਰੀ ਹਰ ਕੋ ਨਾਮ ਖੇਨਮੈ ਉਹਦਾ ਸੋ ਮਹਾਰਾਜ ਜੀ ਦੱਸਦੇ ਚਲੇ ਜਾਂਦੇ ਨੇ ਵੀ ਤੇਰੀ ਸਹਾਇਤਾ ਨਾਮ ਨੇ ਕਰਨੀ ਹੈ ਤੇਰੇ ਤੇ ਭਗਤ ਆਉਣਾ ਉਹ ਉਸ ਵੇਲੇ ਬਹੁਤ ਬੁਰਾ ਹਾਲ ਹੋਣਾ ਉਹ ਤੈਨੂੰ ਫੇਸ ਕਰਨਾ ਪੈਣਾ ਪਰ ਇਹ ਇੰਨਾ ਬੇਪਰਵਾਹ ਹੈ ਕੋਈ ਅਸਰ ਨਹੀਂ ਹੁੰਦਾ ਮੁੱਦ ਤਾਂ ਬੀਤ ਗਈਆਂ ਸੁਣਦਿਆਂ ਨੂੰ ਲੇਕਿਨ ਅੰਦਰ ਨਹੀਂ ਗੱਲ ਜਾਂਦੀ ਕਦੇ ਕੰਬਦਾ ਨਹੀਂ ਵੀ ਹੈ ਮੇਰੇ ਨਾਲ ਵੀ ਇਹ ਹਾਲ ਹੋਊਗਾ ਮਹਾਰਾਜ ਕਹਿੰਦੇ ਕਰੀਏ ਕੀ ਪਿਆਰਿਆ ਅਸੀਂ ਤਾਂ ਗੱਲ ਤੈਨੂੰ ਸੱਚ ਦੀ ਦੱਸਦੇ ਹਾਂ ਪਰ ਤੂੰ ਤੈਨੂੰ ਜਾਗ ਨਹੀਂ ਆਉਂਦੀ
ਭਾਗ ਜਿਨ੍ਹਾਂ ਦੇ ਮੰਦੇ ਦਿੱਤੀਆਂ ਬਾਂਗਾਂ ਤੋਂ ਜਾਗਰ ਬਾਗਾ ਤੁਮ ਜਾਗਦੇ ਬਾਗਾ ਤੁਮ ਜਾਗਰ
ਚਾਹ ਦਿੰਦੇ ਹਾਂ, ਮੱਤੀ ਦਿੰਦੇ ਹਾਂ ਨੇ। ਚਾਰੇ ਵੇਦ, 27 ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜ਼ਬੂਰ, ਬਾਈਬਲ, ਵੱਡੇ ਵੱਡੇ ਗ੍ਰੰਥ ਨੇ ਇਹ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਨੇਕਾਂ ਮਹਾਂਪੁਰਸ਼ਾਂ ਦੇ ਬਚਨ, ਗੀਤਾ ਆਦਿ। ਹਰ ਬੋਲੀ ਚ ਹਰ ਪਾਸੇ ਸਮਝਾਇਆ ਜਾ ਰਿਹਾ ਜੀਵ ਨੂੰ, ਪਰ ਕਰੀਏ ਕੀ? ਕਹਿੰਦੇ ਇਹਨੂੰ ਜਾਗ ਨਹੀਂ ਆਉਂਦੀ, ਚੱਲਦਾ ਨਹੀਂ ਇਸ ਰਸਤੇ ਤੇ, ਸੁਣਦਾ ਸੁਣ ਕੇ ਕੱਢ ਦਿੰਦਾ। ਮਹਾਤਮਾ ਕਹਿੰਦੇ ਨੇ ਲੱਗ ਜਾ ਤੂੰ ਇੱਥੋਂ, ਲੱਗਦਾ ਨਹੀਂ, ਫੈਸਲਾ ਨਹੀਂ ਕਰਦਾ। ਜੋ ਸ਼ੈਤਾਨ ਮਝਾਇਆ ਸਿੱਕਿਤ ਫੇਰੇ ਚਿੱਤ, ਬਾਬਾ ਫਰੀਦ ਜੀ ਨੇ ਤਾਂ ਸਿਖਾਲਾ ਜਿਹਾ ਮਸਲਾ ਦੱਸ ਦਿੱਤਾ ਬਈ ਇੱਥੇ ਇੱਕ ਬ੍ਰਹਮੰਡ ਦੇ ਵਿੱਚ ਸ਼ਕਤੀ ਹੈ ਜਿਹੜੀ ਰੱਬ ਵੱਲ ਨਹੀਂ ਲੱਗਣ ਦਿੰਦੀ। ਉਹਨਾਂ ਸ਼ੈਤਾਨ ਕਹਿ ਦਿੱਤਾ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਨੂੰ ਮਾਇਆ ਆਖਿਆ, ਇਹਨੂੰ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰ। ਮਨ ਵੀ ਇਸ ਨੂੰ ਕਹਿਤਾ, ਕਈ ਨਾਮ ਦਿੱਤੇ ਨੇ, ਉਹ ਅੰਦਰ ਕੋਈ ਸਾਡੇ ਐਸੀ ਚੀਜ਼ ਭਰੀ ਪਈ ਹੈ ਜਿਹੜੀ ਇਸ ਗੱਲ ਵੱਲ ਸਾਡਾ ਧਿਆਨ ਨਹੀਂ ਜਾਣ ਦਿੰਦੀ, ਹੋਰ ਪਾਸੇ ਨੂੰ ਲੈ ਤੁਰਦੀ ਹੈ। ਪ੍ਰੋਬਲਮ ਹੈ ਇਹ ਬੜਾ ਜ਼ਬਰਦਸਤ। ਸਾਧੂ ਕਹਿੰਦੇ ਹੁਣੇ ਸਾਰੇ ਹੀ ਸੰਤ ਬਣ ਜਾਣ, ਹੁਣ ਤੋਂ ਹੀ ਨਾਮ ਜਪਣ ਲੱਗ ਜਾਣ, ਇੱਥੋਂ ਹੀ ਹੁਣੇ ਹੀ ਉਹ ਗੱਲ। ਉਹ ਕਹਿੰਦੇ ਵੀ ਤੂੰ ਤਾਂ ਐਂ ਕਹਿਣਾ ਨਾ ਇੱਥੇ ਕੋਈ ਗੱਲ ਸਮਝ ਆਵੇ ਨਾ ਜਪਣ ਲੱਗਣ, ਬਿਲਕੁਲ ਭੁੱਲ ਜਾਂਦੇ। ਪਰ ਇੰਨਾ ਕੁ ਚੰਗਾ ਵੀ ਸਤਸੰਗ ਦੇ ਵਿੱਚ ਸਾਨੂੰ ਪਿਛਲਾ ਜਿਹੜਾ ਕੀਤਾ ਹੋਇਆ ਕਰਮ ਹੈ ਨਾ ਜ਼ਬਰਦਸਤ, ਉਹ ਲਾਇਆ ਹੁੰਦਾ। ਉਹ ਲਿਆ ਕੇ ਜੋਤ ਬੁਝਣ ਨਹੀਂ ਦਿੰਦਾ, ਜਗਦਾ ਰਹਿੰਦਾ ਦੀਵਾ, ਉਹ ਬੁਝਦਾ ਨਹੀਂ ਹੈ ਲਾਈਟ, ਚੱਲਦਾ ਰਹਿੰਦਾ। ਜਦੋਂ ਫੇਰ ਸਤਸੰਗ ਕਰ ਲਈ, ਫੇਰ ਸਤਸੰਗ ਕਰ ਲਈ, ਫੇਰ ਸਤਸੰਗ ਕਰ ਲਈ, ਉਹ ਦੀਵਾ ਤਾਂ ਉੱਥੇ ਮੱਚਦਾ, ਉਸ ਲਾਈਟ ਦਾ ਕੋਈ ਫਾਇਦਾ ਨਹੀਂ ਉਠਾ ਰਹੇ ਅਸੀਂ। ਚੱਕ ਕੇ ਗਾਂ ਨੂੰ ਨਹੀਂ ਤੁਰਦੇ ਵੀ ਨੇਰ ਦੇ ਵਿੱਚ ਪੈਰ ਰੱਖ ਕੇ ਗੁਫਾ ਚ ਵੜ ਕੇ ਤਾਂ ਦੇਖੀਏ ਇੱਥੇ ਹੈ ਕੀ ਵੀ, ਜਿਹੜਾ ਗੁਫਾ ਦੇ ਵਿੱਚ ਹਨੇਰਾ ਹੈ ਉਹਦੇ ਵਿੱਚ ਵੜ ਕੇ ਦੇਖੀਏ ਵੀ ਇੱਥੇ ਹੈ ਕੁਛ। ਮਹਾਰਾਜ ਕਹਿੰਦੇ ਇਹਦੇ ਵਿੱਚ ਇਹ ਹੈ ਸਭ ਕੁਝ, ਕਾਇਆ ਨਗਰ, ਨਗਰ ਗੜ ਅੰਦਰ, ਸਾਚਾ ਵਾਸਾ ਪੁਰ ਗਗ ਨੰਦਰ, ਅਸਥਰ ਥਾਮ ਸਦਾ ਨਰਮੈਲ, ਆਪੇ ਆਪ ਉਪੈਨ। ਇਹ ਸਰੀਰ ਦੇ ਵਿੱਚ ਹੈ ਸਭ ਕੁਛ, ਉਹ ਚੱਲਦਾ ਨਹੀਂ ਹੈ, ਤੁਰਦਾ ਨਹੀਂ ਹੈ। ਮਹਾਰਾਜ ਕਹਿੰਦੇ ਚਾਨਣਾ ਹੈਗਾ ਨਾਮ ਦਾ ਮੰਤਰ ਜਿਹੜਾ ਦਿੱਤਾ ਤੈਨੂੰ ਪੰਜ ਪਿਆਰਿਆਂ ਨੇ, ਉਹਦਾ ਚਾਨਣਾ ਹੈਗਾ, ਉਹਦੇ ਚਾਨਣੇ ਚ ਚੱਲ। ਉਹ ਗੱਲ ਵੱਲ ਨਹੀਂ ਜਾਂਦਾ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜਾ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਉਹ ਮੈਂ ਛੱਡਣ ਨੂੰ ਤਿਆਰ ਨਹੀਂ ਹੁੰਦਾ ਸਾਰੀ ਜ਼ਿੰਦਗੀ। ਸੰਤ ਸਮਝਾਉਂਦੇ ਨੇ ਫਿਰ ਸਮਝਦੇ ਵੀ ਇਹਨੂੰ ਗੱਲ ਨਹੀਂ ਸਮਝ ਆ ਰਹੀ, ਗੱਲ ਸਿੱਧੀ ਸਿੱਧੀ ਹੈ, ਉਹ ਛੱਡ ਨਹੀਂ ਸਕਦਾ। ਕਾਲੀ ਚੀਜ਼ ਰੁੜੀ ਜਾਂਦੀ ਸੀ ਨਹਿਰ ਦੇ ਵਿੱਚ, ਲਾਲਚੀ ਬੈਠਾ ਸੀ ਕੋਈ ਬੰਦਾ, ਨਾਲ ਸਾਥੀ ਸੀ ਸਾਰੇ, ਉਹਨੇ ਇਕਦਮ ਛਾਲ ਮਾਰੀ ਜਾ ਕੇ ਕਿਹਾ ਵੀ ਕਾਲਾ ਕੰਬਲ ਜਾਂਦਾ। ਉਹ ਜਦ ਕੰਬਲ ਨੂੰ ਹੱਥ ਪਾਇਆ ਉਹ ਸੀਗਾ ਰਿੱਛ, ਰਿੱਛ ਨੇ ਫੜ ਲਿਆ। ਹੁਣ ਉਹ ਹੱਥ ਪੈਰ ਮਾਰਦਾ, ਉਹ ਨਾਲ ਦੇ ਸਾਥੀ ਕਹਿੰਦੇ ਓਏ ਕੰਬਲ ਛੱਡ ਦੇ, ਕੰਬਲ ਛੱਡ ਦੇ। ਉਹ ਕਹਿੰਦਾ ਮੈਂ ਤਾਂ ਕੰਬਲ ਛੱਡਿਆ ਹੋਇਆ, ਦੇਖੋ ਮੇਰੇ ਦੋਵੇਂ ਹੱਥ, ਮੈਨੂੰ ਹੁਣ ਕੰਬਲ ਨਹੀਂ ਛੱਡ ਰਿਹਾ, ਇਹਨੇ ਫੜ ਲਿਆ ਮੈਨੂੰ। ਆਹ ਹਾਲ ਸਾਡਾ, ਸਾਨੂੰ ਫੜ ਲੈਂਦੀ ਆ ਮਾਇਆ, ਤੁਰਨ ਨਹੀਂ ਦਿੰਦੀ ਰੱਬ ਵੱਲ ਦੇ ਪਾਸੇ ਨੂੰ, ਜਾਣ ਨਹੀਂ ਦਿੰਦੀ। ਇਹ ਬਹੁਤ ਸਟਰੋਂਗ ਜਜ਼ਬਾ ਹੈ ਵਾਹਿਗੁਰੂ ਨੇ ਜਿਹੜਾ ਪਾਇਆ, ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਹਮੈ ਪਾਈ, ਜਨਮ ਮਰਨ ਉਸੀ ਕੋ ਹੈ ਰੇ, ਉਹ ਆਵਾਜਾਈ। ਉਹ ਗੱਲ ਦੇ ਉੱਤੇ ਆਉਂਦਾ ਨਹੀਂ ਹੈ, ਉਹ ਇਰਾਦਾ ਕਾਇਮ ਨਹੀਂ ਰਹਿੰਦਾ ਜੋ ਸਤਸੰਗ ਚ ਹੁੰਦਾ ਵੀ ਮੈਂ ਤਾਂ ਹੁਣ ਨਾਮੇ ਜਪੂੰਗਾ। ਉੱਥੇ ਬਿਰਤੀ ਨਹੀਂ ਲੱਗਦੀ, ਸਾਡੇ 8-9 ਬਣਾਏ ਹੋਏ ਨੇ ਭਜਨ ਕਰਨ ਵਾਲੇ ਕਮਰੇ, ਉਹ ਬਾਹਰ ਰੋਹੀ ਚ ਵੀ ਇੱਥੇ ਕੋਈ ਵਿਕਸ਼ੇਪਤਾ ਨਹੀਂ ਹੈ, ਪ੍ਰਸ਼ਾਦ ਪਾਣੀ ਦਾ ਬੰਦੋਬਸਤ ਹੈ, ਜਿਹਨੇ ਭਜਨ ਕਰਨਾ ਕਰ ਲਓ, ਕਿਤੋਂ ਆ ਕੇ ਕਰ ਲਓ, ਕਰੀ ਜਾਓ। ਉਹ ਰਸ ਨਹੀਂ ਆਉਂਦਾ ਭਜਨ ਚ, ਪਿਛਲੇ ਜਿਹੜੇ ਸੰਸਕਾਰ ਨੇ ਉਹ ਮੁੜ ਕੇ ਵਿੱਚ ਉਹ ਥਲ ਪਥਲ ਪਾਉਂਦੇ, ਕਿਤੇ ਪਰਿਵਾਰ ਯਾਦ ਆ ਜਾਂਦਾ, ਕਿਤੇ ਜਿਹਨਾਂ ਨਾਲ ਵੈਰ ਵਿਰੋਧ ਨੇ ਉਹ ਯਾਦ ਆ ਜਾਂਦੇ ਨੇ, ਕਿਤੇ ਟੈਂਪਟੇਸ਼ਨ ਆ ਜਾਂਦੀਆਂ ਨੇ। ਉਹ ਰਸ ਨਹੀਂ ਨਾਮ ਦਾ ਵੱਜਣ ਦਿੰਦੇ, ਜੇ ਨਾਮ ਦਾ ਰਸ ਵੱਜ ਜਾਵੇ ਫੇਰ ਆਦਮੀ ਨਹੀਂ ਉੱਠਦਾ, ਫੇਰ ਤਾਂ ਨਾਮ ਜਪਦਾ ਤਗੜਾ ਹੋ ਕੇ, ਉਹਨੂੰ ਅਮਲ ਪੈ ਜਾਂਦਾ, ਫੇਰ ਉਹਦੀ ਅਵਸਥਾ ਜਿਹੜੀ ਆਖਾਂ ਜੀਵਾਂ ਬਿਸਰਾ ਮਰ ਜਾਓ।
ਇਹ ਨਾਮ ਜਿੰਨਾ ਚਿਰ ਇਸ ਅਵਸਥਾ ਤੇ ਨਹੀਂ ਆਉਂਦਾ ਜਪਿਆ ਨਹੀਂ ਜਾਂਦਾ। ਸੋ ਮਹਾਰਾਜ ਕਹਿੰਦੇ ਤਾਜਮ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਰ ਲਾਦ ਖੇਬ ਸੰਤਾ ਸੰਚਾ। ਇਹ ਖੇਬ ਲੱਦ ਕੇ ਤੂੰ ਕੱਲਾ ਨਾ ਜਾਈ, ਇਹਦੇ ਵਿੱਚ ਚੋਰ ਪੈ ਜਾਂਦੇ ਨੇ, ਪੰਜ ਚੋਰ ਤੇਰੇ ਅੰਦਰ ਹੀ ਨੇ। ਜੇ ਐ ਵੀ ਆ ਜਾਏ ਨਾ ਮੈਂ ਨਾਮ ਜਪਦਾ, ਬਿਰਤੀ ਉਹ ਜਾਂਦੀ ਆ ਛਾਲਾਂ ਮਾਰਦੀ, ਮੁੜ ਕੇ ਦੋ ਮਹੀਨੇ ਨੀ ਉੱਥੇ ਆਉਂਦੀ ਜੋਰ ਲਾਉਂਦੇ, ਇੰਨੀ ਕੁ ਗੱਲ ਨਾਲ ਵੀ ਤਿਆਰ ਹੋ ਜਾਂਦਾ। ਜੇ ਕਿਸੇ ਦਾ ਵਿਰੋਧ ਆ ਗਿਆ ਮਨ ਚ ਰਸ ਟੁੱਟ ਜਾਂਦਾ, ਫੇਰ ਪਨਿਸ਼ਮੈਂਟ ਹੁੰਦੀ ਹੈ ਨਕਦ ਸੌਦਾ। ਇੱਥੇ ਆਏ ਨੀ ਵੀ ਬਾਅਦ ਵਿੱਚ ਪਨਿਸ਼ਮੈਂਟ ਹੋਵੇ, ਨਾਲ ਦੀ ਨਾਲ ਮਿਲਦੀ ਹੈ। ਟਿਕਿਆ ਹੋਇਆ ਮਨ ਖੱਡੇ ਚ ਗਿਰ ਪੈਂਦਾ, ਮਾੜੀ ਜਿਹੀ ਗਲਤੀ ਕਰਨਾ, ਕਿਸੇ ਵੱਲ ਦ੍ਰਿਸ਼ਟੀ ਕਰ ਲਈ, ਮੰਦ ਭਾਵਨਾ ਆ ਗਈ, ਨਾਮ ਜਪਦਾ ਬਿਰਤੀ ਲੱਗੀ ਹੋਈ ਆ ਥੱਲੇ ਗਿਆ, ਹੈਰਾਨ ਹੁੰਦਾ। ਰੋਜ਼ ਮੈਨੂੰ ਟੈਲੀਫੋਨ ਆਉਂਦੇ ਨੇ ਜੀ ਬੜੀ ਬਿਰਤੀ ਸੀ, ਐ ਚੜੀ ਹੋਈ ਸੀ, ਬਦਾਮਾਂ ਦੇ ਬਾਗ ਚ ਬੈਠ ਕੇ ਮੈਂ ਨਾਮ ਜਪਦਾ ਸੀ, ਖਬਰਾਂ ਕੀ ਹੋ ਗਿਆ? ਕਹਿੰਦੇ ਚਿੱਤ ਨੀ ਲੱਗਦਾ। ਮੈਂ ਤੈਨੂੰ ਕੁਛ ਨੀ ਹੋਇਆ, ਤੈਂ ਕਿਸੇ ਇੱਕ ਸੰਗੀ ਦੇ ਵਚਨ ਸੁਣੇ ਨੇ, ਨਾਸਕ ਦੇ ਵਚਨ ਸੁਣ ਲੈ ਇੱਕ ਸੰਗੀ ਦੇ ਵਚਨ, ਜਾਂ ਕਿਸੇ ਕੱਚੇ ਦੇ ਵਚਨ ਸੁਣ ਲੈ ਤੈ, ਨਤੀਜਾ ਕੀ ਹੋ ਗਿਆ? ਮੈਂ ਨਤੀਜਾ ਉਹ ਹੋ ਗਿਆ, ਜੇ ਕੇਲੇ ਦੇ ਨੇੜੇ ਬੇਰੀ ਖੜੀ ਹੋਵੇ, ਉਹ ਬੇਰੀ ਨੇ ਤਾਂ ਝੁਲਣਾ ਹੀ, ਹਿਲਣਾ ਹੀ ਹਿਲਣਾ, ਕੇਲੇ ਨੇ ਆਪਣੀ ਮਸਤੀ ਜੇਲਣਾ, ਬੇਰੀ ਨਾਲ ਵਿਰੋਧ ਕੋਈ ਨੀ ਹੈ, ਲੇਕਿਨ ਕੇਲੇ ਦਾ ਪੱਤਾ ਜਿਹੜਾ ਬੇਰੀ ਨਾਲ ਲੱਗ ਗਿਆ ਉਹਦੇ ਕੰਡਿਆਂ ਚ ਫਸ ਜਾਣਾ, ਉਹਨਾਂ ਨੂੰ ਪਾੜ ਦਿਆ। ਮਹਾਰਾਜ ਕਹਿੰਦੇ ਕਿਸੰਗ ਤੋਂ ਬਚ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਪਿਆਰੇ ਜੀ ਮਾਰੀ ਮੈਂ ਕਿਸੰਗ
ਸਾਗਤ ਸੰਗ ਨਹੇ। ਮੈਂ ਕੋਈ ਕਿਸੰਗ ਦੀ ਬਾਤ ਸੁਣ ਲਈ, ਕਹਿੰਦਾ ਨਹੀਂ ਮੇਰੇ ਯਾਰ ਕਿਸੰਗ ਦੀ ਨਹੀਂ ਸੁਣ। ਮੈਂ ਕਿਹਾ ਹੋਰ ਕੀ ਸੁਣਿਆ? ਕਹਿੰਦਾ ਮੈਂ ਤਾਂ ਸਤਸੰਗ ਸੁਣਿਆ। ਮੈਂ ਕਿਹਾ ਸਤਸੰਗ ਦੀ ਤਾਂ ਨਿਸ਼ਾਨੀ ਹੁੰਦੀ ਹੈ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ। ਕਿਹਦਾ ਸੀ? ਕਹਿੰਦਾ ਫਲਾਣੇ ਸੰਤ ਦਾ ਸੀ। ਮੈਂ ਕਿਹਾ ਸੰਤ ਨਿੰਦਿਆ ਤਾਂ ਨਹੀਂ ਸੀ ਕਰਦਾ ਕਿਸੇ ਦੀ, ਕਹਿੰਦਾ ਬਹੁਤ ਜ਼ੋਰ ਸ਼ੋਰ ਨਾਲ ਕਰਦਾ ਸੀ। ਫਿਰ ਉਹ ਕਾਹਦੀ ਸਤਸੰਗ ਹੋ ਗਈ ਜਿੱਥੇ ਨਿੰਦਿਆ ਚੱਲਦੀ ਹੈ ਕਿਸੇ ਦੀ। ਸਾਰੀ ਦੁਨੀਆ ਨੂੰ ਵਾਹਿਗੁਰੂ ਨੇ ਤਰਨ ਦਾ ਸਾਧਨ ਬਣਾਇਆ ਹੋਇਆ, ਆਪਣੀ ਆਪਣੀ ਮੌਜ ਹੈ, ਜਿੱਥੇ ਕਿਸੇ ਦੇ ਸੰਸਕਾਰ ਹੈ, ਜਿੱਥੇ ਕਿਸੇ ਦਾ ਰਲਦਾ ਹੈ, ਜਿਹਦੀ ਕੋਲ ਮੰਤ ਪਈ ਹੈ ਉਸਨੇ ਉਸੇ ਰਸਤੇ ਚੱਲਣਾ। ਗੁਰੂ ਮਹਾਰਾਜ ਤਾਂ ਰੋਕਦੇ ਨਹੀਂ, ਉਹ ਕਹਿੰਦੇ ਜਿੱਤ ਦੁਆਰੇ ਉਭਰਾ ਤਿੱਤਾ ਲਿਆਊਗਾ। ਹੇ ਵਾਹਿਗੁਰੂ, ਜਿੱਥੋਂ ਦੀ ਕੋਈ ਲੰਘਦਾ ਤੂੰ ਲੰਘਾ ਲੈ ਉਹਨੂੰ ਸਾਰੇ। ਮੇਰੀ ਤਾਂ ਬੇਨਤੀ ਹੈ ਵੀ ਲੰਘ ਜਾਣ ਸਾਰੇ, ਚਾਹੇ ਕਿਸ਼ਤੀਆਂ ਤੇ ਬੈਠੇ ਨੇ, ਚਾਹੇ ਵੱਡੇ ਜਹਾਜ਼ ਤੇ ਬੈਠੇ ਨੇ, ਚਾਹੇ ਕੋਈ ਹੋਰ ਸਾਧਨ ਦੇ ਨਾਲ ਪਾਰ ਲੰਘ ਰਹੇ, ਲੰਘਾ ਦੇ। ਅਸੀਂ ਤਾਂ ਸਾਰਿਆਂ ਦਾ ਭਲਾ ਮੰਨਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ, ਕਿਸੇ ਨੂੰ ਬੁਰਾ ਨਹੀਂ। ਕਹਿੰਦਾ ਇਹ ਤਾਂ ਗੱਲ ਮੇਰੇ ਮਨ ਵਿਚ ਵੀ ਆਈ ਸੀ ਜਿਸ ਵਕਤ ਮੈਂ ਸੁਣਦਾ ਸੀ, ਮੈਂ ਫਿਰ ਉਹੀ ਅਸਰ ਤੇਰੇ ਅੰਦਰ ਬਣ ਗਿਆ, ਹੁਣ ਕੱਢਾਂ ਕਿਵੇਂ? ਉਹਦਾ ਤਾਂ ਤਰੀਕਾ ਮੈਂ ਤੈਨੂੰ ਦੱਸ ਦਿੰਦਾ। ਸਾਰਾ ਜ਼ੋਰ ਹੈ ਨਾ ਜਿੰਨਾ ਤੇਰਾ, ਕਿਸੇ ਰੋਈ ਜੀ ਚਲਿਆ ਜਾ ਉੱਥੇ ਵਾਹਿਗੁਰੂ ਵਾਹਿਗੁਰੂ ਕਹਿ, ਜ਼ੋਰ ਜ਼ੋਰ ਦੀ, ਸਾਰੇ ਜ਼ੋਰ ਦੀ ਕਹਿ, ਸਾਹ ਰੋਕ ਰੋਕ ਕੇ ਫਿਰ ਨਿਕਲ ਜੂਗਾ। ਉਹ ਸੰਸਕਾਰ ਅੰਦਰ ਅੜ ਜਾਂਦੇ ਨੇ, ਨਿਕਲਦੇ ਨਹੀਂ ਹੈਗੇ, ਤਰੀਕਾ ਇਹਦਾ। ਬਹੁਤ ਸਾਰੇ ਮਹਾਤਮਾ ਇਸੇ ਤਰ੍ਹਾਂ ਭਜਨ ਕਰਾਉਂਦੇ ਨੇ, ਪਤਾ ਹੁੰਦਾ ਉਹਨਾਂ ਨੂੰ ਵੀ ਇਹ ਦੁਨੀਆਂ ਦੇ ਵਿੱਚ ਖਪਤ ਹੋਏ ਹੋਏ ਬੰਦੇ ਨੇ, ਪਹਿਲਾਂ ਇਹਨਾਂ ਦਾ ਸਾਫ਼ ਕਰੀਏ ਅੰਦਰ। ਸੋ ਮਹਾਰਾਜ ਕਹਿੰਦੇ ਲਾਦ ਖੇਬ ਸੰਤ ਹੈ ਸੰਗ ਚਾਲ, ਸੰਤਾਂ ਦੀ ਸੰਗਤ ਕਰਦਾ ਹੋਇਆ ਨਾਮ ਜਪ ਕੇ ਚੱਲ। ਅਬਰ ਤਿਆਗ ਵਿਖਿਆ ਜੰਜਾਲ, ਵਿਉਹ ਦੇ ਜੰਜਾਲ ਛੱਡਦੇ ਬਾਕੀ ਦੇ। ਫਿਰ ਉਹ ਧੰਨ ਧੰਨ ਕਹਿ ਸਭ ਕੋਈ ਮੁੱਖ ਉਜਲ ਹਰ ਦਰ ਕਹਿ ਸਕੇ, ਉਜਲੇ ਮੁੱਖ ਜਾਵਾਂਗੇ ਦਰਗਾਹ ਨੂੰ, ਧੰਨ ਧੰਨ ਹੁੰਦੀ ਜਾਏਗੀ। ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਦ ਬਲਿਆ। ਇਹ ਮਹਾਰਾਜ ਨੇ ਜੋ ਬਚਨ ਕਰਿਆ ਉਹ ਕਹਿੰਦਾ ਮੈਂ ਸੁਖਨੀ ਸਾਹਿਬ ਦੇ ਪੰਜ ਪਾਠ ਕਰਦਾ, ਪੰਜ ਨਾ ਕਰ ਦੂੰ ਐਸੇ ਉੱਤੇ ਖੜਜਾ ਸਿਰ ਤੇ ਬਚਨ ਕਰੇ। ਬਹਿ ਜਾ ਅੱਖਾਂ ਮੀਚ ਕੇ, ਲਾ ਖੇਬ ਲੱਦਣੀ ਸ਼ੁਰੂ ਕਰ ਲੈ ਨਾਮ ਦੀ। ਬਾਣੀ ਗਾਈਡ ਹੁੰਦੀ ਹੈ, ਰਸਤਾ ਦਿਖਾਉਂਦੀ ਹੈ। ਇੱਕ ਵਾਰੀ ਮੈਂ ਦੱਸਦਾ ਸੀ ਐਸੇ ਗੱਲ ਦੇ ਉੱਤੇ ਬਈ ਬਾਣੀ ਪੜ੍ਹੀ ਜਾਂਦੇ ਹੋ, ਪੜ੍ਹਨ ਦਾ ਫਲ ਤਾਂ ਹੈਗਾ ਬਹੁਤ, ਲੇਕਿਨ ਜਿਹੜੀ ਗੱਲਾਂ ਅਸੀਂ ਦੱਸਣੀਆਂ ਗਾਹ ਜਿੱਥੇ ਬੱਚਾ ਪੜ੍ਹਦਾ ਹੈ ਦੋ ਦੁਣੀ ਚਾਰ, ਦੋ ਦੁਣੀ ਚਾਰ, ਦੋ ਦੁਣੀ ਚਾਰ, ਊੜਾ ਆੜਾ ਈੜੀ ਸੱਤਾ ਆ ਆ ਈ ਪੜ੍ਹੀ ਜਾਂਦੇ, ਗਾਈ ਜਾਂਦੇ ਨੇ, ਗਾ ਗਾ ਕੇ ਪੜ੍ਹਦੇ ਨੇ। ਉਹ ਤਾਂ ਕਰਦੇ ਨੇ ਵੀ ਜ਼ਹਿਨ ਚ ਬੈਠ ਜਾਵੇ, ਮਾਸਟਰ ਮੁਹਾਰਨੀਆਂ ਕਹਾਉਂਦੇ। ਉਹ ਇੱਕ ਟੈਕਨੀਕ ਹੈ, ਜੇ ਐਮ ਏ ਦਾ ਬੱਚਾ ਵੀ ਮੁਹਾਰਨੀ ਕਰੀ ਜਾਵੇ ਫਿਰ ਤਾਂ ਗੱਲ ਗਲਤ ਹੈ, ਗਾਹਾਂ ਵੀ ਲੰਘਣਾ ਹੈ ਨਾ। ਬਾਣੀ ਅਸੀਂ ਪੜ੍ਹਨੀ ਹੈ, ਬਾਣੀ ਨੇ ਸਾਨੂੰ ਪ੍ਰੇਰਿਤ ਕਰਕੇ ਨਾਮ ਵਿੱਚ ਲੈ ਜਾਣਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹੇ ਮਟਾਓ। ਜਦੇ ਸਾਨੂੰ ਜਾਓ ਵੀ ਕਿਹੜੇ ਕਲੇਸ਼ ਨੇ ਜਿਹੜੇ ਮੇਰੇ ਤਨ ਵਿੱਚ ਨੇ, ਜੇ ਨਹੀਂ ਪਤਾ ਕਿਸੇ ਨੂੰ ਪੁੱਛ ਲੈ ਵੀ ਕਿਹੜੇ ਕਲੇਸ਼ਾਂ ਦੀ ਗੱਲ ਮਹਾਰਾਜ ਕਰਦੇ ਨੇ। ਉਹ ਕਲੇਸ਼ ਹੈ ਜੇ ਭੈੜੇ ਨੇ, ਜਿੰਨਾ ਚਿਰ ਉਹ ਮਨ ਵਿੱਚ ਹੈ ਉਹ ਆਦਮੀ ਪਿਓਰੀਫਾਈਡ ਹੁੰਦਾ ਹੀ ਨਹੀਂ। ਸਾਰਿਆਂ ਨਾਲੋਂ ਵੱਡਾ ਜਿਹੜਾ ਕਲੇਸ਼ ਹੈ ਅਵਿਦਿਆ ਹੈ। ਅਵਿਦਿਆ ਕਹਿੰਦੇ ਨੇ ਅਸਲੀਅਤ ਨੂੰ ਨਕਲੀ ਸਮਝਣਾ, ਨਕਲੀ ਨੂੰ ਅਸਲੀ ਸਮਝਣਾ, ਹਨੇਰੇ ਵਿੱਚ ਰੱਸੀ ਪਈ ਆ ਉਹਨੂੰ ਸੱਪ ਸਮਝਣਾ, ਸਾਰੀ ਰਾਤ ਸੱਪ ਸਮਝੀ ਜਾਣਾ ਲੇਕਿਨ ਉਹ ਹੈ ਰੱਸੀ ਜਾਂ ਦਿਨ ਚੜਿਆ, ਇਹਨੂੰ ਵਿਦਿਆ ਕਹਿੰਦੇ ਨੇ, ਅਸਲੀਅਤ ਨੂੰ ਨਕਲੀ ਸਮਝਣਾ। ਇਹ ਸੰਸਾਰ ਜਿਹੜਾ ਪਰਮੇਸ਼ੁਰ ਦੀ ਆਪਣੀ ਮੌਜ ਵਿੱਚ ਆਪਣਾ ਆਪੇ ਹੀ ਖੇਲਦਾ, ਇਹਦੇ ਚ ਕੋਈ ਲੈਣ ਦੇਣ ਨੂੰ ਨਹੀਂ, ਲੇਕਿਨ ਇਹ ਸੰਸਾਰ ਨੂੰ ਸੰਸਾਰ ਸਮਝੀ ਜਾਣਾ, ਹਟਣਾ ਨਾ, ਜਿੱਦ ਪੈ ਜਾਣਾ ਵੀ ਇਹ ਤਾਂ ਹੈ ਹੀ ਸੰਸਾਰ। ਮਹਾਰਾਜ ਕਹਿੰਦੇ ਫਿਰ ਮੌਜ ਕਰ, ਜੇ ਸੰਸਾਰ ਹੈ ਕਿਹੜੇ ਖਾਈ ਜਾ, ਇਹ ਸੰਸਾਰ ਤਾਂ ਹੈ ਹੀ ਨਹੀਂ, ਇਹ ਵੀ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸੋ ਬਾਣੀ ਪੜ੍ਹ ਕੇ ਅਸੀਂ ਅਸਲੀਅਤ ਤੇ ਪਹੁੰਚੇ। ਮਹਾਰਾਜ ਕਹਿੰਦੇ ਪ੍ਰਭ ਕਹਿ ਸਿਮਰਨ ਗਰਭ ਨਾ ਵਸਾਇਆ, ਪ੍ਰਭ ਕਹਿ ਸਿਮਰਨ ਦੁੱਖ ਜਮਨਸ, ਇੰਨਾ ਹੀ ਬਹੁਤ ਹੈ। ਜਦੇ ਸਿਮਰਨ ਚ ਬੈਠ ਜਾਵੇ ਉਸੇ ਵੇਲੇ, ਉਹ ਤਾਂ ਬੈਠਦਾ ਜੇ ਲਗਨ ਅੰਦਰ ਲੱਗੀ ਹੋਈ ਹੈ ਜ਼ਬਰਦਸਤ, ਜੇ ਸੀਨੇ ਚ ਖਿੱਚ ਪਈ ਹੋਈ ਹੈ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ, ਬਸਲੋ ਉਰੇ ਮੁਕਾਮ ਨਾ ਕੋਈ, ਟੋਰ ਪਏ ਨਿਤ ਰਹਿੰਦੇ, ਮਿਲਾਵਤੋਂ ਉਰੇ ਰੁਕਣਾ ਨਹੀਂ ਹੈ। ਬਾਣੀ ਨੇ ਫਿਊਲ ਭਰ ਦਿੱਤੀ, ਫਿਊਲ ਭਰ ਕੇ ਜਿਵੇਂ ਰੋਕਟ ਚੱਲਦਾ ਚਲਾਤਾ। ਉਹ ਨਾਮ ਜਪਣ ਵਾਲ ਬਾਣੀ ਪ੍ਰੇਰਦੀ ਆ ਸਾਰੀ, ਉਹ ਜਿੰਨੀ ਬਾਣੀ ਇਹਨੂੰ ਗਿਣੀ ਜਾ ਤੇਰੀ ਲੰਘੀ ਜਾ। ਮੈਂ ਤਾਂ ਇੰਨੇ ਪਾਠ ਕਰ ਲਏ, ਮੈਂ ਇੰਨੇ ਪਾਠ ਕਰ ਲਏ, ਮੈਂ ਇੰਨੇ ਕਰ ਲਏ, ਸੰਤ ਨੀ ਇਹਨੂੰ ਪ੍ਰੂਵ ਕਰਦੇ। ਸੰਤ ਕਹਿੰਦੇ ਤੇਰੇ ਅੰਦਰ ਬਹੁਤ ਵੱਡੀ ਚੀਜ਼ ਪਈ ਹੈ, ਤਾਂ ਸੱਚ ਕਰਨੀ ਹੈ, ਤੂੰ ਇੱਥੋਂ ਕਿਉਂ ਨੀ ਗਾਹ ਤੁਰਦਾ, ਇੱਥੇ ਰੁਕ ਕੇ ਕਿਉਂ ਖੜ ਗਿਆ, ਉੱਤੇ ਤੁਰ। ਬਾਣੀ ਹੈ ਗਾਈਡ, ਇਹਦੀ ਗਾਈਡੈਂਸ ਦੇ ਵਿੱਚ ਤੂੰ ਪੈਰ ਪੁੱਟਦਾ ਤੁਰਿਆ ਜਾ। ਜਿਹੜਾ ਕੁਛ ਇਹ ਕਹਿੰਦੀ ਹੈ ਰੁਕ ਜਾ, ਰੁਕ ਕੇ ਉਹਨੂੰ ਸਿੱਧ ਕਰ ਪਹਿਲਾਂ, ਫੇਰ ਅੱਗੇ ਤੁਰ, ਫੇਰ ਅੱਗੇ ਤੁਰ। ਜੇ ਬਾਣੀ ਕਹਿੰਦੀ ਹੈ ਬਾਬਾ ਵੈਰ ਨਾ ਕਰੀ ਆਏ ਕਾਹੂ, ਘੱਟ ਘੱਟ ਅੰਤਰ ਪਰ ਨੂੰ ਸਵਾਉ, ਦੇਖੋ ਮੇਰੇ ਕਿਹੜੇ ਕਿਹੜੇ ਵੈਰੀ ਨੇ, ਸਭ ਨੂੰ ਪਤਾ ਹੁੰਦਾ ਮੇਰਾ ਫਲਾਣਾ ਵੈਰੀ ਆ, ਉਹਨੇ ਮੇਰੀ ਜ਼ਮੀਨ ਦੱਬੀ ਆ, ਉਹਨੇ ਮੇਰੀ ਗਵਾਹੀ ਦਿੱਤੀ ਹੈ, ਉਹਨੇ ਮੇਰੇ ਰਿਸ਼ਤੇਦਾਰਾਂ ਚ ਜਾ ਕੇ ਫਤੂਰ ਪਾਇਆ, ਉਹਨੇ ਮੇਰੇ ਤੇ ਨਜਾਇਜ਼ ਮੁਕੱਦਮਾ ਕਰਿਆ। ਹੁਣ ਇਹ ਤਾਂ ਵੈਰ ਛੱਡਣਾ ਤਾਂ ਬਹੁਤ ਔਖਾ। ਇੱਕ ਪਾਸੇ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ ਭਲਾ, ਜਾਂ ਉਹ ਝੂਠ ਬੋਲਦਾ ਜਾਂ ਉਹ ਤਲੇ ਪਾਸੇ ਗਲਤ ਹੈ। ਮਹਾਰਾਜ ਕਹਿੰਦੇ ਸਾਵਧਾਨ ਹੋ, ਤੂੰ ਸਾਵਧਾਨ, ਹੋਸ਼ ਵਿੱਚ ਆ ਕੇ ਨਾਮ ਜਪ, ਬੇਹੋਸ਼ੀ ਚ ਨਾ ਜਪ, ਸੁੱਤਾ ਪਿਆ ਨਾ ਕਰ, ਜਾਗ ਕੇ ਕਰ ਜਿਹੜਾ ਕੁਛ ਕਰਨਾ। ਸੋ ਜਦ ਅਸੀਂ ਸਾਵਧਾਨ ਹੋਵਾਂਗੇ ਫੇਰ ਗੱਲ ਸਾਡੀ ਸਮਝ ਆਉਂਦੀ। ਮਿਸਾਲ ਦੇ ਤੌਰ ਤੇ ਮੈਂ ਇੱਕ ਦੋ ਵਾਰੀ ਬੇਨਤੀ ਕਰੀ ਹੈ ਕਿ ਆ ਜਿਹੜੇ ਠੇਕੇ ਹੁੰਦੇ ਨਾ ਵੱਡੇ ਵੱਡੇ ਕਰੋੜਾਂ ਦੇ, ਇਹਨਾਂ ਦੀ ਰੇਟ ਕੰਟਰੈਕਟ ਇੱਕ ਲਿਸਟ ਛਪਿਆ ਕਰਦੀ ਹੈ ਜਿਹਦੇ ਉੱਤੇ ਅਖੀਰ ਤੇ ਦੋਵਾਂ ਪਾਰਟੀਆਂ ਦੇ ਦਸਖਤ ਹੁੰਦੇ ਨੇ। ਉਹਦੇ ਚ ਟੋਟਲ ਟਰਮਸ ਤੈਅ ਪਾਇਆ ਕਰਦੀਆਂ ਨੇ ਵੀ ਐ ਟਰਮਸ ਨੇ, ਇਹਨਾਂ ਦੇ ਉੱਤੇ ਠੇਕਾ ਦਿੱਤਾ ਜਾਂਦਾ ਹੈ। ਜੇ ਸਰਕਾਰ ਨੇ ਆਪਣੀ ਗਲਤੀ ਕਰੀ ਤਾਂ ਉਹਦੇ ਜਿੰਮੇ ਪੈ ਜਾਂਦਾ, ਜੇ ਠੇਕੇਦਾਰ ਨੇ ਕਰੀ ਉਹਦੇ ਜਿੰਮੇ ਪੈ ਜਾਂਦਾ, ਉਹਦੇ ਮੁਤਾਬਕ ਕਰਨਾ ਪੈਂਦਾ। ਰੇਟ ਕੰਟਰੈਕਟ ਲਿਸਟ ਉਹਨੂੰ ਕਹਿੰਦੇ ਨੇ। ਵੱਡੀ ਸਾਰੀ ਪੁਸਤਕ ਹੁੰਦੀ ਹੈ, ਮੁਨਾਸ਼ਾ ਪਈ ਹੋਈ, ਟਾਈਪ ਕਰੀ ਹੋਈ। ਉਹ ਇੱਕ ਠੇਕੇਦਾਰ ਦੇ ਦੋ ਲੜਕੇ ਨੇ, ਉਹਨੇ ਕਿਹਾ ਵੀ ਮੇਰਾ ਠੇਕਾ ਤਾਂ ਇੱਥੇ ਹੈ ਬੇਟਾ, ਤੁਸੀਂ ਜਾਓ, ਆਏ ਠੇਕੇ ਆਪਾਂ ਨੂੰ ਮਿਲੇ ਨੇ, ਇਹਨਾਂ ਨੂੰ ਜਾ ਕੇ ਛੇਤੀ ਨਿਪਟਾਓ, ਜੋ ਕੁਛ ਤੁਹਾਨੂੰ ਲੱਭਣਾ ਹੈ ਰੇਟ ਕੰਟਰੈਕਟ ਲਿਸਟ ਚੋਂ ਲੱਭਣਾ ਹੈ। ਇੱਥੇ ਹੀ ਦੱਸਿਆ ਹੋਇਆ ਵੀ ਲੋਹਾ ਕਿੱਥੋਂ ਲੈਣਾ, ਸੀਮਿੰਟ ਕਿੱਥੋਂ ਲੈਣਾ, ਲੇਬਰ ਕਿੱਥੋਂ ਮਿਲਣੀ ਹੈ, ਮਿੱਟੀ ਕਿੱਥੋਂ ਲੈਣੀ ਹੈ, ਕਿਹੜਾ ਕਿਹੜਾ ਸਟੈਪ ਲੈ ਕੇ ਕਿਹੜੇ ਕਿਹੜੇ ਵੇਲੇ ਉਹਨਾਂ ਨੂੰ ਕਹਿਣਾ ਵੀ ਹੁਣ ਪਾਸ ਕਰੋ ਇਹਨੂੰ, ਅਗਲਾ ਮੈਂ ਚੱਲਾਂ। ਬੜਾ ਡਿਟੇਲ ਹੁੰਦੇ ਨੇ ਉਹ ਠੇਕੇ। ਇੱਕ ਨੇ ਤਾਂ ਜਾ ਕੇ ਆਪਣੇ ਟੇਬਲ ਤੇ ਰੱਖ ਲਈ ਵੀ ਮੈਂ ਇਹਨੂੰ ਕਰਦਾ। ਉਹ ਇੱਕ ਐਸਾ ਗਿਆ ਵੀ ਮੇਰੇ ਪਿਤਾ ਜੀ ਨੇ ਦਿੱਤੀ ਹੈ, ਉਹਨੇ ਬੜਾ ਸਤਿਕਾਰ ਕਰਿਆ, ਭਾਵਨਾ ਸੀ ਉਹਦੀ। ਉਹਨੇ ਜਾ ਕੇ ਸ਼ੀਸ਼ੇ ਦੀ ਅਲਮਾਰੀ ਬਣਾਈ, ਉਹਦੇ ਚ ਰੱਖ ਲਿਆ, ਰੋਜ਼ ਧੂਫ ਦਿੰਦਾ, ਰੋਜ਼ ਜਾ ਕੇ ਮੱਥਾ ਟੇਕਦਾ। ਤੇ ਇੱਕ ਨੇ ਰੋਜ਼ ਬੋਲਦਾ ਵੀ ਆਹ ਬਲਕਾ ਵੀ ਹੋ ਗਿਆ, ਤੇ ਇੱਕ ਵਾਰ ਕਰੀ ਜਾਂਦਾ ਵੀ ਹੋ ਗਿਆ, ਵੀ ਹੋ ਗਿਆ, ਵੀ ਹੋ ਗਿਆ। ਸਾਲ ਬਾਅਦ ਪਿਤਾ ਆਇਆ, ਵੱਡੇ ਲੜਕੇ ਵੱਲ ਆਇਆ ਤਾਂ ਉਹਨੇ ਦਿਖਾ ਤਾ ਵੀ ਆਹ ਡੈਮ ਜਿਹੜਾ ਪਹੁੰਚ ਗਿਆ ਤੇ ਫਾਈਨਲੀ ਪਾਸ ਹੋ ਗਿਆ, ਤੇ ਮੈਂ ਕੰਮ ਕਰ ਦਿੱਤਾ, ਹੁਣ ਇਹਦੇ ਵਿੱਚ ਕੋਈ ਨੀ ਹੈ ਜਿਹੜਾ ਕੰਮ ਮੇਰੇ ਕਰਨ ਵਾਲਾ ਰਹਿ ਗਿਆ। ਬੜਾ ਖੁਸ਼ ਹੋਇਆ, ਬੜਾ। ਦੂਸਰੇ ਕੋਲ ਗਿਆ, ਉਹਨੇ ਜਾ ਕੇ ਪਹਿਲਾਂ ਪਿਤਾ ਦਾ ਹੀ ਬੈਂਡ ਬਾਜੇ ਵਜਾ ਕੇ ਸਤਿਕਾਰ ਕਰੇ। ਉਹ ਕਹਿੰਦਾ ਬੈਂਡ ਬਾਜੇ ਨਾ ਵਜਾ, ਮੈਂ ਤਾਂ ਦੇਖਣ ਆਇਆ ਵੀ ਤੈਂ ਕੀ ਕਰਿਆ। ਉਹ ਕਹਿੰਦਾ ਅੰਦਰ ਆਓ। ਅੰਦਰ ਆਇਆ ਤਾਂ ਦਿਖਾਇਆ, ਫੁੱਲੇ ਫੁੱਲ ਪਏ, ਮੱਥੇ ਟੇਕੀ ਜਾਂਦਾ ਉਹਨੂੰ। ਉਹ ਕਹਿੰਦਾ ਭੋਲਿਆ, ਮੈਂ ਇਹ ਤੈਨੂੰ ਮੱਥੇ ਟੇਕਣ ਨੂੰ ਚੀਜ਼ ਦਿੱਤੀ ਸੀ, ਉਹ ਇਹਦੇ ਤਾਂ ਸਾਰੀ ਜੁਗਤ ਲਿਖੀ ਹੋਈ ਸੀ, ਜਿਹਦੇ ਨਾਲ ਤੈਂ ਕਾਮਯਾਬ ਹੋਣਾ, ਤੈਂ ਤਾਂ ਟਾਈਮ ਵੇਸਟ ਕਰ ਦਿੱਤਾ, ਕੰਮ ਕਰਿਆ। ਕਹਿੰਦਾ ਨਾ ਪਿਤਾ ਜੀ, ਮੈਂ ਤਾਂ ਨਹੀਂ ਕਰਿਆ, ਮੈਂ ਇਹਨੂੰ 8-10 ਵਾਰੀ ਪੜ੍ਹ ਲੈਂਦਾ ਸੀ। ਹੁਣ ਤੁਸੀਂ ਆਪੇ ਹੀ ਵਿਚਾਰੋ ਬਈ ਅਸਲੀਅਤ ਵੱਲ ਨੂੰ ਕਿਹੜਾ ਵਧਿਆ, ਦੂਜੇ ਪਾਸੇ ਕਿਹੜਾ ਰਹੇ। ਉਹ ਇਹ ਬਾਣੀ ਵਿਚਾਰ ਕੇ ਪੜ੍ਹ ਕੇ ਇਹਨੂੰ ਹਿਰਦੇ ਚ ਵਸਾ ਕੇ ਸਟੈਪ ਚੱਕਣਾ, ਕਦਮ ਬਾਈ ਕਦਮ ਉੱਤੇ ਵਧਣਾ। ਇਹ ਨੀ ਵੀ ਅਸੀਂ ਟਿਕ ਗਏ, ਲਓ ਜੀ ਮੈਂ ਤਾਂ ਇੰਨੇ ਪਾਠ ਕਰ ਲੈਣਾ। ਉਹ ਨਾ ਫੁਰਨ, ਮਨ ਬਸ ਚ ਆਉਂਦਾ, ਮਨ ਉਵੇਂ ਫੁਰਨਾ ਕਰਦਾ, ਉਵੇਂ ਜਿਵੇਂ ਮਾੜੀਆਂ ਗੱਲਾਂ ਚਿਤਵਦਾ ਵੀ ਤੇਰੇ ਅੰਦਰ ਤਾਂ ਤੂੰ ਗਿਆ ਹੀ ਨੀ, ਸੱਚ ਨੀ। ਮਹਾਰਾਜ ਕਹਿੰਦੇ ਤੂੰ ਅੰਦਰ ਟੋਲ, ਬਾਹਰ ਨੀ ਕੁਛ ਵੀ ਹੈ, ਰਿਸਰਚ ਕਰ, ਅੰਦਰ ਜਾ। ਤੇਰੇ ਘਰ ਵਿਚ ਸਭ ਕੁਛ ਪਿਆ, 9 ਦਰਵਾਜੇ, ਕਾਇਆ ਕੋਟ ਹੈ, 10ਵਾਂ ਗੁਪਤ, 10ਵਾਂ ਗੁਪਤ ਰਖੀਜਾ, ਬੱਜਰ ਕਪਾਟ ਨਾ ਖੁੱਲ ਨੀ, ਗੁਰ ਸ਼ਬਦ ਕਲੀਜਾ। ਪਰ ਨੌਲੇਜ ਤਾਂ ਹੋ ਗਈ ਵੀ ਬੱਜਰ ਕਬਾੜ ਨੀ ਖੁੰਦੇ। ਨਾਲ ਮਹਾਰਾਜ ਨੇ ਉਹਨੂੰ ਡਿਸਾਈਫਰ ਵੀ ਕਰਤਾ ਵੀ ਉਹ ਗੁਰੂ ਦਾ ਸ਼ਬਦ ਜਿਹੜਾ ਤੈਨੂੰ ਦਿੱਤਾ ਨਾ ਪੰਜ ਪਿਆਰਿਆਂ ਨੇ ਉਹਨੇ ਖੋਲਣਾ, ਫੇਰ ਤੇਰੀ ਜਾਣਕਾਰੀ ਵਾਸਤੇ ਅਸੀਂ ਦੱਸਦੇ ਹਾਂ ਵੀ ਜਦ ਖੁੱਲ ਗਿਆ ਉੱਥੇ ਤੈਨੂੰ ਨਜ਼ਰ ਕੀ ਆਏਗਾ। ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜਾ, ਉੱਥੇ ਧੁਨਕਾਰ ਪੈਣੀ ਹੈ ਅਨਹਦ ਵਾਜਿਆਂ ਦੀ। ਤੈਨੂੰ ਲੱਭ ਜਾਣਾ ਰਸਤਾ, ਸੰਤਾਂ ਦੀ ਸੰਗਤ ਕਰ, ਸੰਤ ਗਾਈਡ ਕਰ ਦਿੰਦੇ ਨੇ ਜਿਨ੍ਹਾਂ ਨੂੰ ਪਤਾ ਹੈ ਬਈ ਹੁਣ ਤੂੰ ਇੱਥੇ ਆ ਗਿਆ ਇੱਥੋਂ ਐ ਚੱਲਣੀ। ਗੁਰੂ ਨਹੀਂ ਬਣਦੇ ਸੰਤ, ਲੇਕਿਨ ਹੱਥੋਂ ਜ਼ਿਆਦਾ ਸ਼ਰਧਾ ਹੋਵੇ ਤਾਂ ਸੰਤ ਬੋਲਦੇ ਆ, ਕਿਉਂਕਿ ਹੋਰ ਫੀਸ ਕੋਈ ਨਹੀਂ ਹੈ। ਪੈਸਾ ਠੱਗਾ ਸੰਤਾਂ ਨੂੰ ਰਜਾਉਂਦਾ ਨਹੀਂ, ਉਹ ਤੁਸੀਂ ਦਿੰਦੇ ਹੋ ਲੰਗਰ ਚੱਲਦੇ ਨੇ, ਤੁਸੀਂ ਪ੍ਰਸ਼ਾਦੇ ਛਕਣੇ ਨੇ। ਸਾਨੂੰ ਤਾਂ ਸੇਵਾ ਮਿਲੀ ਹੋਈ ਆ, ਸੇਵਾ ਦਾ ਧੰਨਵਾਦ ਆ ਤੁਹਾਡੇ ਵੀ ਤੁਸੀਂ ਸੇਵਾ ਸਾਨੂੰ ਦੇ ਤੀ, ਸੇਵਾ ਕਰਨ ਨੂੰ ਟਾਈਮ ਦੇ ਤਾ। ਲੇਕਿਨ ਉਹ ਸੰਤ ਨੂੰ ਕੋਈ ਫਾਇਦਾ ਨਹੀਂ, ਨਾ ਉਹਨੇ ਬੱਚਿਆਂ ਨੂੰ ਦੇਣਾ, ਨਾ ਉਹਨੇ ਕੋਈ ਆਪਣੀ ਪਰਸਨਲ ਪ੍ਰੋਪਰਟੀ ਬਣਾਉਣੀ ਹੈ। ਉਹਨੂੰ ਪਤਾ ਹੈ ਵੀ ਕੁਛ ਵੀ ਨਹੀਂ, ਪ੍ਰੋਪਰਟੀਆਂ ਕੀ ਹੁੰਦੀਆਂ ਤਾਂ ਫਜ਼ੂਲ ਚੀਜ਼ਾਂ ਨੇ, ਸਾਰੀਆਂ ਬੰਧਨ ਫਸਾਉਣ ਵਾਲੀਆਂ ਨੇ ਸਾਰੀਆਂ। ਸੋ ਉਹ ਸੰਤਾਂ ਦਾ ਕੰਮ ਹੁੰਦਾ ਹੈ ਜਗਿਆਸਿਆਂ ਨੂੰ ਰਾਹ ਤੇ ਪਾਉਣਾ, ਕੋਸ਼ਿਸ਼ ਕਰਨੀ ਵੀ ਕਿਸ ਤਰੀਕੇ ਨਾਲ ਇਹਨਾਂ ਦੀ ਸਮਝ ਆ ਜਾਵੇ ਗੱਲ, ਇਹ ਤੁਰ ਪੈਣ ਸਾਰੇ। ਸੋ ਇਸ ਤਰ੍ਹਾਂ ਬਾਣੀ ਗਾਈਡੈਂਸ ਦਿੰਦੀ ਹੈ ਸਾਨੂੰ, ਇਹਦੇ ਵਿੱਚੋਂ ਕੱਢੋ, ਇਹਦੇ ਵਿੱਚੋਂ ਕੱਢ ਕੇ ਸੁਣੋ। ਹੁਣ ਮਹਾਰਾਜ ਕਹਿੰਦੇ ਨੇ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜਾ, ਵੀ ਤੇਰੇ ਅੰਦਰ ਜਦ ਇਹ ਅਵਸਥਾ ਆ ਜਾਣੀ ਹੈ ਉਸ ਵੇਲੇ ਅਨਹਦ ਵਾਜਿਆਂ ਦੀ ਧੁਨਕਾਰ ਪੈ ਜਾਣੀ ਹੈ, ਫੇਰ ਤਿਦਕਾ ਟੰਤ ਚਾਨਣਾ, ਉੱਥੇ ਗਿਆਨ ਦਾ ਪ੍ਰਕਾਸ਼ ਹੋ ਜਾਣਾ। ਹੁਣ ਆ ਗਿਆ ਪਰਮੇਸ਼ਰ ਨੂੰ ਕਿਵੇਂ ਮਿਲੀਏ। ਉੱਥੇ ਮਹਾਰਾਜ ਨੇ ਕਿਹਾ ਵੀ ਉਹ ਐਂ ਜ਼ੋਰ ਨਾਲ ਤਾਂ ਨਹੀਂ ਮਿਲਦਾ ਹੈਗਾ, ਉਹ ਮਿਲਦਾ ਜੇ ਤੂੰ ਪਿਆਰ ਵਿੱਚ ਆ ਗਿਆ, ਭਗਤੀ ਭਾਵ ਚ ਆ ਗਿਆ, ਕਰ ਭਗਤ ਮਿਲੀ ਜਾ। ਛੋਟੀਆਂ ਛੋਟੀਆਂ ਟਰਮਸ ਨੇ ਲੇਕਿਨ ਅਰਥ ਬਹੁਤ ਵੱਡੇ ਨੇ, ਵੀ ਤੂੰ ਪ੍ਰੇਮਾ ਭਗਤੀ ਦੇ ਵਿੱਚ ਆ। ਪ੍ਰੇਮਾ ਭਗਤੀ ਜ਼ਿਆਦਾ ਆ ਜਾਏਗਾ ਤਾਂ ਤੈਨੂੰ ਪਰਮੇਸ਼ਵਰ ਦਾ ਦਰਵਾਜ਼ਾ ਖੁੱਲ ਜਾਏਗਾ, ਫੇਰ ਕੀ ਦੇਖੇਗਾ ਵੀ ਮੇਰੇ ਅੰਦਰ ਇਹ ਨਹੀਂ ਵਰਤਦਾ, ਇਹ ਤਾਂ ਸਾਰੇ ਸੰਸਾਰ ਚ ਵਰਤ ਰਿਹਾ, ਜੋਤੀ ਹੈ ਜਿਵੇਂ ਜਵਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤਾ ਹੈ, ਇਹ ਤਾਂ ਪਰਿਪੂਰਨ ਜੋਤੀ ਹੈ, ਇਹਦਾ ਤਾਂ ਕੋਈ ਅੰਤ ਹੀ ਨਹੀਂ ਪਾ ਸਕਦਾ, ਕੋਈ ਇਹਦਾ ਆਦਿ ਨਹੀਂ ਕੋਈ ਇਹਦਾ ਅੰਤ ਨਹੀਂ। ਸਮੇਂ ਇੱਕ ਉਹ ਵਰਤਦਾ ਜਨਾਭੇ ਰਚਨ ਰਚਾਈ ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨੇ। ਉਹ ਬਾਣੀ ਦੀ ਕਮਾਈ ਨੇ ਇਹਨੂੰ ਇੱਥੇ ਪਹੁੰਚਾ ਦਿੱਤਾ। ਸੋ ਹੁਣ ਮਹਾਰਾਜ ਕਹਿੰਦੇ ਨੇ ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬੜੀ ਵਾਰੀ ਆ ਗਈ। ਉਹ ਜਿਹੜਾ ਘੋੜ ਸਵਾਰ ਸੀ ਉਹਨੇ ਬੜੇ ਹੀ ਧਿਆਨ ਨਾਲ ਸੁਣਿਆ, ਉਹਨੇ ਕਿਹਾ ਉਹ ਤਰਕਾਰ ਹੈ ਮੇਰੇ ਤੇ, ਮੈਂ ਤਾਂ ਕੁਛ ਵੀ ਨਹੀਂ ਕਰਿਆ, ਅੱਧੀ ਮੇਰੀ ਉਮਰ ਲੰਘ ਗਈ। ਉਹਨੇ ਕਿਹਾ ਮੇਰੇ ਸਾਧ ਸੰਗਤ ਭੱਜ ਕੇ ਬੰਨਾ, ਸਾਧੂਆਂ ਦੀ ਸੰਗਤ ਕਰ ਨਾਮ ਜਪਣ ਵਾਸਤੇ। ਸਮਾਪਤ ਹੋ ਗਿਆ, ਬਹੁਤਾ ਨਹੀਂ ਉਹਨੇ ਸੁਣਿਆ। ਉਹ ਜਿਹੜਾ ਕਥਾ ਕਰਨ ਵਾਲਾ ਮਹਾਤਮਾ ਸੀ ਜਾਂ ਪੰਡਿਤ ਸੀ ਉਹਨੂੰ ਕਹਿੰਦਾ ਮਹਾਰਾਜ ਤੁਸੀਂ ਤਾਂ ਮੇਰੇ ਕਬਾੜ ਖੋਲਤੇ ਤੇ ਮੈਨੂੰ ਰਸਤਾ ਦੱਸੋ ਮੈਂ ਕਿਵੇਂ ਲੰਘਾਂ। ਉਹ ਕਹਿੰਦੇ ਦੇਖ ਪ੍ਰੇਮੀਆਂ ਇਹਦੇ ਉੱਤੇ ਸਾਧਨ ਕਰਨਾ ਪੈਂਦਾ, ਇਕਦਮ ਤਾਂ ਨਹੀਂ ਇਹ ਰਸਤਾ ਲੱਭਦਾ ਹੁੰਦਾ, ਹੌਲੀ 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 ਪਹਿਲੇ ਸੰਸਕਾਰ ਮਿਟਦੇ ਨੇ, ਨਵੇਂ ਪੈਦਾ ਹੁੰਦੇ ਨੇ, ਮਿਹਨਤ ਕਰਨੀ ਪੈਂਦੀ ਹੈ, ਘਾਲ ਕਮਾਈ ਕਰਨੀ ਪੈਂਦੀ ਹੈ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਮੁਸ਼ਕਤਾਂ ਘਾਲਣੀਆਂ ਪੈਂਦੀਆਂ, ਬੈਠਣਾ ਪੈਂਦਾ। ਤੂੰ ਐ ਕਰ ਆਹ ਜਿਹੜਾ ਜੰਗਲ ਹੈ ਨਾ ਇਹਦੇ ਚ ਤੱਤ ਬੇਤੇ ਮਹਾਂਪੁਰਸ਼ਾਂ ਦੀਆਂ ਰਹਿਸ਼ਾਂ ਨੇ, ਜਿੱਥੇ ਪੈਸੇ ਵਾਲਿਆਂ ਨੇ ਪ੍ਰਬੰਧ ਕਰਿਆ ਹੋਇਆ, ਖੇਤਰ ਚੱਲਦੇ ਨੇ ਟਾਈਮ ਦੇ ਉੱਤੇ, ਪ੍ਰਸ਼ਾਦਾ ਜਿਹਨੂੰ ਲੋੜ ਹੁੰਦੀ ਹੈ ਲੈ ਜਾਂਦਾ, ਨਹੀਂ ਇਹਦੇ ਵਿੱਚ ਫਲ ਫਰੂਟ ਇੰਨਾ ਨਹੀਂ ਲੋੜ ਹੈ ਤਾਂ ਉਹ ਖਾ ਕੇ ਆਪਣਾ ਗੁਜ਼ਾਰਾ ਕਰ ਲੈਂਦਾ, ਜਿਹਨੂੰ ਕੰਦ ਮੂਲ ਕਹਿੰਦੇ ਨੇ। ਤੂੰ ਇੱਧਰ ਚਲਿਆ ਗਿਆ ਉੱਥੇ ਮਹਾਤਮਾ ਕੋਈ ਟੋਲ ਲੈ ਤੈਨੂੰ ਦੱਸ ਦੇਗਾ ਰਸਤਾ। ਉਹ ਕਹਿੰਦਾ ਮਹਾਰਾਜਾ ਘੋੜਾ ਮੇਰਾ ਮੈਂ ਤੁਹਾਨੂੰ ਇਹ ਦਿੰਦਾ, ਉੱਥੇ ਹੀ ਛੱਡ ਕੇ ਕਿਧਰੇ ਨੂੰ ਵਿਚਾਰੇ ਨੇ ਜਾਣਾ ਸੀ, ਕਿੱਥੋਂ ਆਇਆ ਸੀ, ਨਾ ਪਿਛੜਿਆਂ ਨੂੰ ਦੱਸਿਆ ਨਾ ਗਾਂਦਿਆਂ ਨੂੰ ਪਤਾ, ਘੋੜਾ ਉੱਥੇ ਛੱਡ ਕੇ ਜੰਗਲਾਂ ਚ ਗਏ। ਟੋਲਦੇ ਟੋਲਦੇ ਨੂੰ ਪਰਮੇਸ਼ਰ ਨੇ ਹੈਲਪ ਕਰੀ, ਤੱਤਵੇ ਤੇ ਮਹਾਂਪੁਰਸ਼ ਦੇ ਦਰਸ਼ਨ ਹੋ ਗਏ। ਉਹਨੇ ਰਸਤੇ ਪਾਤਾ, 14 ਸਾਲ ਲੱਗ ਗਏ ਉਹਦੇ। ਜਦੋਂ ਅੰਦਰ ਪ੍ਰਕਾਸ਼ ਹੋ ਗਿਆ, ਪਰਮੇਸ਼ਰ ਨੂੰ ਮਿਲ ਲਿਆ ਅੰਦਰੋਂ, ਮੈਂ ਦਾ ਪੂਰੀ ਤਰ੍ਹਾਂ ਅਭਾਵ ਹੋ ਗਿਆ। ਉਸ ਵੇਲੇ ਉਹਦਾ ਖਿਆਲ ਆਇਆ ਵੀ ਹੁਣ ਚੱਲੀਏ। ਉਹ ਜਿਸ ਵਕਤ ਬਾਹਰ ਆਇਆ ਤਾਂ ਉਸੇ ਨਗਰ ਗਿਆ, ਉਹ ਹੈਰਾਨ ਹੋ ਗਿਆ ਵੀ ਕਥਾ ਉਵੇਂ ਜਿਵੇਂ ਹੋ ਰਹੀ ਹੈ। ਉਹ ਜਿਹੜੇ ਪਹਿਲਾਂ ਦੇਖੇ ਸੀ ਉਹ ਜਦ ਕਾਲੇ ਵਾਲ ਸੀ, ਹੁਣ ਧੌਲਿਆਂ ਵਾਲੇ ਹੋ ਗਏ, ਵੱਡੇ ਹੋ ਗਏ। ਕਿਸੇ ਦਾ ਸਰੀਰ ਕਮਜ਼ੋਰ ਹੋ ਗਿਆ, ਕਿਸੇ ਦਾ ਮੋਟਾ ਹੋ ਗਿਆ, ਪਛਾਣ ਲਏ ਉਹਨੇ। ਉਹ ਕਹਿੰਦਾ ਤੁਸੀਂ ਕਥਾ ਕਰਦੇ ਸੁਣਦੇ ਹੋ? ਕਹਿੰਦਾ ਅਸੀਂ ਤਾਂ ਛੱਡੀਓ ਨਹੀਂ ਕਦੇ ਸੁਣਨ ਤੇ। ਜਦ ਵੀ ਇਹ ਆਉਂਦੇ ਨੇ ਇੱਥੇ ਕਥਾ ਕਰਦੇ ਨੇ, ਅਸੀਂ ਹਮੇਸ਼ਾ ਹੀ ਸੁਣਦੇ ਹਾਂ। ਕਹਿੰਦੇ ਬਹੁਤ ਸਾਲ ਹੋ ਗਏ, ਕੋਈ ਕਹੇ 15 ਹੋ ਗਏ, 20 ਹੋ ਗਏ, ਤਾਂ ਹਮੇਸ਼ਾ ਹੀ ਆਉਂਦੇ ਨੇ, 2-2 ਮਹੀਨੇ, 3-3 ਮਹੀਨੇ ਇੱਥੇ ਰਹਿ ਕੇ ਬਚਨ ਕਰਦੇ। ਕਹਿੰਦੇ ਤੁਸੀਂ ਸੁਣੀ ਜਾਂਦੇ ਹੋ? ਕਹਿੰਦੇ ਹਾਂ ਸੁਣੀ ਜਾਂਦੇ। ਉਹ ਜਿਹੜਾ ਕੁਛ ਹੈ ਕਹਿੰਦੇ ਤੁਸੀਂ ਕਰਦੇ ਹੋ? ਕਹਿੰਦੇ ਇਹ ਗੱਲ ਔਖੀ ਹੈ, ਸੁਣਦੇ ਅਸੀਂ ਹੈਗੇ, ਹੁੰਦਾ ਸਾਤੇ ਹੈ ਨਹੀਂ। ਗੱਲ ਇੱਥੇ ਖੜੀ ਹੈ ਜਿੱਥੇ ਅਸੀਂ ਗੱਲ ਕਰ ਰਹੇ ਹਾਂ, ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ। ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ, ਸਰੰਜਾਮ ਲਾਗ ਭਵ ਜਲ ਤਰਨ ਗਏ। ਲੱਕ ਬੰਨ ਲੈ ਬਈ ਮੈਂ ਭਵ ਜਲ ਤਰਨਾ ਹੀ ਤਰਨਾ। ਜਿਹਨੇ ਲੱਕ ਬੰਨ ਲਿਆ ਉਹ ਲੰਘਿਆ, ਚਾਹੇ ਮਾੜਾ ਸੀ ਚਾਹੇ ਚੰਗਾ ਸੀ। ਐਸੀਆਂ ਮਿਸਾਲਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਿੱਤੀਆਂ ਨੇ ਵੀ ਕੋਈ ਕਹੇ ਵੀ ਮੇਰਾ ਤਾਂ ਜੀਵਨ ਹੀ ਖਰਾਬ ਹੋ ਗਿਆ, ਬੜਾ ਮਾੜਾ ਜੀਵਨ ਗੁਜ਼ਰਿਆ ਮੇਰਾ, ਵੀ ਮੈਂ ਵੀ ਲੰਘ ਜੂੰਗਾ, ਉਹਦਾ ਦਿਲ ਟੁੱਟ ਜਾਂਦਾ ਵੀ ਮੈਂ ਨਹੀਂ ਲੰਘ ਸਕਦਾ, ਇਹ ਤਾਂ ਚੰਗੇ ਬੰਦਿਆਂ ਦੀਆਂ ਬਾਤਾਂ। ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਚੰਗੇ ਠੀਕ ਹੈ, ਚੰਗੇ ਨੇ, ਪਰਮੇਸ਼ਰ ਨੇ ਕਰੇ ਹੋਏ, ਲੇਕਿਨ ਮੰਦੇ ਚੰਗੇ ਦਾ ਉੱਥੇ ਕੋਈ ਸਵਾਲ ਨਹੀਂ। ਉਹਦੇ ਕੋਲ ਐਸਾ ਸਾਬਣ ਹੈ ਜਿਹੜਾ ਮੰਦਾ ਹੈ ਉਹਨੂੰ ਵੀ ਧੋ ਕੇ ਰੱਖ ਦਿੰਦਾ। ਮੈਲ ਹੁੰਦੀ ਆ ਅੰਤਸ਼ਕਰਨ ਚ, ਉਹਦੇ ਬਾਰੇ ਮਹਾਰਾਜ ਜੀ ਮਿਸਾਲ ਦਿੰਦੇ ਹੋਏ ਫਰਮਾਨ ਕਰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਧਾਰੋ। ਕੋਈ ਸਪੈਸ਼ਲ ਏ ਹੋਣੀ ਹੈ ਇਹ, ਜਿਹਦਾ ਮਹਾਰਾਜ ਨੇ ਰੈਫਰੈਂਸ ਦੇ ਤਾ ਬਈ ਉਹ ਉਧਰ ਗਈ। ਕਿਸੇ ਵੱਡੇ ਦਾ ਸੰਤ ਦਾ ਤਾਂ ਨਾਂ ਲਿਆ ਨਹੀਂ ਇੱਥੇ, ਸੰਤਾਂ ਦਾ ਤਾਂ ਜਿੱਥੇ ਲਿਆ ਗੋਬਿੰਦ 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 ਸੰਘ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲੱਛੀਣਾ। ਲੇਕਿਨ ਇੱਥੇ ਇੱਕ ਐਸਾ ਕਰੈਕਟਰ ਛਾਂਟਿਆ ਜਿਹਨੂੰ ਸਾਰੀ ਦੁਨੀਆਂ ਨਫ਼ਰਤ ਕਰਦੀ ਸੀ, ਤੇ ਜਿਹਦੀ ਹਾਲਤ ਐਸੀ ਦੱਸੀ ਹੈ ਭਾਈ ਗੁਰਦਾਸ ਜੀ।
ਪਾਪਾਂ ਦਾ ਹਰ ਪਰੋਤਾ ਗਨਕਾ ਪਾਪਾਂ ਦੇ, ਪਾਪਾਂ ਦਾ ਹਰ ਪਰੋਤਾ ਗਨਕਾ ਪਾਪਾਂ ਦੇ,
ਗਨਕਾ ਸੀ ਉਹਦੀ ਕੌਣ ਗਨਕਾ ਹੋਈ, ਕਿਹਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ? ਇਹਨੂੰ ਕਲੈਰੀਫਾਈ ਕਰ ਖੋਲ ਕੇ ਇਨਫੋਰਮੇਸ਼ਨ ਦਿੰਦੇ ਨੇ ਕਿ ਇੱਕ ਬੀਬੀ ਪਾਪਾਂ ਚ ਪ੍ਰਵਿਰਤ ਇੰਨੀ ਹੋ ਗਈ, ਗਨਕਾ ਦਾ ਪੇਸ਼ਾ ਵੇਸ਼ਵਾ ਦਾ ਪੇਸ਼ਾ ਤਿਆਰ ਕਰ ਲਿਆ, ਤੇ ਪਾਪਾਂ ਚ ਇੰਨੀ ਪ੍ਰਵਿਰਤ ਹੋ ਗਈ ਕਿ ਪਾਪਾਂ ਦਾ ਮਾਨੋ ਹਾਰੇ ਗਲ ਵਿਚ ਪਾਲਿਆ। ਪਾਪ ਪਿਆਰੇ ਲੱਗਣ ਲੱਗ ਗਏ, ਪਾਪ ਬੁਰਾ, ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਸਾਰਾ, ਪਰ ਹਰ ਪਾਪ ਪਛਾਣੇ ਆਪ, ਨਾ ਤੇ ਸੋਗ ਵਿਜੋਗ ਸੰਤਾਪ। ਉਹ ਇੰਨਾ ਪਾਪ ਦੇ ਵਾਸਤੇ ਮਨ ਜਿਹੜਾ ਨਾ ਇੰਨਾ ਖੁੱਭ ਗਿਆ ਕਿ ਪਾਪ ਪਿਆਰਾ ਲੱਗਣਾ ਸ਼ੁਰੂ ਹੋ ਗਿਆ। ਹੁਣ ਉਹਦੇ ਨਿਕਲਣ ਦਾ ਤਾਂ ਕੋਈ ਚਾਂਸ ਹੀ ਨਹੀਂ ਸੀ ਇਸ ਦੁਨੀਆਂ ਚੋਂ। ਮਹਾਰਾਜ ਕਹਿੰਦੇ ਪਿਆਰੇ ਹੋ, ਤੁਸੀਂ ਤਾਂ ਫੇਰ ਕਬੀਲਦਾਰ ਬੰਦੇ ਹੋ, ਤੁਸੀਂ ਕਿਹੜੇ ਪਾਪ ਕਰ ਦਿੱਤੇ ਇੰਨੇ ਜਿਹਦੇ ਕਰਕੇ ਤੁਸੀਂ ਨਿਰਾਸ਼ ਹੋਏ ਬੈਠੇ ਹੋ? ਹਿੰਮਤ ਕਰੋ, ਉਹਨੇ ਜੋ ਤਰੀਕਾ ਅਖਤਿਆਰ ਕਰਿਆ ਤੁਸੀਂ ਕਰ ਲਓ। ਉਹਦਾ ਹੋਇਆ ਕਿ ਮਹਾਂਪੁਰਖ ਅਚਾਨਚਕ ਗਨਕਾਂ ਵਾਲੇ ਆਏ ਖਲੋਤਾ, ਕੋਈ ਮਹਾਂਪੁਰਖ ਜਿਹਨੂੰ ਸਾਧੂ ਕਹਿੰਦੇ ਨੇ, ਭੇਖ ਨਾਲ ਸਾਧੂ ਨਹੀਂ ਹੋਇਆ ਕਰਦਾ। ਸਾਖੀ ਇਸ ਤਰ੍ਹਾਂ ਕਿ ਮੀਂਹ ਪੈਂਦਾ ਸੀ, ਫਲੱਡ ਆ ਕੇ ਉਹ ਸਾਧੂ ਦੀ ਕੁਟੀਆਂ ਚ ਪਾਣੀ ਆ ਵੜਿਆ, ਉਸਨੇ ਕਿਹਾ ਰੁੜ ਰੜ ਜੂਗੀ। ਉਹ ਇੱਕ ਤੋਤਾ ਸੀ ਉਹਨੇ ਰੱਖਿਆ ਹੋਇਆ, ਉਹਨੂੰ ਹੱਥ ਚ ਫੜਿਆ, ਸ਼ਹਿਰ ਵੱਲ ਨੂੰ ਚੱਲ ਪਿਆ। ਪਰਮ ਬੀਤ ਰਾਗ ਮਹਾਂਪੁਰਸ਼ ਸੀ, ਤ੍ਰਿਕਾਲ ਦਰਸ਼ੀ, ਤਿੰਨਾਂ ਸਮਿਆਂ ਨੂੰ ਜਾਣਨ ਵਾਲਾ, ਭੂਤ ਵਿਖਤ ਵਰਤਮਾਨ। ਉਹ ਜਿਸ ਵਕਤ ਸ਼ਹਿਰ ਜਾਂਦਾ ਕਿ ਛਰਾਟਾ ਆਇਆ ਤੇ ਉਹਦੇ ਬਚਣ ਵਾਸਤੇ ਦੋ ਪੌੜੀਆਂ ਹੇਠਾਂ ਲੱਗਦੀਆਂ ਸੀ, ਬਰਾਂਡੇ ਚੜ ਗਿਆ। ਬਰਾਂਡੇ ਚੜਿਆ ਤਾਂ ਇਕਦਮ ਬੇਸ਼ਵਾ ਨੇ ਦੇਖਿਆ ਗਨਕਾਂ ਨੇ, ਬਈ ਇਹ ਸਾਧੂ ਦਾ ਕੀ ਕੰਮ ਮੇਰੇ ਪਾਪ ਨਗਰ ਚ ਆਉਣ ਦਾ। ਉਹ ਦੇਖਣ ਲੱਗ ਗਈ ਧਿਆਨ ਨਾਲ ਦੇਖਦੀ ਹੈ, ਮਹਾਤਮਾ ਦੀ ਦ੍ਰਿਸ਼ਟੀ ਪੈ ਗਈ। ਉਹ ਮਹਾਤਮਾ ਦੀ ਦ੍ਰਿਸ਼ਟੀ ਚ ਹੁੰਦਾ ਕੀ ਹੈ, ਮੈਗਨੈਟਿਕ ਪਾਵਰ ਹੁੰਦੀ ਹੈ, ਇਹ ਸਾਰਿਆਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ। ਜਿੰਨਾ ਨਾਮ ਜ਼ਿਆਦਾ ਜਪਦਾ ਹੈ ਉਨੀ ਮੈਗਨੈਟਿਕ ਪਾਵਰ ਨੇਤਰਾਂ ਚ ਵੱਧ ਜਾਏਗੀ। ਉਹ ਇੰਨੀ ਜ਼ਬਰਦਸਤ ਪਾਵਰ ਹੁੰਦੀ ਹੈ ਕਿ ਪਾਪੀ ਦੇ ਹਿਰਦੇ ਦਾ ਜਿਹੜਾ ਥਾਰਾ ਹੈ ਨਾ, ਉਹਨੂੰ ਕੱਟ ਦਿੰਦੀ ਜਾਂਦੀ ਹੈ, ਉਹਦੇ ਤੁਰ ਹਿਰਦੇ ਚ ਪਹੁੰਚ ਜਾਂਦੀ ਹੈ, ਜਿੱਥੇ ਸੋਚ ਰਹਿੰਦੀ ਹੈ, ਜਿੱਥੇ ਪਵਿੱਤਰਤਾ ਹੈ। ਕਿਉਂਕਿ ਉਹਦੀ ਦ੍ਰਿਸ਼ਟੀ ਚ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਕਿਸੇ ਵੱਲ ਦੇਖ ਲਿਆ ਉਹਦੀ ਕਾਇਆ ਕਲਪ ਹੋ ਜਾਂਦੀ ਹੈ, ਦਿਲ ਭਰ ਕੇ ਜੀ ਭਰ ਕੇ ਅੰਦਰੋਂ ਦੇਖ ਲਿਆ ਮਹਾਤਮਾ ਨੇ, ਉਹਨੂੰ ਇਹ ਕਹਿੰਦੇ ਆ ਦ੍ਰਿਸ਼ਟੀ ਕਰ ਦੋ ਮਹਾਰਾਜ, ਦ੍ਰਿਸ਼ਟੀ ਕਰ ਦੋ। ਉਹ ਮਹਾਤਮਾ ਦੀ ਦ੍ਰਿਸ਼ਟੀ ਦੇ ਵਿੱਚ ਜਦ ਕਰੀ ਤਾਂ ਸ਼ੁਭ ਭਾਵਨਾ ਜਾਗਦੀ ਮਹਾਤਮਾ ਦੇ, ਕਿਉਂਕਿ ਮਹਾਤਮਾ ਬੁਰਾ ਨਹੀਂ ਚਿਤਵਦੇ, ਸਭ ਦਾ ਭਲਾ ਚਿਤਵਦੇ। ਮਨ ਚ ਆਇਆ ਵੀ ਦੇਖੋ ਕਿੰਨੇ ਜਨਮ ਭੁਗਤਣ ਤੋਂ ਬਾਅਦ ਇਸ ਨੂੰ ਮਾਨਸ ਜਨਮ ਦੀ ਪ੍ਰਾਪਤੀ ਹੋਈ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰਾਂਗਾ, ਕਈ ਜਨਮ ਪੰਖੀ ਸਰਪੋਇਓ, ਕਈ ਜਨਮ ਹੈਬਰ ਬਿਰਖਿਓ, ਮਿਲ ਜਗਦੀਸ਼ ਮਿਲਣ ਕੀ ਵਰਿਆ, ਚਿਰੰਕਾ ਵਾਲੇ ਦੇਸ਼। ਉਹ ਤਰਸ ਦੀ ਨਿਗਾਹ ਕੀ ਮਹਾਤਮਾ ਦੀ, ਉਹ ਤਰਸ ਦੀ ਨਿਗਾਹ ਜਿਸ ਵਕਤ ਹੋਈ, ਉਸ ਵੇਲੇ ਉਹ ਗਨਕਾ ਦਾ ਜਿਹੜਾ ਧੁਰ ਅੰਦਰ ਸੀ ਨਾ, ਪਾਪਾਂ ਤੋਂ ਬਣਿਆ ਹੋਇਆ ਸਖ਼ਤ ਥਰ ਤੜਕ ਦੇ ਟੁੱਟ ਗਿਆ। ਟੁੱਟਿਆ ਉਹਦੀ ਭਾਵਨਾ ਬਦਲ ਗਈ, ਮੰਦ ਭਾਵਨਾ। ਉਹਨੇ ਕਿਹਾ ਮੇਰੇ ਵਰਗਾ ਮਾੜਾ ਜੀਵ, ਮੈਂ ਤਾਂ ਇੰਨੇ ਪਾਪ ਕਰ ਲਏ, ਸੋਝੀ ਆ ਗਈ ਪਾਪ ਤੇ ਪੁੰਨ ਦੀ। ਅੰਦਰੇ ਵਿਚਾਰ ਕਰਨ ਲੱਗ, ਕਿਉਂਕਿ ਸਾਧੂ ਨੇ ਜਿੱਥੇ ਖੜ ਜਾਣਾ ਨਾ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਉਹਦਾ ਜਿਹੜਾ ਓਰਾ ਹੈ, ਪ੍ਰਭਾਵ ਹੈ ਉਹਦੀ ਸ਼ਖਸੀਅਤ ਦਾ, ਉਹ ਫੈਲਦਾ ਆਲੇ ਦੁਆਲੇ ਫੈਲਿਆ ਹੁੰਦਾ। ਉਹਦੇ ਕੋਲ ਆ ਕੇ ਹਰੇਕ ਦਾ ਚਿੱਤ ਆਪਣੇ ਆਪ ਹੀ ਚੱਲ ਪੈਂਦਾ। ਜਦ ਅਸੀਂ ਮਹਾਰਾਜ ਜੀ ਕੋਲ ਜਾਣਾ ਪਟਿਆਲੇ ਤੋਂ, ਬਹੁਤ ਸਾਰੇ ਹੁੰਦੇ ਮੇਰੇ ਨਾਲ, ਪਟਿਆਲੇ ਸਟੇਸ਼ਨ ਤੇ ਅਸੀਂ ਚੜ੍ਹਨਾ ਤੇ ਦਬਲਾਨ ਜਾਣਾ ਹੁੰਦਾ, ਉਹ ਸਾਰੇ ਹੀ ਨਾਮ ਜਪਣ ਵਾਲੇ ਸੀ, ਇੱਕ ਤੋਂ ਇੱਕ ਚੜ੍ਹਦਾ ਸੀ। ਜਦ ਅਸੀਂ ਸਟੇਸ਼ਨ ਤੇ ਆਉਣਾ, ਜਥੇ ਤਾਂ ਅਸੀਂ ਗੱਲਾਂ ਕਰੀ ਜਾਣੀਆਂ, ਟਿਕਟ ਲੈ ਲੈਣੇ, ਗੱਡੀ ਆ ਜਾਣੀ, ਮੁੜ ਕੇ ਕਿਸੇ ਨੇ ਨਾ ਬੋਲਣਾ, ਕੋਲ ਕੋਲ ਬੈਠੇ ਹੁੰਦੇ। ਐਂ ਹੋ ਜਾਂਦਾ ਸੀ ਵੀ ਪਤਾ ਨਹੀਂ ਸਾਰੇ ਚੁੱਪ ਕਿਉਂ ਹੋ ਗਏ। ਉਧਰ ਤਾਂ ਗੱਡੀ ਨੇ ਸ਼ੱਕ ਸ਼ੱਕ ਕੀਤਾ ਤੇ ਉਧਰਲੇ ਪਾਸੇ ਵੈਗਰੂ ਅੰਦਰ ਆਉਣ ਲੱਗ ਗਿਆ। ਉਹ ਨਾਮ ਦੀ ਧੁਨ ਅੰਦਰ ਜਾਗ ਪੈਣੀ, ਤੁਰਨ ਵੇਲੇ ਉੱਥੇ ਜਾ ਕੇ ਕਹਿਣਾ ਮੈਨੂੰ ਲਿਖਾ ਦੇਣਾ, ਆਹ ਪੁੱਛਣਾ, ਆਹ ਪੁੱਛਣਾ, ਆਹ ਪੁੱਛਣਾ। ਮੈਂ ਕੁਛ ਨਹੀਂ ਪੁੱਛਣਾ, ਉੱਥੇ ਆਪੇ ਹੀ ਤੁਹਾਡਾ ਮਨ ਠੀਕ ਹੋ ਜਾਣਾ। ਉਹ ਨਾਮ ਚੱਲ ਪੈਂਦਾ, ਆਵੇ ਸਾਹਿਬ ਚਿੱਤ ਤੇਰੇ ਆ ਭਗਤਾਂ ਡਿੱਠਿਆ, ਸਾਹਿਬ ਚਿੱਤ ਆ ਜਾਂਦਾ ਨੈਟ ਕਿਉਂ ਦੀ ਨਿਗਾਹ ਹੁੰਦੀ ਆ। ਜਦ ਉੱਥੇ ਚਲੇ ਜਾਣਾ ਮਹਾਂਪੁਰਸ਼ਾਂ ਦੇ ਬਚਨ ਸੁਣਨੇ, ਕਿਸੇ ਨੂੰ ਪੁੱਛਣਾ ਚੇਤਾ ਹੀ ਭੁੱਲ ਜਾਣਾ, ਬਾਅਦ ਚ ਕਹਿਣਾ ਪੁੱਛਣਾ ਸੀ, ਉਹ ਯਾਦ ਹੀ ਨਾ ਰਹਿਣਾ। ਸੋ ਇਹ ਉਹਨਾਂ ਦਾ ਪ੍ਰਭਾਵ ਹੋਇਆ ਕਰਦਾ, ਜਿਹਨੂੰ ਮਹਾਰਾਜ ਨੇ ਬੜੀ ਜੁਗਤ ਨਾਲ ਸਮਝਾਇਆ ਸੀ ਕਿ ਸੰਤਾਂ ਦੇ ਕੋਲ ਆਉਣ ਨਾਲ ਪਹਿਲਾਂ ਕਾਂ ਬਿਰਤੀ ਹੁੰਦੀ ਹੈ, ਫਿਰ ਬਗਲਾ ਬਿਰਤੀ ਹੁੰਦੀ ਹੈ, ਫਿਰ ਹੰਸ ਬਿਰਤੀ, ਫਿਰ ਦੇਵਤਾ ਬਣ ਜਾਂਦਾ। ਬੜੀ ਜੁਗਤ ਨਾਲ ਸਮਝਾਇਆ ਸੀ। ਸੋ ਇਸ ਤਰ੍ਹਾਂ ਦੇ ਨਾਲ ਜਦ ਉਹਨੇ ਦੇਖਿਆ ਅੰਦਰ ਕੰਬਿਆ ਉਹਦਾ, ਪਾਪਾਂ ਦੀ ਲਿਸਟ ਸਾਹਮਣੇ ਖੜੀ ਹੋ ਗਈ ਹੈ, ਮੈਂ ਇੰਨੇ ਪਾਪ, ਮੈਂ ਤਾਂ ਜਨਮ ਬਿਰਥਾ ਗਵਾ ਲਿਆ, ਬਚਪਨ ਚ ਕਿਤੇ ਸਤਸੰਗ ਸੁਣਿਆ ਸੀ, ਗੱਲਾਂ ਸਾਰੀਆਂ ਸਾਹਮਣੇ ਆ ਗਈਆਂ। ਮਹਾਤਮਾ ਨੇ ਵੀ ਭਾਵ ਪੜ ਲਏ ਬਈ ਇਸ ਬੀਬੀ ਨੇ ਮਨ ਵਿਚ ਪਛਤਾਵਾ ਸ਼ੁਰੂ ਕਰ ਦਿੱਤਾ, ਹੈ ਇਹ ਖੋਟੀ ਮਾਤੇ ਦੀ। ਉਸ ਵੇਲੇ ਉਹਨਾਂ ਨੇ ਦਿਆ ਦੇ ਵਿਚ ਆ ਕੇ ਇਹ ਨੀ ਦੇਖਿਆ ਵੀ ਇਹ ਸ਼ੁਭ ਮਤ ਦੀ ਹੈ, ਇਹਦੇ ਨਾਲ ਗੱਲ ਕਰਾਂ ਨਾ, ਦੁਰਮਤ ਦੇਖ ਦਿਆਲ ਹੋਏ। ਉਹ ਖੋਟੀ ਮਤ ਦੇਖ ਕੇ ਹੀ ਦਿਆਲਤਾ ਆ ਗਈ, ਹੱਥੋਂ ਦਿੱਤਾ ਉਸ ਨੂੰ ਧੋਤਾ। ਜਦ ਉਸ ਬੀਬੀ ਨੇ ਬੇਨਤੀ ਕਰੀ ਕਿ ਮਹਾਰਾਜ ਅੰਦਰ ਆਓ, ਮੈਂ ਇਹ ਪਾਪ ਦੇ ਮੰਦਰ ਚ ਆਪਣੇ ਚਰਨ ਰੱਖੇ ਨੇ, ਮੇਰਾ ਭਲਾ ਕਰੋ, ਮੇਰੇ ਤੇ ਦ੍ਰਿਸ਼ਟੀ ਕਰੋ, ਮੈਂ ਤਾਂ ਪਾਪਾਂ ਵਿਚ ਬਿਲਕੁਲ ਰੁੜ ਗਈ, ਬਸ ਤੁਹਾਡੇ ਗਿੱਲੇ ਹੋ ਗਏ ਨੇ, ਅੰਗੀਠੀ ਮੈਂ ਲਿਆਉਣੀ ਆ ਤੇ ਨਾ ਕੁਛ ਸੁੱਕ ਜਾਣਗੇ। ਉਸ ਵੇਲੇ ਉਹਦਾ ਭਾਵ ਦੇਖ ਕੇ ਮਹਾਤਮਾ ਨੇ ਕਿਰਪਾ ਕਰ ਦਿੱਤੀ। ਜਦ ਉਹਨੇ ਬੇਨਤੀ ਕਰੀ ਕਿ ਮਹਾਰਾਜ ਮੇਰਾ ਵੀ ਆਧਾਰ ਹੋ ਸਕਦਾ, ਉਹ ਕਹਿੰਦੇ ਹਾਂ ਬੇਟਾ ਤੇਰਾ ਵੀ ਆਧਾਰ ਹੋ ਸਕਦਾ, ਵਾਹਿਗੁਰੂ ਦਾ ਦਰਵਾਜ਼ਾ ਤਾਂ ਸਾਰਿਆਂ ਵਾਸਤੇ ਖੋਲ੍ਹਿਆ, ਤੈਨੂੰ ਅਸੀਂ ਤੋਤਾ ਦਿੰਦੇ ਹਾਂ, ਇੱਕ ਗੱਲ ਤੈਅ ਕਰਨੀ ਹੈ, ਤੇਰਾ ਸੱਚੀ ਮੁੱਚੀ ਇਰਾਦਾ ਕਰਦਾ ਵੀ ਮੈਂ ਇਸ ਨਰਕ ਚੋਂ ਨਿਕਲ ਜਾ? ਕਹਿੰਦੀ ਹਾਂ ਬਾਬਾ ਜੀ, ਮੈਂ ਕਹਿ ਨਹੀਂ ਸਕਦੀ, ਤੁਹਾਨੂੰ ਦੇਖ ਕੇ ਤਾਂ ਮੈਨੂੰ ਆਪਣੇ ਜੀਵਨ ਤੇ ਗਿਲਾਨੀ ਇੰਨੀ ਹੋ ਗਈ ਹੈ ਕਿ ਮੈਂ ਇਸ ਗਲੇ ਹੋਏ ਜੀਵਨ ਨੂੰ ਸਿੱਟ ਦਵਾਂ ਕਿਤੇ, ਅੱਗ ਚ ਚਾਲ ਦਵਾਂ ਜੇ ਕਿਤੇ ਮੇਰੇ ਪਾਪ ਉਤਰ ਜਾਣ। ਕਹਿੰਦੇ ਬੇਟੀ, ਅਸੀਂ ਤੈਨੂੰ ਐਸੀ ਚੀਜ਼ ਦਿੰਦੇ ਹਾਂ, ਤੈਨੂੰ ਮਰਨ ਦੀ ਲੋੜ ਨਹੀਂ, ਪਛਤਾਵਾ ਕਰਨ ਦੀ ਲੋੜ ਨਹੀਂ, ਤੂੰ ਬਚਨ ਮੰਨ ਲਈ, ਕਿਉਂਕਿ ਸਾਧੂ ਦਾ ਬਚਨ ਜਿੰਨਾ ਚਿਰ ਨਹੀਂ ਨਾ ਮੰਨਦਾ ਉਹਨਾਂ ਚਿਰ ਗੱਲ ਬਣਿਆ ਨਹੀਂ ਕਰਦੀ। ਸਾਧੂ ਦੇ ਬਚਨ ਨੂੰ ਕਮਾਉਣਾ ਪੈਂਦਾ। ਸੋ ਉਸ ਵੇਲੇ ਉਹਨਾਂ ਕਿਹਾ ਵੀ ਤੈਨੂੰ ਅਸੀਂ ਤੋਤਾ ਦਿੰਦੇ ਹਾਂ, ਤੂੰ ਐ ਕਰੀ, ਇਹ ਰਾਮ ਰਾਮ ਕਹਿਣਾ, ਇਹ ਵੀ ਰਾਮ ਰਾਮ ਕਹੂ, ਤੂੰ ਰਾਮ ਰਾਮ ਕਹੀ, ਇਹ ਕਹੂਗਾ 2.5 ਘੰਟੇ ਬੋਲਦਾ ਇਹ ਰੋਜ਼, ਇਹਦੀ ਖੁਰਾਕ ਆ ਹੈ, ਇਹ ਪਾਰਿਆ ਕਰੀ, ਆਹ ਇੱਕੋ ਬਚਨ ਸਾਡਾ ਕਮਾ ਲੈ, ਇਹ ਜਿਹੜੇ ਬਚਨ ਤੂੰ ਕਮਾ ਲੇਂਗੀ ਇਹਦੇ ਨਾਲ ਤੇਰਾ ਭਲਾ ਹੋ ਜਾਏਗਾ, ਕਿਉਂਕਿ ਮਹਾਤਮਾ ਦੀ ਸੰਗਤ ਕਰਨ ਦੇ ਨਾਲ ਕਿੱਦਾਂ ਹੀ ਬੜਾ ਪਾਪੀ ਕਿਹਾ ਨਾ ਹੋਵੇ, ਬਾਲਮੀਕ ਕਿੱਡਾ ਬੜਾ ਸੀ, ਬਾਟੇ ਮਾਨ ਸਮਾਨ ਦਾ ਬੈਠਾ ਬਾਲਮੀਕ ਬਟਵਾਰਾ, ਰਾਹ ਦੇ ਰਾਹ ਘੇਰ ਕੇ ਬੰਦੇ ਮਾਰਨ ਲੱਗਿਆ ਸੀ, ਪਰ ਪੂਰਾ ਸਤਿਗੁਰੂ ਭੇਟਿਆ, ਮਨ ਵਿਚ ਹੋਆ ਖਿੰਜੋ ਤਾੜਾ, ਮਾਰਨ ਨੂੰ ਲੋਚਾ ਕਰਾਂ ਕੱਢਣਾ ਹੰਗਾ ਹੱਥ ਉਹਦਾ, ਸਤਿਗੁਰ ਮਨੁਆ ਰੱਖਿਆ, ਉਹ ਮਨ ਹੀ ਮੂਵ ਕਰਦਾ ਉਹਦਾ, ਪੂਰੇ ਸਤਿਗੁਰੂ ਨੇ ਪਰਮੇਸ਼ਰ ਵੱਲ ਲਾਤਾ ਉਸੇ ਵੇਲੇ, ਦੇਰ ਨਹੀਂ ਕਰੀ। ਸੋ ਮਹਾਤਮਾ ਦੀ ਸੰਗਤ ਕਰਕੇ ਦਰਸ਼ਨ ਕਰਕੇ ਪਾਪ ਨੱਠਣੇ ਸ਼ੁਰੂ ਹੋ ਜਾਇਆ ਕਰਦੇ ਨੇ, ਐ ਪੜ ਲੋ ਸਾਰੇ ਪ੍ਰੇਮ।
ਪਾਪੀ ਤਰ ਜਾਂਦੇ ਨੇ ਸੰਤਾਂ ਦੀ ਸੰਗਤ ਕਰਕੇ, ਪਾਪੀ ਤਰ ਜਾਂਦੇ ਨੇ ਸੰਤਾਂ ਦੀ ਸੰਗਤ ਕਰਕੇ, ਸੰਤਾਂ ਦੀ ਸੰਗਤ ਕਰਕੇ।
ਨਾਲ ਲੱਗ ਜਾਵੇ ਉਸੇ ਵੇਲੇ ਸੋਨਾ ਬਣ ਜਾਂਦਾ। ਲੱਕੜ ਦੇ ਨਾਲ ਲੋਹਾ ਲੱਗਿਆ ਹੋਇਆ ਹੋਵੇ ਉਹ ਪਾਣੀ ਦੇ ਵਿੱਚ ਤਰ ਜਾਂਦਾ। ਹਾਲਾਂਕਿ ਲੋਹੇ ਦਾ ਸੁਭਾਅ ਤਰਨ ਦਾ ਨਹੀਂ, ਡੁੱਬਣ ਦਾ, ਪਰ ਉਹ ਸੰਗ ਕਰ ਲਿਆ ਉਹਨੇ ਕਾਰ ਦਾ। ਮਹਾਰਾਜ ਫਰਮਾਨ ਕਰਦੇ ਆ, ਜਿਉਂ ਛੋ ਪਾਰਸ ਮਨੂਰ ਪਏ ਕੰਚ, ਤਿਉਂ ਪਤਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਸਾਧ ਹੋ। ਪਤਤ ਜਦੋਂ ਆ ਕੇ ਸੰਤਾਂ ਨੂੰ ਮਿਲਦਾ, ਸੰਤਾਂ ਦੀ ਸੰਗਤ ਕਰਕੇ ਕਹਿੰਦੇ ਉਹ ਸ਼ੁੱਧ ਹੋ ਜਾਂਦਾ ਬਿਲਕੁਲ। ਤਿਉਂ ਕਾਸ਼ਟ ਜਿਉਂ ਕਾਸ਼ਟ ਸੰਗ ਲੋਹਾ ਬਹੁਤ ਤਰਤਾ, ਲੋਹਾ ਤਰ ਜਾਂਦਾ। ਲੋਹਾ ਕਿੰਨਾ ਹੀ ਕਿਸ਼ਤੀ ਹੈ, ਕਿਸ਼ਤੀ ਦੇ ਉੱਤੇ ਲੋਹਾ ਲਾ ਦੋ, ਗਾਡਰ ਲਾ ਦੋ, ਉਹ ਸਾਰਿਆਂ ਨੂੰ ਲੈ ਕੇ ਪਾਰ ਹੋ ਜਾਂਦੀ ਹੈ ਗਾਡਰਾਂ ਨੂੰ। ਜੇ ਗਾਡਰ ਪਾਣੀ ਦੇ ਉੱਤੇ ਤਾਰੋ ਤੁਰਦੇ ਹੀ ਨਹੀਂ, ਉੱਥੇ ਹੀ ਡੁੱਬ ਜਾਂਦੇ ਨੇ। ਉਹ ਤਰੇ ਕਿਉਂ? ਕਿਉਂਕਿ ਉਹਨਾਂ ਨੇ ਕਾਠ ਦਾ ਸੰਗ ਕਰ ਲਿਆ। ਤਿਉਂ ਪਾਪੀ ਸੰਗ ਤਰੇ ਸਾਧ, ਸਾਧ ਸੰਗਤੀ ਗੁਰ ਸਤਿਗੁਰ ਗੁਰ ਸਾਧ। ਐਸੇ ਤਰ੍ਹਾਂ ਦੇ ਨਾਲ ਜਿਹੜੇ ਪਾਪੀ ਪੁਰਸ਼ ਨੇ ਉਹ ਪਾਰ ਲੰਘ ਜਾਂਦੇ ਨੇ ਸੰਤਾਂ ਦੀ ਸੰਗਤ ਕਰਕੇ। ਮਹਾਰਾਜ ਕਹਿੰਦੇ ਜੇ ਸੰਤਾਂ ਦੀ ਕੋਈ ਸੰਗਤ ਕਰਦਾ ਨਾ ਕਿਤੇ ਭੁੱਲ ਕੇ ਚਲਿਆ ਜਾਵੇ ਧਰਮਰਾਜ ਦੇ, ਪਹਿਲਾਂ ਤਾਂ ਧਰਮਰਾਜ ਦੇ ਜਾਂਦੇ ਨਹੀਂ ਹੈ। ਜੇ ਧਰਮਰਾਜ ਤੇ ਚਲਿਆ ਵੀ ਜਾਵੇ ਤਾਂ ਧਰਮਰਾਜ ਉਹਨੂੰ ਡਰ ਨਹੀਂ ਦਿੰਦਾ।
ਧਰਮ ਰਾਜਾ ਵੀ ਕਰੇਗਾ ਸੇਵਾ ਸਾਧੂਆਂ ਦੇ
ਮਾਵਾ ਮਾਵਾ
ਨਾਮ ਕਹਿ ਸੰਤ ਧਰਮ ਰਾਜ ਕਰੇ ਸੇਵਾ। ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ ਆਪਦੇ ਲੰਗਰ ਵਿਚ ਭਾਗ ਸਿੰਘ ਨਾਮ ਦੇ ਸੇਵਾ ਕਰਦੇ ਸੀ ਪ੍ਰੇਮ, ਜਿਵੇਂ ਇੱਥੇ ਕਰਨੈਲ ਸਿੰਘ ਕਰਦੇ। ਮਾਤਾ ਉਨ੍ਹਾਂ ਦੀ ਚੜਾਈ ਕਰ ਗਈ, ਉਹ ਵੀ ਸੇਵਾ ਕਰਿਆ ਕਰਦੀ ਸੀ ਲੰਗਰ ਚ, ਬਰਤਨ ਮਾਂਜਣੇ, ਸਬਜ਼ੀਆਂ ਵਗੈਰਾ ਛਿੱਲਣੀਆਂ, ਹੋਰ ਜੋ ਵੀ ਸੇਵਾ। ਬਾਬਾ ਜੀ ਦਾ ਲੰਗਰ ਬਹੁਤ ਵੱਡਾ ਸੀ, 12-13 ਹਜ਼ਾਰ ਸਿੰਘ ਉਨ੍ਹਾਂ ਕੋਲ ਠਹਿਰਦਾ ਸੀ, ਸਭ ਪ੍ਰਸ਼ਾਦੇ ਉੱਥੇ ਛਕਦੇ। ਵੱਡੇ ਵੱਡੇ ਉਨ੍ਹਾਂ ਦੇ ਦੇਗੇ ਸੀ, 4 ਆਦਮੀ ਅੰਦਰ ਵੜ ਕੇ ਇੱਕ ਦੇਗੇ ਦੇ ਸਫਾਈ ਕਰਦੇ ਸੀ, ਛੋਟੀ ਮੰਜੀ ਵਿਚ ਲੈ ਜਾਂਦੀ ਸੀ। ਬੜਾ ਭਾਰਾ ਲੰਗਰ ਬਾਬਾ ਵੀਰ ਸਿੰਘ ਨੂੰ ਸੰਭਾਲੇ, ਉਨ੍ਹਾਂ ਦੇ ਵੀ ਚਿਤਾ 50 ਬੰਦੇ ਲੰਗਰ ਵਿਚ ਸੇਵਾ ਕਰਿਆ ਕਰਦੇ। ਬਾਬਾ ਜੀ ਨੂੰ ਦੱਸਿਆ, ਕਹਿੰਦੇ ਬਾਬਾ ਜੀ ਸ੍ਰੀਮਾਨ ਜੀ ਦੀ ਮਾਤਾ ਬਾਬਾ ਭਾਗ ਸਿੰਘ ਦੀ ਚੜਾਈ ਕਰ ਗਈ। ਚੁੱਪ ਕਰਕੇ ਅੰਤਰ ਧਿਆਨ ਹੋ ਕੇ ਦੇਖਿਆ, ਕਹਿੰਦੇ ਭਾਜੀ ਉਹਦਾ ਸਰੀਰ ਸੰਸਕਾਰਿਓ ਨਾ, ਸੰਸਕਾਰ ਨਹੀਂ ਕਰਨਾ, ਰੋਕ ਰੱਖਿਓ। ਵਚਨ ਮੰਨ ਲਿਆ ਤੇ ਅਖੀਰ ਉਹ ਕਿੰਨਿਆਂ ਘੰਟਿਆਂ ਤੋਂ ਬਾਅਦ ਜਿਉਂਦੀ ਹੋ ਗਈ। ਜਿਉਂਦੀ ਹੋਈ ਤਾਂ ਬਾਬਾ ਜੀ ਵੱਲ ਨੂੰ ਚੱਲ ਪਈ, ਬਹੁਤ ਸੰਗਤ ਨਾਲ ਹੈ, ਜਾ ਕੇ ਬਾਬਾ ਜੀ ਤੋਂ ਟਾਈਮ ਲੈ ਲਿਆ, ਕਿਉਂਕਿ ਉਹਨਾਂ ਦਾ ਟਾਈਮ ਬਹੁਤ ਔਖਾ ਮਿਲਦਾ ਸੀ। ਮਹਾਰਾਜਾ ਰਣਜੀਤ ਸਿੰਘ ਵੀ ਇੱਕ ਇੱਕ ਹਫ਼ਤਾ ਜਾ ਕੇ ਦਰਵਾਜ਼ੇ ਤੇ ਬੈਠਾ ਰਹਿੰਦਾ, ਤਾਂ ਜਾ ਕੇ ਕਿਤੇ ਮਿਲਿਆ ਕਰਦੇ ਸੀ, ਨਹੀਂ ਮਿਲਦੇ, ਮਹਾਤਮਾ ਦੀ ਮੌਜ ਹੁੰਦੀ ਹੈ ਆਪਣੀ। ਸੂਰਜ ਪ੍ਰਕਾਸ਼ ਲਿਖਿਆ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਕਿੰਨੇ ਮਹੀਨੇ ਬੈਠੇ ਰਹੇ, ਲੇਕਿਨ ਅੰਦਰੋਂ ਜਵਾਬ ਆ ਗਿਆ ਵੀ ਅਸੀਂ ਨਹੀਂ ਮਿਲਣਾ। ਵਾਪਸ ਆ ਗਿਆ ਵਿਚਾਰਾ, ਅੰਮ੍ਰਿਤਸਰ ਆ ਕੇ ਚੜਾਈ ਕਰ ਗਿਆ, ਸੂਰਜ ਪ੍ਰਕਾਸ਼ ਉੱਥੇ ਹੀ ਪਿਆ ਰਹਿ ਗਿਆ। ਉਹਦੇ ਚ ਬੇਅੰਤ ਮਿਲਾਵਟਾਂ ਹੋਰ ਕਰਤੀਆਂ, ਪ੍ਰਵਾਹ ਦੇ ਨਾ ਕਰਿਆ ਉਹਨਾਂ ਨੇ ਗ੍ਰੰਥ ਉਹਨਾਂ ਨੇ, ਇਹਨਾਂ ਨੂੰ ਟਾਈਮ ਦੇ ਤਾ ਛੇ ਕੇ। ਕਹਿਣ ਲੱਗੇ ਬੀਬੀ ਕਿਵੇਂ ਹੋਈ, ਕਹੀਂ ਬਾਬਾ ਜੀ ਮੈਨੂੰ ਇੱਥੋਂ ਲੈ ਗਏ, ਮਾਰਿਆ ਮੂਰਿਆ ਤਾਂ ਹੈ ਨਹੀਂ ਮੈਨੂੰ, ਬਹੁਤ ਛੇਤੀ ਲੈ ਗਏ। ਤੇ ਉੱਥੇ ਜਾ ਕੇ ਧਰਮਰਾਜ ਨੇ ਕਿਹਾ ਬਈ ਨਾਂ ਕੱਢੋ ਇਹਦਾ, ਕਹਿੰਦੀ ਨਾਂ ਮਿਲਿਆ ਹੀ ਨਾ ਮੇਰਾ। ਕਹਿੰਦਾ ਇੱਕਦਮ ਧਾੜ ਗਿਆ ਵੀ ਇਹ ਤਾਂ ਗਲਤ ਆ ਗਈ। ਕਹਿਣ ਲੱਗੇ ਤੁਸੀਂ ਕਿੱਡੀ ਗਲਤੀ ਕਰੀ ਹੈ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਦਰਗਾਹ ਦੇ ਵਿੱਚ ਨਾਂ ਹੈ, ਮੇਰੀ ਦਰਗਾਹ 'ਚ ਤਾਂ ਪਾਪੀ ਤੇ ਪੁੰਨੀ ਆਉਂਦੇ ਨੇ। ਧਰਮਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਨਾਮ ਜਪਣ ਵਾਲਾ ਨਹੀਂ ਧਰਮਰਾਜ ਦੇ ਕਦੇ ਵੀ ਜਾਂਦਾ, ਧਰਮਰਾਜ ਦੇ ਜਾਂਦੇ ਨੇ ਪਾਪੀ ਮਨਮੁਖ, ਜਾਂ ਜਾਂਦੇ ਨੇ ਜਿਹੜੇ ਇੱਥੇ ਪੁੰਨਦਾਨ ਕਰਕੇ ਉਹਦਾ ਫਲ ਚਾਹੁੰਦੇ ਨੇ। ਉਹ ਕਚਹਿਰੀ ਜਾ ਕੇ ਉਹ ਦੱਸ ਦਿੰਦੇ ਨੇ ਤੇਰਾ 100 ਗੁਣਾ ਵੱਧ ਗਿਆ, ਤੇਰਾ 1000 ਗੁਣਾ ਵੱਧ ਗਿਆ, ਤੇਰਾ 70 ਗੁਣਾ ਵੱਧ ਗਿਆ, ਆਮ 70 ਗੁਣਾ ਵੱਧਦਾ ਹੈ, 10 ਗੁਣਾ ਇੱਥੇ ਵੱਧਦਾ ਹੈ, ਉੱਥੇ 70 ਗੁਣਾ ਵੱਧਦਾ। ਤੇ ਜੇ ਮਹਾਂਪੁਰਸ਼ਾਂ ਦੇ ਰਾਹੀਂ ਦਾਨ ਕਰਿਆ ਹੋਇਆ ਸਫਲ ਹੁੰਦਾ ਤਾਂ ਸੈਂਕੜੇ ਗੁਣਾ, 1000 ਗੁਣਾ ਵੀ ਵੱਧ ਜਾਂਦਾ, 1000 ਗੁਣਾ ਵੀ ਵੱਧ ਜਾਂਦਾ। ਉਹ ਜਾਂਦੇ ਨੇ ਪੁੰਨਦਾਨ ਜੋ ਬੀਜਦੇ, ਸਭ ਧਰਮ ਰਾਹ ਕੇ ਜਾਏ, ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਨਹੀਂ ਜਾਂਦੇ ਹੈਗੇ। ਘਬਰਾ ਗਿਆ ਮਹਾਰਾਜ ਉਸ ਵੇਲੇ, ਮੇਰੀ ਬੜੀ ਸੇਵਾ ਕਰੀ, ਕਹਿੰਦੀ ਮੈਂ ਕਿਹਾ ਵੀ ਹੁਣ ਇਹ ਬਹੁਤ ਪਿਆਰ ਦੀਆਂ ਗੱਲਾਂ ਕਰਦੇ, ਮੈਂ ਇਹਨਾਂ ਨੂੰ ਪੁੱਛੇ ਲਵਾਂ। ਕਹਿੰਦੀ ਮੈਂ ਕਿਹਾ ਮੈਨੂੰ ਗੁਰੂ ਨਾਨਕ ਸਾਹਿਬ ਦੀ ਦਰਗਾਹ ਦਿਖਾ ਦਿਓ, ਹੁਕਮ ਕਰ ਦਿੱਤਾ। ਉੱਥੇ ਜਦ ਮੈਂ ਗਈ ਮੈਨੂੰ ਕਹਿਣ ਲੱਗੇ ਤੇਰੇ ਤਾਂ ਬੀਬੀ 7 ਸਾਲ ਰਹਿੰਦੇ ਨੇ ਹੋਰ। ਸੋ ਮਹਾਰਾਜ ਮੈਂ ਵਾਪਸ ਆ ਗਈ। ਮਹਾਰਾਜ ਕਹਿਣ ਲੱਗੇ ਬਾਬਾ ਜੀ, ਕਹਿੰਦੇ ਦੇਖੋ ਸਾਧ ਸੰਗ, ਗੁਰੂ ਮਹਾਰਾਜ ਜੀ ਲਿਖ ਰਿਹਾ ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਸੰਗ ਸੋਭਾ ਸੁਰਦੇਵ, ਸੇਵਾ ਇੱਥੇ ਕਰਦਾ ਹੈ, ਸੋਭਾ ਦਰਗਾਹ ਚ ਹੋ ਰਹੀ ਹੁੰਦੀ ਹੈ। ਸਾਧੂ ਦੀ ਸੰਗਤ ਐਸੀ ਮਹਾਤਮ ਹੈ ਸਾਧੂ ਦੀ ਸੰਗਤ ਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਤਮਾ ਨੇ ਸਾਰੀ ਗੱਲ ਸੁਣੀ ਤੇ ਸਮਝਾਇਆ, ਬੀਬਾ ਮਾਨਸ ਜਨ ਤਾਂ ਬਹੁਤ ਮੁਸ਼ਕਲ ਦੇ ਨਾਲ ਮਿਲਦਾ, ਇਹਦੇ ਵਿੱਚ ਜਿਹੜੇ ਕਰਮ ਕਰ ਦਿੱਤੇ ਜਾਣ ਉਹ ਭੋਗਣਾ ਭੋਗਣੇ ਪੈਂਦੇ ਨੇ, ਬੜੇ ਔਖੇ ਹੁੰਦੇ ਨੇ ਭੋਗਣ ਵੇਲੇ, ਕਰਨ ਵੇਲੇ ਤਾਂ ਆਦਮੀ ਘਰ ਜਾਂਦਾ, ਉਸ ਵੇਲੇ ਤਾਂ ਸੋਚਦਾ ਹੀ ਨਹੀਂ ਹੈ, ਤੇ ਜਦੋਂ ਭੋਗਣਾ ਪੈਂਦਾ ਫੇਰ ਔਖਾ ਹੁੰਦਾ। ਨਿੰਦਿਆ ਕਰ ਲਈ। ਚੰਗੇ ਚੰਗੇ ਬੰਦੇ ਨਿੰਦਿਆ ਕਰਦੇ ਨੇ, ਬਾਣੀ ਪੜ੍ਹਨ ਵਾਲੇ ਵੀ ਨਿੰਦਿਆ ਕਰਦੇ ਨੇ, ਬਾਗੀ ਹੁੰਦੇ ਨੇ ਗੁਰੂ ਤੋਂ। ਬਾਣੀ ਤੇਰੀ ਕੀ ਕੰਮ ਕਰੂ ਜੇ ਤੂੰ ਨਿੰਦਿਆ ਕਰਦਾ? ਗੁਰੂ ਸਾਹਿਬ ਕਹਿੰਦੇ ਨਿੰਦਾ ਭਲੀ ਕਿਸੇ ਕੀ, ਨਾ ਹੀ ਮਨਮੁਖ ਮੁਗਧ ਕਰਨ। ਮੂੰਹ ਕਾਲੇ ਤੇ ਨਾ ਨਿੰਦਕਾ, ਨਰਕੇ ਘੋਰ ਬਵਨ। ਹੁਣ ਦੱਸੋ ਨਰਕ ਤੋਂ ਕਿਹੜਾ ਬਚਾ ਦੂਗਾ ਉਹਨਾਂ ਨੂੰ ਨਿੰਦਿਆ ਕਰਨ ਵਾਲੇ? ਕੋਈ ਹੈ ਤਰੀਕਾ ਵੀ ਕਿਤੇ ਰਹਿਤ ਵੀ ਆਉਂਦੀ ਹੈ? ਕਹਾਂ ਕਹਿੰਦੇ ਸੰਤ ਕਾ ਨਿੰਦਕ ਕੈਸੇ ਤਰੇ, ਸਰ ਪਰ ਜਾਣੋ ਨਰਕ ਹੀ ਪਰ। ਪੱਕੀ ਗੱਲ ਜਾਣੋ, ਉਹਨੇ ਤਾਂ ਨਰਕ ਚ ਪੈਣਾ ਹੀ ਪੈਣਾ, ਚਾਹੇ ਬਾਣੀ ਪੜ੍ਹਦਾ, ਚਾਹੇ ਦਾਨ ਕਰਦਾ, ਚਾਹੇ ਪ੍ਰਚਾਰ ਕਰਦਾ, ਚਾਹੇ ਕੀਰਤਨ ਕਰਦਾ, ਉਹਨੇ ਤਾਂ ਜਾਣਾ ਹੀ ਜਾਣਾ। ਨਰਕ ਤਾਂ ਉਹਨੂੰ ਮਿਲਣਾ ਹੀ ਮਿਲਣਾ, ਕਿਉਂਕਿ ਗੁਰਬਾਣੀ ਨੂੰ ਕੋਈ ਮੇਟ ਨਹੀਂ ਸਕਦਾ। ਬਾਣੀ ਜਿਹੜੀ ਹੈ ਇਹ ਸੱਤ ਸੱਤ ਸਾਨੂੰ ਰਸਤਾ ਦੱਸਦੀ ਹੈ, ਜੇ ਅਸੀਂ ਉਸਦੇ ਮੁਤਾਬਕ ਚੱਲੀਏ। ਸੋ ਕਹਿਣ ਲੱਗੇ ਦੇਖੋ ਸਾਧ ਜੀ, ਸਾਧੂਆਂ ਦੀ ਸੰਗਤ, ਸੰਗਤਾਂ ਦੀ ਸੇਵਾ ਕਰਨ ਦੇ ਨਾਲ ਜੇ ਜੀਵਨ ਸੁਧਰਿਆ ਹੈ ਤਾਂ ਗੁਰੂ ਦੀ ਦਰਗਾਹ ਚ ਜਾਇਆ ਕਰ। ਜੇ ਜੀਵਨ ਦੇ ਵਿੱਚ ਨੁਕਸ ਨੇ ਫਿਰ ਤਾਂ ਪਿਆਰੇ ਉਹ ਜਾਣਾ ਹੀ ਹੈ ਧਰਮਰਾਜ ਦੇ ਕੋਲ। ਸੋ ਧਰਮਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਜਿਹੜੇ ਆਕੀ ਹੋਏ ਹੋਏ ਨੇ ਨਹੀਂ ਮੰਨਦੇ ਗੁਰੂ ਦੀ ਗੱਲ, ਉਹ ਤੇਰੇ ਕੋਲ ਆਉਣਗੇ। ਸੋ ਇਸ ਤਰ੍ਹਾਂ ਦੇ ਨਾਲ ਜਿਸ ਵਕਤ ਸਮਝਾਇਆ, ਕਹਿਣ ਲੱਗੀ ਬਾਬਾ ਜੀ ਤੁਸੀਂ ਮੇਰੇ ਤੇ ਬਹੁਤ ਹੀ ਕਿਰਪਾ ਕਰਦੇ, ਮੇਰੇ ਅੰਦਰ ਤੁਸੀਂ ਕੋਈ ਜਾਗ ਲਾਤੀ, ਮੈਨੂੰ ਹੁਣ ਹੋਸ਼ ਆਉਂਦੀ ਜਾਂਦੀ ਜਿਵੇਂ ਬੇਹੋਸ਼ੀ ਦੇ ਵਿੱਚੋਂ ਨਿਕਲੀ ਦਾ। ਮੇਰੇ ਅੰਦਰ ਕੋਈ ਸੁਰਤ ਜਾਗਦੀ ਹੈ, ਉਹ ਸੁਰਤ ਜਾਗਦੀ ਹੈ ਪਛਤਾਵੇ ਦੇ ਬੋਝ ਨਾਲ ਲੱਦੀ ਹੋਈ, ਇਸ ਤਰ੍ਹਾਂ ਦੀਆਂ ਫਰਿਆਦਾਂ ਕਰਦੀ ਹੈ।
ਜਿਵੇਂ ਜਾਣਦੀ ਨਰਕਾਂ ਦੇ ਦੁੱਖੜੇ, ਤੁਲ ਕੇ ਨਾ ਪਾਪ ਕਰਦੀ, ਜਾਣਦੀ ਨਰਕਾਂ ਦੇ ਦੁੱਖੜੇ, ਤੁਲ ਕੇ ਨਾ ਪਾਪ ਕਰਦੀ।
ਇਹਦਾ ਤੁਹਾਡੀ ਸ਼ਖਸੀਅਤ ਦਾ ਤੁਹਾਡਾ ਪ੍ਰਭਾਵ ਇਹੋ ਜਿਹਾ ਪਿਆ ਕਿ ਮੇਰੇ ਅੰਦਰ ਕੋਈ ਚਾਨਣਾ ਜਿਹਾ ਹੁੰਦਾ ਜਾਂਦਾ, ਮੇਰੇ ਅੰਦਰ ਕੋਈ ਸੋਚ ਫੁਰਦੀ ਹੈ। ਜੇ ਮੈਨੂੰ ਇਹ ਪਤਾ ਹੁੰਦਾ ਵੀ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਵਧਾਣੀਆਂ ਤਿਉਂ ਮੱਥਾ ਤਾਂ, ਫਿਰ ਮੈਂ ਪਾਪ ਕਿਉਂ ਕਰ? ਅਸੀਂ ਵੀ ਜਾਣਦੇ ਹਾਂ, ਅਸੀਂ ਤਾਂ ਪੜ੍ਹਦੇ ਹੀ ਪੜ੍ਹਦੇ ਹਾਂ, ਜਾਣਦੇ ਘੱਟ ਆ। ਨਿੰਦਿਆ ਕਰਨ ਤੋਂ ਅਸੀਂ ਨਹੀਂ ਹਟਦੇ, ਚੁਗਲੀਆਂ ਕਰਨ ਤੋਂ ਅਸੀਂ ਨਹੀਂ ਹਟਦੇ, ਗਲਤ ਗੱਲਾਂ ਕਰਨ ਤੋਂ ਅਸੀਂ ਨਹੀਂ ਹਟਦੇ। ਭਜਨ ਵਾਲੇ ਰਾਏ ਨਹੀਂ ਪੈਂਦੇ, ਜੇ ਪੈਂਦੇ ਹਾਂ ਤਾਂ ਮਨ ਦੌੜਿਆ ਫਿਰਦਾ, ਵਸੀਆਂ ਲੈਂਦਾ। ਸੋ ਇਹ ਨਹੀਂ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮਕੀ ਸਰਕਾਰ ਹੈ, ਇਹਨਾਂ ਉੱਪਰ ਜਮਕਾ ਡੰਡ ਕਰਾਰ। ਮਨਮੁਖ ਜਮਮਗ ਜਮਮਗ ਪਾਇਨ, ਜਿਨ ਦੂਜਾ ਭਾਉ ਪਿਆਰਾ, ਜਮਪੁਰ ਵਧੇ ਉਹਨਾਂ ਦੇ ਨਾਲ, ਫਿਰ ਉਹਨੂੰ ਖਾਣ ਪੀਣ ਨੂੰ ਦਿੰਦੇ ਨੇ, ਕਹਿੰਦੇ ਨੇ ਜੰਪੁਰ ਵੱਧੇ ਮਾਰੀਏ, ਕੋ ਨਾ ਸੁਣੇ ਪੁਕਾਰ, ਕੋ ਸੁਣੇ ਨਾ ਪੁਕਾਰ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲਏ। ਐਸੀ ਦੀਨ ਦਸ਼ਾ ਦੇਖ ਕੇ ਮਹਾਤਮਾ ਨੇ ਕਿਰਪਾ ਕਰਤੀ। ਉਸ ਵੇਲੇ ਕਹਿਣ ਲੱਗੇ, ਲੈ ਬੀਬਾ ਤੈਨੂੰ ਅਸੀਂ ਆ ਤੋਤਾ ਦਿੰਦੇ ਹਾਂ, ਇਹਦੇ ਵਿੱਚ ਤੇਰੀ ਕਲਿਆਣ ਹੋ ਜੂ ਜੇ ਤੂੰ ਵਚਨ ਮੰਨ ਲਵੇ। ਉਹ ਵਚਨ ਇਹ ਹੈ ਕਿ ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋ ਸਤੋਤਾ, ਉਹ ਪਿੰਜਰਾ ਫੜਾਤਾ। ਕਹਿੰਦੇ ਇਹਨੂੰ ਢਾਈ ਘੰਟੇ ਰਾਮ ਰਾਮ ਕਹਾਈ, ਇਹ ਵੀ ਬੋਲੂਗਾ ਤੂੰ ਵੀ ਬੋਲੇਂਗੀ, ਬਾਕੀ ਗੱਲ ਆਪਣੇ ਆਪ ਹੀ ਹੋ ਜਾਣੀ ਹੈ। ਕਿਉਂਕਿ ਬੀਜ ਜਦ ਪਾਤਾ ਧਰਤੀ ਦੇ ਵਿੱਚ, ਉਹਨੇ ਪਹਿਲਾਂ ਕੁੰਪਲ ਕੱਢਣੀ ਹੈ, ਉਹਦੇ ਬਾਅਦ ਤਣਾ ਬਣਨਾ, ਫਿਰ ਪੱਤੇ ਕੱਢਣੇ ਨੇ, ਫਿਰ ਉਹਨੇ ਫਲ ਤੱਕ ਪਹੁੰਚ ਜਾਣਾ। ਇਹ ਅਸੀਂ ਇੱਕ ਤੈਨੂੰ ਚੀਜ਼ ਦੇ ਰਹੇ ਹਾਂ, ਇਹ ਨਾਮ ਨੇ ਤੇਰੇ ਹਿਰਦੇ ਦੇ ਵਿੱਚ ਪ੍ਰਗਟ ਹੋ ਕੇ ਚੱਲਣਾ ਹੈ ਜੇ ਤੂੰ ਸਾਡਾ ਬਚਨ ਕਮਾ ਲੇਂਗੀ। ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਸੰਗਤ ਆਉਂਦੀ ਹੈ ਮਹਾਰਾਜ, ਅਸੀਂ ਦੂਰ ਦੇਸਾਂ ਦੇ ਰਹਿਣ ਵਾਲੇ, ਹਰ ਵਕਤ ਸਤਸੰਗ ਨਹੀਂ ਕਰ ਸਕਦੇ, ਕੋਈ ਸਾਡੇ ਉਧਾਰ ਦਾ ਵੀ ਸਾਧਨ ਹੈ। ਮਹਾਰਾਜ ਕਹਿੰਦੇ ਹਾਂ, ਕਹਿੰਦੇ ਮਹਾਰਾਜ ਕਰਮ ਧਰਮ ਅਸੀਂ ਕਰਦੇ ਹਾਂ, ਵੇਦ ਸ਼ਾਸਤਰ ਅਸੀਂ ਪੜ੍ਹਦੇ ਹਾਂ, ਤੀਰਥ ਇਸ਼ਨਾਨ ਅਸੀਂ ਕਰਦੇ ਹਾਂ। ਮਹਾਰਾਜ ਕਹਿੰਦੇ ਫਲ ਨਹੀਂ ਦਿੰਦੇ ਅੱਜ ਕੱਲ੍ਹ ਕਲਯੁਗ ਦੇ ਅੰਦਰ। ਕਰਮ ਧਰਮ ਤੁਸੀਂ ਹਾਂ ਧਾਰ ਕੇ ਕਰਦੇ ਹੋ, ਉਹਦਾ ਫਲ ਹੋ ਜਾਂਦਾ। ਇਹ ਫਲ ਜਿਹੜਾ ਜਦ ਦਰਗਾਹ ਨੂੰ ਜਾਵੋਗੇ, ਰਾਹ ਚ ਜਮਦੂਤਾਂ ਨੇ ਟੋਲ ਟੈਕਸ ਦੇ ਲੁੱਟ ਲੈਣੇ। ਕਰਮ ਧਰਮ ਪਾਖੰਡ ਜੋ ਦੀ ਸਹਿ ਤਿੰਨ ਜਮ ਜਗਾਤੀ ਲੁੱਟ। ਬਾਕੀ ਜਿਹੜੇ ਤੁਸੀਂ ਸ਼ਾਸਤਰ ਪੜ੍ਹਦੇ ਹੋ, ਵੇਦ ਪੁਰਾਣ ਸਿਮਰਤ ਸਭ ਸ਼ਾਸਤਰ ਪੜ੍ਹਿਆ ਮੁਕਤ ਨਾ ਹੋਈ। ਜਿਹੜੇ ਤੀਰਥਾਂ ਦੇ ਇਸ਼ਨਾਨ ਕਰਦੇ ਹੋ, ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲਮਾ ਮੈਲ ਭਰੀ ਗਿਆ, ਉਹ ਗੰਗਾ ਦੀ ਕਿਹੜੀ ਪਵਿੱਤਰਤਾ ਰਹੇਗੀ। ਸਾਰੇ ਸ਼ਹਿਰਾਂ ਦੇ ਸੀਵਰੇਜ ਨਾਲੇ ਉਹਦੇ ਵਿੱਚ ਪਾ ਦਿੱਤੇ। ਬੜਾ ਭਾਰਾ ਅਨਿਆ ਕਰਿਆ ਇਸ ਦਰਿਆ ਦੇ ਨਾਲ, ਪਵਿੱਤਰ ਪਾਣੀ ਸੀ ਇਹਦਾ, ਰੋਗ ਦੂਰ ਹੁੰਦੇ ਸੀ। ਮਹਾਰਾਜ ਕਹਿੰਦੇ ਨਹੀਂ, ਹੁਣ ਤਾਂ ਜਿਹੜੀ ਚੀਜ਼ ਹੈ ਉਹ ਇਹ ਹੈ ਪਿਆਰਿਓ, ਜੇ ਨਟਸ਼ੈਲ ਅਸੀਂ ਦੱਸੀਏ ਉਹ ਹੈ ਵੀ ਸਾਧੂ ਦਾ ਬਚਨ ਕਮਾ ਲਓ। ਜਦ ਸਾਧੂ ਦਾ ਬਚਨ ਕਮਾਇਆ, ਉਹਨੇ ਤਰਨਾ ਹੀ ਤਰਨਾ।
ਜੇ ਕੋ ਬਚਨ ਕਮਾਵੇ ਸੰਤਾਂ ਦਾ, ਗੁਰਪੁਰ ਸ਼ਾਦੀ ਪਾਰ ਪਵੇਗਾ। ਬਚਨ ਕਮਾਵੇ ਸੰਤਾਂ ਦਾ, ਗੁਰਪੁਰ ਸ਼ਾਦੀ ਪਾਰ ਪਵੇਗਾ।
ਸਾਗਰ ਸਾਰ ਹੋ ਤਰੀ, ਜੇ ਕੋ ਬਚਨ ਕਮਾਵੇ ਸੰਤਨ ਗਾ ਸੋ ਗੁਰ ਪ੍ਰਸ਼ਾਦੀ ਤਰੀ। ਬਚਨ ਦੀ ਕਮਾਈ ਕਰ ਲੋ। ਸਾਡੇ ਜਨੂ ਕਿਸੇ ਹੈ ਕਿ ਅਸੀਂ ਬਚਨ ਸੁਣ ਤਾਂ ਲੈਂਦੇ ਹਾਂ ਲੇਕਿਨ ਕਮਾਈ ਨਹੀਂ ਕਰਦੇ। ਕਮਾਈ ਤੋਂ ਅਸੀਂ ਲਾਂਭੇ ਰਹਿ ਜਾਂਦੇ ਹਾਂ ਵੀ ਕਮਾਈ ਤਾਂ ਸੁਣ ਤਾਂ ਲਿਆ, ਸੁਣੀ ਜਾਂਦੇ ਹਾਂ, ਕਮਾਉਂਦੇ ਨਹੀਂ ਹੈਗੇ। ਕਮਾਉਣਾ ਜ਼ਰੂਰੀ ਹੋਇਆ ਕਰ। ਪੌੜੀ ਤਾਂ ਚੜ੍ਹ ਹੁੰਦੀ ਹੈ ਜੇ ਡੰਡਾ ਉੱਤੇ ਚੜ੍ਹਦੇ ਜਾਓ ਤਾਂ ਮੰਜ਼ਿਲ ਆ ਜਾਂਦੀ ਹੈ। ਜੇ ਚੜ੍ਹੋ ਹੀ ਨਾ ਪੌੜੀ ਨੂੰ ਫੜ ਕੇ ਖੜੇ ਰਹੋ, ਫੇਰ ਤਾਂ ਚੜ੍ਹਾਈ ਨਹੀਂ ਨਾ ਹੁੰਦੀ, ਚੜ੍ਹਾਈ ਕਰਨੀ ਪੈਂਦੀ। ਸੋ ਸਾਧੂ ਦਾ ਵਚਨ ਵੈਸੇ ਹੀ ਤਾਰ ਦਿੰਦਾ। ਇੱਕ ਵਾਰੀ ਇੱਕ ਮਹਾਤਮਾ ਮੰਡਲੀ ਲੈ ਕੇ ਤੁਰਿਆ ਕਰਦੇ ਸੀ ਤੇ ਜਿਸ ਵਕਤ ਬਰਸਾਤ ਦੇ ਸ਼ੁਰੂ ਹੋ ਜਾਣਾ ਅੱਜ ਕੱਲ ਉੱਥੇ ਤਾਂ ਆ ਜਾਣੀ ਹੜ੍ਹ ਦੇ ਮਹੀਨੇ ਦੀ ਤੇ ਉਹਦੇ ਬਾਅਦ ਫੇਰ ਨਹੀਂ ਸੀ ਉਹ ਕਦਮ ਪੁੱਟਿਆ ਕਰਦੇ ਚਾਹੇ ਕਿਸੇ ਰੜੇ ਮੈਦਾਨ ਚ ਆ ਜਾਏ ਕਿਤੇ ਆ। ਇੱਕ ਵਾਰੀ ਸਾਧੂਆਂ ਦੀ ਮੰਡਲੀ ਘੁੰਮਦੀ ਘੁੰਮਦੀ ਜਦ ਉਹ ਥੇਤਾ ਆਈ ਚੁਮਾਸੇ ਦੀ ਉਹ ਜਿੱਥੇ ਸੀ ਰੋਹੀ ਦੇ ਅੰਦਰ ਉੱਥੇ ਹੀ ਠਹਿਰ ਗਏ। ਕਹਿੰਦੇ ਲਓ ਭਾਈ ਹੁਣ ਨਹੀਂ ਆਪਾਂ ਕਦਮ ਪੱਟਣਾ। ਕਹਿੰਦੇ ਬਾਬਾ ਜੀ ਰੋਹੀ ਹੈ। ਕਹਿੰਦੇ ਰੋਹੀ ਹੋਵੇ ਕੁਛ ਹੋਵੇ ਅਸੂਲ ਦੇ ਮੁਤਾਬਕ ਹੁਣ ਆਪਾਂ ਕਿਤੇ ਗਾਹਾਂ ਜਾਣਾ ਹੀ ਨਹੀਂ, ਇੱਥੇ ਹੀ ਸਤਸੰਗ ਕਰਾਂਗੇ। ਇਹ ਦਰਖਤ ਹੈਗੇ ਬਥੇਰੇ, ਇਹਨਾਂ ਦੇ ਥੱਲੇ ਆਪਾਂ ਪਹਿਰਾਂਗੇ, ਇੱਥੇ ਹੀ ਸੰਗਤਾਂ ਜੁੜ ਜਾਇਆ ਕਰਨੀਆਂ। ਉਹ ਜਿਹੜਾ ਪਿੰਡ ਸੀ ਡਾਕੂਆਂ ਦਾ ਪਿੰਡ ਸੀ, ਇੱਧਰ ਇਹ ਠਹਿਰ ਗਏ ਤੇ ਆਲੇ ਦੁਆਲੇ ਦੇ ਪਿੰਡਾਂ ਨੇ ਸੋਚਿਆ ਵੀ ਮਹਾਤਮਾ ਠਹਿਰ ਗਏ ਡਾਕੂਆਂ ਦੇ ਪਿੰਡ ਜੂਹ ਚ, ਉਹਨਾਂ ਨੇ ਤਾਂ ਸੇਵਾ ਨਹੀਂ ਕਰਨੀ, ਦੋਸ਼ ਲੱਗਣਾ ਸਾਨੂੰ। ਉਸ ਵੇਲੇ ਸਾਰੇ ਪਿੰਡਾਂ ਨੇ ਬਾਰੀਆਂ ਬੰਨੀਆਂ ਵੀ ਹਫ਼ਤਾ ਹਫ਼ਤਾ ਲੰਗਰ ਦੀ ਸੇਵਾ ਕਰੋ। ਉਸੇ ਤਰ੍ਹਾਂ ਕੰਮ ਚੱਲਦਾ ਰਿਹਾ। ਇੱਕ ਵਾਰੀ ਜਿਹਦੀ ਆ ਗਈ ਵਾਰੀ ਮੁੜ ਕੇ ਆਈ ਹੀ ਨਹੀਂ ਹੈ। ਦੂਸਰਾ ਪਿੰਡ ਆ ਗਿਆ, ਤੀਸਰਾ ਆ ਗਿਆ, ਚੌਥਾ ਆ ਗਿਆ। ਇਹ ਡਾਕੂਆਂ ਨੇ ਇਕੱਠ ਇਕੱਠ ਕਰਿਆ, ਕਹਿੰਦੇ ਦੇਖੋ ਇਹ ਜਿਹੜੇ ਸੰਤ ਨੇ ਨਾ ਇਹ ਨੰਬਰ 1 ਨੇ ਆਪਣੇ ਬੈਰੀ, ਸਾਡੀ ਕਿਰਤ ਨੂੰ ਇਹ ਨਿੰਦਦੇ ਨੇ, ਇਹ ਬਹੁਤ ਬੁਰਾ ਸਾਨੂੰ ਕਹਿੰਦੇ ਨੇ ਸੰਤ।
ਕਾਣੀ ਪੀੜਨੀ ਨਵਾਣੀ ਤੇਰੀ ਜਿੰਦੜੀ ਦਰਗਾਹ ਵਿੱਚ
ਆਪਣੀ ਜੋ ਕਿਰਤ ਹੈ ਡਾਕੇ ਮਾਰਨਾ, ਚੋਰੀਆਂ ਕਰਨੀਆਂ, ਹੋਰ ਜਿਹੀਆਂ ਗੱਲਾਂ ਕਰਨੀਆਂ ਗਲਤ ਫਲਤ, ਇਹ ਸੰਤ ਸਾਡੀ ਕਿਰਤ ਨੂੰ ਨਿੰਦਦੇ ਨੇ। ਆਪਾਂ ਕੋਈ ਬੰਦਾ ਨਾ ਇਹਨਾਂ ਦੇ ਜਾ, ਨਾ ਇਹਨਾਂ ਨੂੰ ਪਾਣੀ ਤਾਣੀ ਪੁੱਛੋ, ਨਾ ਇਹਨਾਂ ਨੂੰ ਕੋਈ ਸੇਵਾ ਦਿਓ, ਜਾਓ ਹੀ ਨਾ ਇਹਨਾਂ ਦੀ ਗੱਲ ਸੁਣੋ ਨਾ, ਕਿਉਂਕਿ 100% ਇਹ ਸਾਡੇ ਖਿਲਾਫ਼ ਬੋਲਦੇ। ਉਹ 4 ਮਹੀਨੇ ਦਾ ਚਮਾਸਾ ਸੀ, ਉਹ ਲੰਘ ਗਿਆ। ਬੇਅੰਤ ਸੰਗਤਾਂ ਆਈਆਂ, ਬੇਅੰਤ ਲੰਗਰ ਚੱਲੇ, ਬੁੜੇ ਪਾਰੇ ਇਕੱਠ ਹੋਣੇ, ਟੇਕੇ ਮਹਾਤਮਾ ਨੇ ਉਪਦੇਸ਼ ਦਿੱਤਾ, ਤੰਬੂ ਲੱਗ ਗਏ, ਛੱਪਰ ਪਾਏ ਗਏ, ਬੜੀ ਸੇਵਾ ਹੋਈ। ਉਹਦੇ ਬਾਅਦ ਜਦੋਂ ਚਮਾਸਾ ਮੁੱਕ ਗਿਆ, ਸੰਤਾਂ ਨੇ ਕਿਹਾ ਵੀ ਪ੍ਰੇਮੀ ਜਨੋ ਹੁਣ ਅਸੀਂ ਜਾਣਾ, ਸੁਖੀ ਵਸੋ ਤੇ ਜਿਹੜੇ ਅਸੀਂ ਉਪਦੇਸ਼ ਦਿੱਤੇ ਇਹਨਾਂ ਨੂੰ ਕਮਾਓ, ਇਹਨਾਂ ਨਾਲੇ ਤੁਹਾਡਾ ਆਧਾਰ ਹੋ ਜਾਏਗਾ। ਡਾਕੂਆਂ ਨੇ ਕਿਹਾ ਵੀ ਸਾਡੀ ਨਿੰਦਿਆ 4 ਮਹੀਨੇ ਤੋਂ ਚੱਲ ਰਹੀ ਹੈ, ਉਹ ਹੁਣ ਆਪਾਂ ਐਂ ਕਰੀਏ ਸਮਾਨ ਚੱਕ ਕੇ ਇਹਨਾਂ ਨੂੰ ਦੂਰ ਛੱਡ ਆਈਏ, ਨਾਲੇ ਤਾਂ ਲੋਕ ਕਹਿਣਗੇ ਸੇਵਾ, ਸਾਡਾ ਵੀ ਭਲਾ ਵੀ ਕਿਤੇ ਨੇੜੇ ਹੀ ਡੇਰਾ ਨਾ ਲਾ ਲੈਣ। ਡਾਕੂਆਂ ਦਾ ਸਰਦਾਰ ਆ ਗਿਆ, ਕਹਿੰਦਾ ਦੇਖੋ ਤੁਸੀਂ ਗੱਲਾਂ ਗੁੱਲਾਂ ਚ ਆ ਜਾਓਗੇ, ਮੈਂ ਜਾਂਦਾ ਮੈਂ ਪੱਕਾ। ਉਹਨੇ ਆ ਕੇ ਸੰਤਾਂ ਦਾ ਬੋਝਾ ਚੁੱਕ ਲਿਆ। ਜਿਸ ਵਕਤ ਸੰਤ ਥੋੜਾ ਤੁਰੇ, ਕਹਿਣ ਲੱਗੇ ਪ੍ਰੇਮੀਆਂ ਦੇਖ ਤੈਂ ਬੋਝਾ ਦਾ ਚੁੱਕ ਲਿਆ, ਅਸੀਂ ਤੇਰਾ ਭਲਾ ਚਾਹੁੰਦੇ ਹਾਂ, ਤੈਨੂੰ ਫਲ ਦੇਣਾ ਚਾਹੁੰਦੇ ਹਾਂ ਇਹਦਾ। ਕਹਿੰਦਾ ਕਿਵੇਂ? ਕਹਿੰਦਾ ਤੁਸੀਂ ਕਹੋਗੇ ਚੋਰੀ ਨਾ ਕਰੋ, ਡਾਕਾ ਨਾ ਮਾਰੋ, ਤਾਂ ਅਸੀਂ ਹਟਣਾ ਨੀ। ਕਹਿੰਦੇ ਨਹੀਂ, ਐ ਨੀ। ਕਹਿੰਦਾ ਮੈਂ ਤੇਰਾ ਭਲਾ ਕਰਨਾ, ਅਸੀਂ ਵਚਨ ਕਮਾਉਣਾ ਹੀ ਗਾ। ਕਹਿੰਦਾ ਜੇ ਕਮਾਉਣ ਜੋਗੇ ਹੋ ਲੈਣਗੇ ਉਹ ਜ਼ਰੂਰ ਕਮਾਣ। ਸੰਤ ਕਹਿੰਦੇ ਚੰਗਾ ਮਾਸ ਖਾਂਦੇ ਹੋ? ਕਹਿੰਦੇ ਸਭ ਪਾਸੇ ਦਾ। ਕਦ ਖਾਂਦੇ ਹੋ? ਕਹਿੰਦੇ ਰੋਜ਼ ਦੋਏ ਵੇਲੇ। ਕਹਿੰਦੇ ਫਿਰ ਇੱਕ ਦਿਨ ਛੱਡ ਦਿਓ ਤੁਸੀਂ, 30 ਦਿਨਾਂ ਚੋਂ 29 ਦਿਨ ਖਾ ਲਓ, ਇੱਕ ਦਿਨ ਛੱਡ ਲਓ, ਸਾਡਾ ਬਚਨ ਮੰਨ ਲਓ। ਸੋਚੀ ਗਿਆ ਸੋਚੀ ਗਿਆ, ਕਹਿੰਦਾ ਮੰਨ ਲਿਆ। ਕਹਿੰਦਾ ਕਿਵੇਂ? ਕਹਿੰਦਾ ਅਸੀਂ 29 ਦਿਨਾਂ ਚ 29ਵੇਂ ਦਿਨ ਨਾ ਰੱਜ ਕੇ ਖਾ ਲਾਂਗੇ, ਦੂਜੇ ਦਿਨ ਲੋੜ ਹੀ ਨਾ ਪਵੇ ਸਾਨੂੰ। ਚੱਲ ਕਹਿੰਦੇ ਤੇਰੀ ਮਰਜ਼ੀ, ਕਰ ਲੈ। ਕਹਿੰਦੇ ਫਿਰ ਇੱਕ ਚੀਜ਼ ਦਾ ਮਾਸ ਛੱਡ ਦਿਓ। ਉਹ ਕਹਿੰਦਾ ਕੌਣ ਦਾ ਮਾਸ ਛੱਡਿਆ? ਚੰਗਾ, ਕਹਿੰਦੇ ਠੀਕ ਹੈ। ਸ਼ਰਾਬ? ਕਹਿੰਦੇ ਉਹ ਤਾਂ ਅਸੀਂ ਪੀਂਦੇ ਹਾਂ। ਕਹਿੰਦੇ ਫਿਰ ਇੱਕ ਦਿਨ ਉਹ ਵੀ ਛੱਡ ਦਿਓ। ਕਹਿੰਦੇ ਉਦਣੇ ਅਸੀਂ ਉਹ ਛੱਡਤੀ, ਜਿੱਦਣ ਮਾਸ ਨਹੀਂ ਖਾਣਾ ਸ਼ਰਾਬ ਨਹੀਂ ਪੀਵਾਂਗੇ। ਦੋ ਗੱਲਾਂ ਤਿੰਨ ਹੋ ਗਈਆਂ। ਕਹਿੰਦੇ ਠੀਕ ਹੈ। ਹੁਣ ਬਈ ਪਿਆਰੇ, ਉਹ ਇੱਕ ਗੱਲ ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਚੋਰੀ ਜਿਹੜੀ ਤੁਸੀਂ ਕਰਨੀ ਹੈ ਉਹ ਗਰੀਬ ਦੀ ਨਾ ਕਰਿਓ। ਕਹਿੰਦੇ ਲਓ ਸੰਤ ਜੀ, ਤੁਸੀਂ ਤਾਂ ਭੋਲੇ ਬੰਦੇ ਹੋ, ਗਰੀਬ ਤੋਂ ਅਸੀਂ ਲੈਣਾ ਦੇਣਾ ਕੀ ਹੈ? ਕਹਿੰਦੇ ਵੱਡੇ ਦੀ ਕਰਿਓ ਕਿਸੇ। ਕਹਿੰਦੇ ਇਹ ਵੀ ਬਚਨ ਅਸੀਂ ਮੰਨ ਲਿਆ। ਕਹਿੰਦੇ ਇੱਕ ਅਸੀਂ ਬਚਨ ਤੁਹਾਨੂੰ ਹੋਰ ਦਿੰਦੇ ਹਾਂ, ਉਹ ਇਹ ਵੀ ਨੂਨ ਖਾ ਕੇ ਨਹੀਂ ਬੁਰਾ ਕਰਨਾ। ਕਹਿੰਦੇ ਉਹ ਵੀ ਅਸੀਂ ਮੰਨ ਲਿਆ। ਇੱਕ ਹੁਣ ਬਚਨ ਹੈਗਾ ਸਾਡਾ ਪੰਜਵਾਂ, ਇਹ ਥੋਤੇ ਅਸੀਂ ਜ਼ਬਰਦਸਤੀ ਮਨਾਉਣਾ। ਉਹ ਕਹਿੰਦੇ ਵੀ ਮਾਵਾਂ ਪੰਜ ਹੁੰਦੀਆਂ ਨੇ, ਉਹਨਾਂ ਵੱਲ ਬੁਰੀ ਦ੍ਰਿਸ਼ਟੀ ਨਹੀਂ ਕਰਨੀ, ਮਾੜਾ ਕੰਮ ਨਹੀਂ ਕਰਨਾ। ਕਹਿੰਦੇ ਉਹ ਦੱਸ ਦਿਓ। ਕਹਿੰਦੇ ਪਹਿਲਾਂ ਤਾਂ ਆਪਣੀ ਮਾਂ ਹੈ। ਕਹਿੰਦੇ ਇਹ ਤਾਂ ਠੀਕ ਹੈ, ਕਿਹੜਾ ਬੰਦਾ ਕਿਹੜਾ ਮਾਂ ਵੱਲ ਪੂਰਾ ਦੇਖਦਾ? ਦੂਜੀ ਮਾਂ ਹੁੰਦੀ ਹੈ ਸੱਸ। ਕਹਿੰਦੇ ਉਹ ਵੀ ਠੀਕ ਹੈ। ਤੀਸਰੀ ਮਾਂ ਹੁੰਦੀ ਹੈ ਮਿੱਤਰ ਦੀ ਮਾਂ। ਕਹਿੰਦੇ ਉਹ ਵੀ ਸੰਤ ਜੀ ਠੀਕ ਹੈ। ਚੌਥੀ ਮਾਂ ਹੁੰਦੀ ਹੈ ਗੁਰੂਆਂ ਪੀਰਾਂ ਸਾਧੂਆਂ ਸੰਤਾਂ ਦੀ। ਕਹਿੰਦੇ ਅਸੀਂ ਗੁਰੂ ਕਿਸੇ ਨੂੰ ਬਣਾਉਂਦੇ ਹੀ ਨਹੀਂ, ਇਸ ਕਰਕੇ ਮਾਂ ਦਾ ਸਵਾਲ ਹੈ ਸਾਡੇ ਨਾਲ ਨਹੀਂ ਪੈਦਾ ਹੁੰਦਾ। ਤੇ ਕਹਿੰਦੇ ਪੰਜਵੀਂ ਮਾਂ ਹੁੰਦੀ ਹੈ ਰਾਜੇ ਦੇ ਘਰ ਵਾਲੀ ਰਾਣੀ। ਉਹ ਪੰਜ ਮਾਵਾਂ ਵੱਲ ਬੁਰੀ ਦ੍ਰਿਸ਼ਟੀ ਨਹੀਂ ਦੇਖਣੀ। ਕਹਿੰਦੇ ਮਨਜ਼ੂਰ ਹੈ, ਪੰਜੇ ਨਹੀਂ ਅਸੀਂ। ਉਹ ਗੱਲਾਂ ਕਰਦੇ ਕਰਦੇ ਜਿੱਥੇ ਸੰਤਾਂ ਨੇ ਜਾਣਾ ਸੀ, ਕਹਿਣ ਲੱਗੇ ਲਓ ਬਈ ਪ੍ਰੇਮੀਓ, ਅਸੀਂ ਇੱਥੇ ਹੀ ਰਹਿਣਾ ਤੇ ਤੁਸੀਂ ਮੁੜ ਜਾਓ। ਤੇ ਡਾਕੂ ਨੂੰ ਕਹਿਣ ਲੱਗੇ ਸਰਦਾਰ ਨੂੰ, ਕਹਿੰਦੇ ਬਚਨ ਯਾਦ ਹੈ? ਕਹਿੰਦਾ ਪੂਰੀ ਤਰ੍ਹਾਂ ਯਾਦ ਨੇ, ਉਹ ਅਸੀਂ ਨਹੀਂ ਕਰਦੇ। ਵਾਪਸ ਆ ਗਏ, ਆ ਕੇ ਸਾਰਾ ਪਿੰਡ ਇਕੱਠਾ ਹੋ ਗਿਆ। ਕਹਿਣ ਲੱਗਿਆ ਵੀ ਸੰਤ ਕੁਛ ਬੋਲੇ ਵੀ ਸੀ? ਕਹਿੰਦਾ ਬੋਲੇ ਸੀ, ਮੈਂ ਤਾਂ ਟਰਕਾ ਤੇ ਸਾਰੀ। ਕਹਿੰਦੇ ਕਿਹੜੀ ਗੱਲ ਚ? ਕਹਿੰਦੇ ਸੀਗੇ ਵੀ ਗਰੀਬ ਦੇ ਚੋਰੀ ਨਹੀਂ ਕਰਨੀ, ਆਪਾਂ ਗਰੀਬ ਦੇ ਪਹਿਲਾਂ ਹੀ ਨਹੀਂ ਕਰਦੇ। ਕਹਿੰਦੇ ਇਹ ਤਾਂ ਹੋ ਗਈ ਗੱਲ। ਦੂਜਾ ਕਹਿੰਦਾ ਉਹ ਕਹਿੰਦੇ ਸੀ ਵੀ ਇੱਕ ਦਿਨ ਸ਼ਰਾਬ ਮਾਸ ਨਾ ਖਾਓ। ਕਹਿੰਦਾ ਮੈਂ ਮੰਨ ਗਿਆ ਵੀ ਚੱਲ ਇੱਕ ਕਾਸ਼ੀ ਵਾਲੇ ਦਿਨ ਨਹੀਂ ਖਾਵਾਂਗੇ, ਪਹਿਲੇ ਦਿਨ ਆਪਾਂ ਖਾ ਲਿਆ ਕਰਾਂਗੇ। ਕਹਿੰਦੇ ਠੀਕ ਹੈ ਵੀ ਕੋਈ ਨੀ, ਭਗਾ ਲਾਂਗੇ। ਤੀਸਰੀ ਬਾਤ ਜਿਹੜੀ ਹੈ ਉਹਨਾਂ ਨੇ ਜੋ ਕਰੀ ਹੈ ਮੇਰੇ ਨਾਲ, ਉਹਨਾਂ ਨੇ ਕਿਹਾ ਵੀ ਪੰਜ ਮਾਵਾਂ ਹੁੰਦੀਆਂ ਨੇ ਦਸੀਆਂ। ਕਹਿੰਦੇ ਇਹ ਵੀ ਮੰਨ ਲਾਂਗੇ ਆਪਾਂ, ਠੀਕ ਹੈ। ਇੱਕ ਕਰਿਆ ਵੀ ਨਮਕ ਹਰਾਮ ਨਹੀਂ ਕਰਨਾ। ਕਹਿੰਦੇ ਉਹ ਤਾਂ ਆਪਾਂ ਪਹਿਲਾਂ ਵੀ ਨਹੀਂ ਕਰਦੇ, ਫਿਰ ਵਚਨ ਕਾਹਦੇ ਹੋਏ, ਠੀਕ ਹੈ ਮੰਨ ਲੈਂਦੇ। ਉਹ ਸੰਤ ਚਲੇ ਗਏ ਤੇ ਸਮਾਂ ਪੈ ਗਿਆ। ਸਮਾਂ ਹੌਲੀ 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 ਰਾਜੇ ਦੇ ਚੋਰੀ ਕਰ ਲਈ, ਸਾਰਾ ਸਮਾਨ ਕਮੰਦ ਲਾ ਕੇ ਚੜ ਗਿਆ, ਸਾਰਾ ਸਮਾਨ ਬੈਡਰੂਮ ਚੋਂ ਰਾਣੀ ਦੇ ਗਹਿਣੇ ਇਕੱਠੇ ਕਰ ਲਏ ਸਾਰੇ। ਉਹ ਇਕੱਠੇ ਕਰਨ ਤੋਂ ਬਾਅਦ ਇੱਕ ਰਕੇਬੀ ਦੇ ਵਿੱਚ ਨਮ ਪਈਆਂ ਸੀ ਗੋਲੀਆਂ ਚੂਰਨ ਦੀਆਂ, ਸਹਿਜ ਸੁਭਾਅ ਚੱਕ ਕੇ ਮੂੰਹ ਚ ਬਾਲੀ ਵੀ ਕੀ ਹੈ। ਉਹ ਜਜ਼ਬਾ ਦੇਖਿਆ ਵੀ ਇਹ ਤਾਂ ਨਮਕ ਹੈ, ਉਸ ਨੇ ਉੱਥੇ ਹੀ ਗੰਢ ਬੰਨੀ ਰੱਖਤੀ, ਕਹਿੰਦਾ ਵੀ ਸੰਤਾਂ ਨੇ ਕਿਹਾ ਸੀ ਵੀ ਹੁਣ ਤਾਂ ਬੜਾ ਨਿੱਕਾ ਆ ਗਿਆ, ਇੱਧਰ ਮਸਾਂ ਚੋਰੀ ਕਰੀਏ ਤੇ ਹੁਣ ਬਚਨ ਵੀ ਹੈ ਸਾਹਮਣੇ ਖੜਾ, ਦੇਖੀ ਜਾਊਗੀ ਫੇਰ ਕਿਤੇ ਮਾਰ ਲਾਂਗੇ ਹੱਥ, ਹੁਣ ਚੱਲੀਏ। ਉੱਥੇ ਰੱਖਤਾ ਤੇ ਖੜਕਾ ਹੋ ਰਿਹਾ ਸੀ। ਛੋਟੀ ਰਾਣੀ ਜਿਹੜੀ ਸੀ ਨਵੀਂ ਵਿਆਹੀ, ਰਾਜਾ ਬਿਰਧ ਸੀਗਾ 60 ਸਾਲ ਦਾ, ਉਹ ਨਵਾਂ ਵਿਆਹ ਕਰਿਆ ਸੀ, ਔਲਾਦ ਹੈ ਨਹੀਂ ਸੀ ਰਾਜੇ ਦੇ। ਉਹ ਬਹੁਤ ਦੁਖੀ ਰਹਿੰਦੀ ਸੀ, ਪਿਆਰ ਨਹੀਂ ਸੀ ਉਹਨੂੰ ਮਿਲਦਾ। ਉਹਨੇ ਉਹ ਜਦ ਡਾਕੂ ਦਾ ਡਾਕੂਆਂ ਦਾ ਸਰਦਾਰ ਦੇਖਿਆ, ਉਹਦੇ ਮਨ ਵਿੱਚ ਆ ਗਈ ਵੀ ਇਹਦੇ ਨਾਲ ਤਾਂ ਚੰਗਾ, ਮੈਂ ਇਹ ਬੰਦੇ ਨਾਲ ਹੀ ਨੱਠਦਾ। ਉਹ ਉੱਠ ਕੇ ਖੜ ਗਈ, ਨਾਲੇ ਜਿਹੜੇ ਗਹਿਣੇ ਹੀਰੇ ਉਹਦੇ ਸਪੈਸ਼ਲ ਸੀ ਉਹਦੀ ਪੋਟਲੀ ਬੰਨੇ ਹੋਏ ਸੀ, ਉਹਨੂੰ ਕਹਿਣ ਲੱਗੀ ਵੀ ਤੂੰ ਗਹਿਣੇ ਚੁੱਕ ਲੈ ਤੇ ਮੈਨੂੰ ਲੈ ਚੱਲ, ਮੈਂ ਤੇਰੇ ਘਰ ਬਸੂੰ। ਕਹਿੰਦਾ ਨਾ ਮਾਤਾ, ਇਹ ਗੱਲ ਤਾਂ ਹੋ ਨਹੀਂ ਸਾਡੀ, ਤੂੰ ਰਾਜੇ ਦੀ ਰਾਣੀ ਹੈ, ਮੇਰੀ ਮਾਤਾ ਹੈ, ਮੈਨੂੰ ਤਾਂ ਪੰਜ ਮਾਤਾ ਦੱਸਿਆ ਸੰਤਾਂ ਨੇ। ਉਹ ਜ਼ੋਰ ਲਾਵੇ ਉਹ ਮੰਨੇ ਨਾ, ਅਖੀਰ ਨੂੰ ਉਹ ਚਲਿਆ ਜਾਂਦਾ ਹੈ ਤੇ ਜਾ ਕੇ ਰਾਜੇ ਨੇ ਕਿਹਾ ਵੀ ਚੋਰ ਜਿਹੜਾ ਉਹਨੂੰ ਲਿਆਓ ਟੋਲ ਚ। ਸਾਰੇ ਤਲਾਸ਼ ਹੋਈ, ਉਹ ਆ ਗਿਆ, ਆ ਕੇ ਕਹਿਣ ਲੱਗਿਆ ਵੀ ਰਾਜਨ ਮੈਂ ਹੀ ਹਾਂ ਤੇਰਾ ਚੋਰ, ਮੈਂ ਹੀ ਆਇਆ ਸੀ। ਕਹਿਣ ਲੱਗੇ ਇੱਕ ਗੱਲ ਦੱਸ ਬਈ, ਤੂੰ ਜਦੋਂ ਇਹ ਕਹਿੰਦੀ ਸੀ ਵੀ ਮੈਨੂੰ ਲੈ ਚੱਲ ਤੇ ਗਹਿਣੇ ਕਹਿੰਦੀ ਸੀ ਤੇ ਗਹਿਣਿਆਂ ਦੀ ਪੌੜੀ ਤਾਂ ਬੰਨ ਕੇ ਰੱਖ ਕਿਉਂ ਦਿੱਤੀ? ਕਹਿੰਦਾ ਮਹਾਰਾਜ, ਇੱਕ ਤਾਂ ਸੰਤਾਂ ਨੇ ਕਹਿਤਾ ਸੀ ਨਮਕ ਖਾ ਕੇ ਬੁਰਾ ਨਹੀਂ ਕਰਨਾ, ਮੈਂ ਖਾ ਗਿਆ ਤੁਹਾਡਾ ਨਮਕ, ਇਸ ਕਰਕੇ ਹੁਣ ਮੈਂ ਬੁਰਾ ਕਿਵੇਂ ਕਰਾਂ? ਦੂਸਰਾ, ਮਹਾਰਾਜ ਮੈਨੂੰ ਉਹਨਾਂ ਨੇ ਕਿਹਾ ਸੀ ਬਈ ਰਾਜੇ ਦੀ ਰਾਣੀ ਜਿਹੜੀ ਹੁੰਦੀ ਆ ਉਹ ਮਾਤਾ ਹੁੰਦੀ ਹੈ, ਫਿਰ ਮੈਂ ਮਾਤਾ ਨੂੰ ਕਿਵੇਂ ਲੈ ਜਾਂਦਾ? ਰਾਜਾ ਬੜਾ ਖੁਸ਼ ਹੋਇਆ, ਉਹਨੇ ਕਿਹਾ ਵੀ ਇਹੋ ਜਿਹਾ ਬੰਦਾ ਤਾਂ ਲੱਭੇ ਨਹੀਂ ਸਕਦਾ। ਵਜ਼ੀਰ ਵਜ਼ੂਰ ਬੁਲਾਏ, ਉਸਨੇ ਬੁਲਾ ਕੇ ਸਾਰੀ ਗੱਲ ਦੱਸੀ। ਉਹ ਕਹਿੰਦਾ ਦੇਖੋ ਮੇਰੇ ਔਲਾਦ ਨਹੀਂ ਹੋਈ ਤੇ ਮੈਂ ਬੰਦਾ ਭਾਲਦਾ ਸੀ, ਮੈਨੂੰ ਕੋਈ ਬੰਦਾ ਮਿਲਦਾ ਨਹੀਂ ਸੀ, ਦੇਖੋ ਇੱਕ ਗੋਲੀ ਮੇਰੀ ਖਾਧੀ ਹੈ ਤੇ ਲੱਖਾਂ ਰੁਪਏ ਦੇ ਗਹਿਣੇ ਛੱਡ ਦਿੱਤੇ। ਰਾਣੀ ਮੇਰੀ ਨਾਲ ਜਾਣ ਨੂੰ ਕਹਿੰਦੀ ਹੈ, ਉਹਨੂੰ ਮਾਤਾ ਕਹਿੰਦਾ, ਕਹਿੰਦਾ ਦੱਸੋ ਮੈਨੂੰ ਇਹੋ ਜਿਹਾ ਲੱਭ ਜਾਏਗਾ, ਮੈਂ ਤਾਂ ਇਹਨੂੰ ਬਲੀ ਐਤ ਬਣਾਉਣਾ, ਆਪਣਾ ਪੁੱਤਰ ਬਣਾਉਣਾ, ਪੁੱਤਰ ਬਣਾ ਕੇ ਤਖ਼ਤ ਦੇਤਾ। ਕਹਿੰਦਾ ਲੈ ਬੇਟਾ ਹੁਣ ਤੂੰ ਕਰ ਰਾਜ ਤੇ ਮੇਰੀ ਉਮਰ ਬਟੇਰੀ ਹੋ ਗਈ, ਮੈਂ ਭਜਨ। ਸਭ ਤੋਂ ਪਹਿਲਾਂ ਉਹਨੇ ਰਾਣੀ ਦੀ ਦਾ ਸਮਝੌਤਾ ਕਰਾਇਆ ਉਹਦੇ ਨਾਲ, ਫੇਰ ਦੂਜੇ ਨੰਬਰ ਦੇ ਉੱਤੇ ਚੋਰਾਂ ਡਾਕੂਆਂ ਨੂੰ ਜਾਣਦਾ ਸੀ, ਸਾਰੇ ਫੜ ਲਏ। ਉਹ ਕਹਿੰਦਾ ਦੇਖੋ ਚੋਰੀਆਂ ਨਾ ਕਰੋ, ਮੈਂ ਤੁਹਾਨੂੰ ਪੁਲਿਸ ਵਿੱਚ ਭਰਤੀ ਕਰਦਾ, ਫੌਜ ਚ ਕਰਦਾ, ਸੂਰਮਿਆਂ ਵਾਲੇ ਕੰਮ ਕਰੋ। ਸਾਰੀ ਸਟੇਟ ਦੇ ਵਿੱਚ ਅਮਨ ਅਮਾਨ ਹੋ ਗਿਆ, ਲੋਕ ਸੁਖੀ ਹੋ ਗਏ, ਸ਼ਾਂਤੀ ਨਾਲ ਵਸਣ ਲੱਗ ਗਏ। ਉਹ ਕਈ ਸਾਲ ਬਾਅਦ ਸੰਤ ਆਏ ਉਸ ਪਿੰਡ ਚ, ਗਏ ਕਹਿੰਦੇ ਇੱਥੇ ਇੱਕ ਡਾਕੂ ਸੀ, ਉਹਦੇ ਨਾਲ ਗੱਲਾਂ ਕਰੀਆਂ ਸੀ, ਦੇਖੀਏ ਮੰਨੀਆ ਕਿ ਨਹੀਂ। ਉੱਥੇ ਗਏ ਤਾਂ ਉਹ ਕਹਿਣ ਲੱਗੇ ਵੀ ਮਹਾਰਾਜ, ਉਹ ਡਾਕੂ ਤਾਂ ਹੁਣ ਇੱਥੇ ਰਿਹਾ ਹੀ ਕੋਈ ਨਹੀਂ, ਤੁਸੀਂ ਕੋਈ ਐਸਾ ਜਾਦੂ ਕਰਕੇ ਸਾਰੇ ਬੰਦੇ ਨੇਕ ਬਣ ਗਏ, ਉਹ ਤਾਂ ਰਾਜੇ ਦਾ ਲੜਕਾ ਬਣ ਕੇ ਗੱਦੀ ਤੇ ਬੈਠੇ। ਪਰ ਮਹਾਰਾਜ ਇੱਕ ਬੜੀ ਭਾਰੀ ਤਕਲੀਫ ਉਹਨੂੰ ਹੋ ਗਈ ਹੈ, ਐਸੀ ਬਿਮਾਰੀ ਲੱਗ ਗਈ ਹੈ, ਹਕੀਮ ਕਹਿੰਦੇ ਨੇ ਕੌਂ ਦਾ ਮਾਸ ਖਾ ਤੇ ਉਹ ਖਾਂਦਾ ਨਹੀਂ ਹੈ। ਉਹ ਇਸ ਗੱਲ ਤੇ ਦਿਲ ਹੈ ਵੀ ਮੈਂ ਤਾਂ ਸੰਤਾਂ ਨੇ ਕਹਿਤਾ ਮੈਂ ਨਹੀਂ ਖਾਣਾ, ਚਾਹੇ ਮਰ। ਉਸ ਵੇਲੇ ਮਹਾਤਮਾ ਗਏ ਜਾ ਕੇ ਦਵਾਈਆਂ ਦਿੱਤੀਆਂ, ਦਵਾਈਆਂ ਵੀ ਜਾਣਦੇ ਸੀ, ਰਾਜੀ ਕਰਿਆ, ਬੜਾ ਖੁਸ਼ ਹੋਇਆ ਕਿ ਮਹਾਰਾਜ ਮੈਂ ਕੇਵਲ ਤੁਹਾਡੇ ਬਚਨ ਮੰਨੇ ਨੇ, ਮੇਰੀ ਕਾਇਆ ਕਲਪ ਹੋ ਗਈ, ਦੇਖੋ ਅੱਜ ਮੈਂ ਰਾਜਗਤੀ ਤੇ ਬੈਠਾ। ਸੋ ਮਹਾਰਾਜ ਕਹਿਣ ਲੱਗੇ ਗੁਰੂ ਪੰਜਵੇਂ ਪਾਤਸ਼ਾਹ ਕਿ ਪਿਆਰਿਓ, ਜੇ ਗੁਰੂ ਦੇ ਬਚਨ ਨੂੰ ਮੰਨ ਲਓ ਨਾ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀ। ਸੋ ਇਸੇ ਤਰ੍ਹਾਂ ਨਾਲ ਸੰਤ ਕਹਿਣ ਲੱਗੇ ਬੀਬਾ ਠੀਕ ਹੈ ਤੈਂ ਪਾਪ ਕਰੇ ਨੇ, ਕੋਈ ਗੱਲ ਨੀ, ਪਰ ਇੱਕ ਬਚਨ ਅਸੀਂ ਤੈਨੂੰ ਦਿੰਦੇ ਹਾਂ, ਉਹਦੀ ਕਮਾਈ ਕਰ ਲਈ ਦ੍ਰਿੜਤਾ ਦੇ ਨਾਲ। ਕਹਿੰਦੀ ਮਹਾਰਾਜ ਮਨਜ਼ੂਰ ਹੈ। ਕਹਿੰਦੇ ਇਹਨੂੰ 2.5 ਘੰਟੇ ਰਾਮ ਰਾਮ ਕਹਾਉਣਾ। ਕਹਿੰਦੀ ਮਹਾਰਾਜ ਠੀਕ ਹੈ, ਮੈਂ 2.5 ਘੰਟੇ ਰਾਮ ਰਾਮ ਕਹਾਵਾਂਗੀ। ਕਹਿੰਦੇ ਰਾਮ ਦੇ ਬਾਰੇ ਤੈਨੂੰ ਅਸੀਂ ਦੱਸ ਦਿੰਦੇ ਹਾਂ, ਰਾਮ ਜਿਹੜਾ ਹੈ ਉਹ ਜਿੱਧਰ ਵੀ ਤੂੰ ਦੇਖਦੀ ਆ ਅਵਿਅਕਤ ਰੂਪ ਦੇ ਵਿੱਚ, ਸੂਖਸ਼ਮ ਰੂਪ ਦੇ ਵਿੱਚ ਉਹ ਪਰਿਪੂਰਨ ਹੈ। ਜੈ ਜੈ ਦੇਖੋ ਤੈ ਹਜੂਰ ਦੂਰ ਕਤੇ ਨਾ ਜਾਏ। ਉਹਨੂੰ ਇਹ ਸਮਝ ਕੇ ਨਾ ਰਾਮ ਰਾਮ ਕਰੀ ਵੀ ਸੱਤਾ ਅਸਮਾਨਾਂ ਨੂੰ ਛੱਡ ਕੇ ਉੱਤੇ ਬੈਠਾ, ਤੇਰੇ ਨਾਲ ਬੈਠਾ, ਤੇਰੇ ਹਿਰਦੇ ਚ ਬੈਠਾ, ਅੰਦਰੋਂ ਬੁਲਾਉਣਾ ਉਹਨੂੰ। ਅੰਦਰੋਂ ਬੋਲੇਗਾ, ਉਹਨੇ ਕਿਤੋਂ ਬਾਹਰੋਂ ਨਹੀਂ ਆਉਣਾ, ਅੰਦਰੋਂ ਆਏਗਾ। ਇਹ ਧਿਆਨ ਕਰਕੇ ਤੂੰ ਰਾਮ ਰਾਮ ਕਰੇ, ਤੂੰ ਬਚਨ ਮੰਨ ਲਿਆ, ਰਾਮ ਨਾਮ ਉਪਦੇਸ਼ ਦੇ ਕਰ, ਖੇਲ ਗਿਆ ਦੇ ਬਣਜ ਸੌਤਾ, ਨਫਾ ਦੇਣ ਵਾਲਾ ਬਣਜ ਜਿਹੜਾ ਸੀ ਉਹ ਕਰਕੇ ਮਹਾਤਮਾ ਚਲੇ ਗਏ। ਤੇ ਹੁਣ ਇਹਨੇ ਬਚਨ ਮੰਨ ਲਿਆ, ਸਾਨੂੰ ਵੀ ਗੁਰੂ ਸਾਹਿਬ ਕਹਿੰਦੇ ਅਸੀਂ ਮੰਨਦੇ ਨਹੀਂ ਹਾਂ ਸਾਧ ਸੰਗਤ ਜੀ, ਜਿੱਥੇ ਆ ਕੇ ਦਿੱਕਤ ਆਉਂਦੀ ਹੈ। ਇਹ ਕਹਿ ਤਾਂ ਦਿੰਦੇ ਹਾਂ ਵੀ ਇਹ ਗਣਕਾ ਸੀ, ਗਣਕਾ ਨਹੀਂ, ਸਾਡੇ ਨਾਲ ਤਾਂ ਕਰੋੜਾਂ ਗੁਣਾ ਚੰਗੀ ਸੀ, ਜਿਹਨੇ ਮਹਾਤਮਾ ਦਾ ਬਚਨ ਮੰਨ ਕੇ ਛੱਡਿਆ ਹੀ ਨਹੀਂ ਮੁੜ ਕੇ ਫਿਰ। ਔਰ ਐਡੀ ਉੱਚੀ ਚਲੀ ਗਈ ਕਿ ਗੁਰੂ ਗ੍ਰੰਥ ਸਾਹਿਬ ਚ ਕਿੰਨੀ ਵਾਰੀ ਜ਼ਿਕਰ ਆਇਆ ਉਹਦਾ, ਵਾਰ ਵਾਰ ਗਣਕਾ ਦਾ ਜ਼ਿਕਰ ਆਉਂਦਾ। ਤੋ ਉਸਨੇ ਅੰਮ੍ਰਿਤ ਵੇਲੇ ਉੱਠਣਾ, 2 ਵਜੇ ਉੱਠ ਕੇ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ, ਚੌਂਕੜਾ ਮਾਰਨਾ ਤੇ ਪਿੰਜਰਾ ਜਿਹੜਾ ਸੀ ਸਾਹਮਣੇ ਰੱਖ ਲੈਣਾ, ਫਿਰ ਇੱਕ ਵਾਰੀ ਰਾਮ ਰਾਮ ਕਹਿਣਾ। ਤੋਤੇ ਨੂੰ ਸੁਆ ਪਿਆ ਸੀ, ਉਹਨੇ ਵੀ ਰਾਮ 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 ਮਹਾਰਨੀ ਗਾਈ ਜਾਣੀ। ਉਹ ਨਾਮ ਜਿਹੜਾ ਵੀ ਜਪੇਗਾ, ਕੋਈ ਜਪ ਕੇ ਦੇਖ ਲਓ, ਨਾਮ ਨੇ ਆਪਣਾ ਕੰਮ ਅੰਦਰ ਸ਼ੁਰੂ ਕਰ ਦੇਣਾ। ਪਹਿਲਾਂ ਤਾਂ ਇਹ ਬਾਣੀ ਨਾਲ ਪਿਆਰ ਪੈਦਾ ਕਰਦਾ, ਦੂਸਰੇ ਨੰਬਰ ਦੇ ਉੱਤੇ ਇਹ ਅੰਦਰਲੀ ਮਨ ਦੀ ਮੈਲ ਨੂੰ ਦੂਰ ਕਰਦਾ, ਭਰੀਆ ਮਤ ਪਾਪਾਂ ਕੇ ਸੰਗ ਉਹ ਤੋਪਾ ਨਾਮ। ਤੀਸਰੀ ਗੱਲ ਇਹ ਕਰਦਾ ਕਿ ਅੰਦਰਲੇ ਪਾਸੇ ਪ੍ਰਕਾਸ਼ ਆਉਂਦਾ, ਸੋਝੀ ਪੈਦਾ ਕਰਦਾ। ਚੌਥੀ ਜਿਹੜੀ ਗੱਲ ਕਰਦਾ, ਇਹਦੇ ਜਪਣ ਦੇ ਨਾਲ ਰਸ ਆਉਣਾ ਸ਼ੁਰੂ ਹੋ ਜਾਂਦਾ, ਰਸਨਾ ਭਰ ਜਾਂਦੀ ਹੈ, ਰਸ ਨਾਲ ਆਨੰਦ ਆਉਂਦਾ, ਅੰਦਰੋਂ ਖਲਾਰੇ ਆਉਂਦੇ ਨੇ, ਇੱਕ ਜੀਵਨ ਐਸਾ ਪ੍ਰਾਪਤ ਹੋ ਜਾਂਦਾ ਜਿਹੜਾ ਅਸੀਂ ਕਦੇ ਸੋਚਿਆ ਹੀ ਨਹੀਂ ਹੈ, ਅਨੁਭਵ ਹੀ ਨਹੀਂ ਕਰਿਆ। ਸਾਡੇ ਮੁਰਦਾ ਹੋਏ ਹੋਏ ਸੈੱਲ, ਸਾਰੇ ਸੈੱਲ ਜਿਹੜੇ ਨੇ ਉਹ ਜਿਉਂਦੇ ਹੋ ਜਾਂਦੇ, ਉਹਨਾਂ ਚ ਤਰੰਗਾਂ ਆ ਜਾਂਦੀਆਂ, ਚੁਣਚੁਣਾਹਟਾਂ ਆ ਜਾਂਦੀਆਂ ਨੇ, ਪਤਾ ਲੱਗ ਜਾਂਦਾ ਵੀ ਹੁਣ ਮੈਂ ਜਿਉਣਾ, ਪਹਿਲਾਂ ਮਰਿਆ ਹੋਇਆ ਸੀ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਕਬਰ ਨਾ ਜੀਵਿਆ ਕੋਈ, ਜੋ ਜੀਵਿਆ ਪਤ ਲੱਥੀ ਜਾਏ, ਸਭ ਆਰਾਮ ਜੇ ਤਾਂ ਕੁਛ ਆਖਾਂ ਜੀਵਾਂ ਵਿਸਰਾਏ ਮਰ ਜਾ। ਜਿਉਂਦਾ ਆਦਮੀ ਉਹ ਜਿਹਦੇ ਅੰਦਰ ਨਾਮ ਦੀ ਰੋ ਚੱਲਦੀ, ਉਹ ਲਗਾਤਾਰ ਨਾਮ ਜਪਣ ਦੇ ਨਾਲ ਬਿਰਤੀ ਨਾਮ ਦੀਆਂ ਜੋਗਤੀਆਂ ਹੁੰਦੀਆਂ ਨੇ, ਨਾਮ ਜਪੀ ਜਾਓ ਆਪੇ ਵੀ ਆ ਜਾਂਦੀਆਂ। ਪਹਿਲਾਂ ਰਸਨਾ ਨਾਲ ਜਪਦੀ ਰਹੀ, ਉਹ 2.5 ਘੰਟੇ ਤੱਕ ਆਉਣਾ ਹੀ ਕਹਾਉਣਾ ਉਹਨੇ ਤੋਤੇ ਨੂੰ। ਉਹ ਤੋਂ ਬਾਅਦ ਨਾਮ ਜਿਹੜਾ ਹੈ ਉਹ ਅੰਦਰ ਘਰ ਕਰ ਗਿਆ, ਹੁਣ ਨਾਮ ਛੱਡਦਾ ਨਹੀਂ ਹੈ, ਉਹ ਚੌਂਗੜਾ ਮਾਰ ਕੇ ਬਹਿ ਜਾਂਦੀ ਹੈ, ਅੰਦਰ ਨਾਮ ਦੀ ਧੁਨ ਸੁਣਦੀ ਆ। ਰਸਨਾ ਨਾਲ ਨਾਮ ਹੁੰਦਾ ਹੈ, ਸਵਾਸ ਨਾਲ ਨਾਮ ਹੁੰਦਾ ਹੈ, ਤੇ ਅੰਦਰ ਅਨਹਦ ਸ਼ਬਦ ਦੀ ਮਦਦ ਦੇ ਨਾਲ ਨਾਮ ਹੁੰਦਾ। ਹੁਣ ਅੰਦਰ ਧੁਨ ਜਾਗਦੀ, ਉਹ ਧੁਨ ਦੇ ਵਿੱਚ ਧਿਆਨ ਰੱਖਦੀ ਹੈ, 93 ਧਿਆਨ 93 ਜਾਣਿਆ ਗੁਰਮੁਖ ਕਤ ਖਾਣ, ਤੇ ਇੰਨੀ ਦੀਪ ਚਲੀ ਗਈ ਹੌਲੀ 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 ਕਿ ਬਾਰਲਾ ਭੁੱਲਣ ਲੱਗ ਗਿਆ, ਤੇ ਲਿਵ ਦੀ ਅਵਸਥਾ ਚ ਪਹੁੰਚ ਗਈ, ਜਿਹਦੇ ਬਾਰੇ ਮਹਾਰਾਜ ਕਹਿੰਦੇ ਸਾਚੀ ਲਿਵ ਹੈ ਬਿਨ ਦੇਹ ਨਿਮਾਣੀ। ਆ ਕੋਰ ਹੋਇਆ ਹੋਇਆ ਦੇਹਾਂ ਨੂੰ ਜਿਹਨਾਂ ਦੀ ਲਿਵ ਨਹੀਂ ਲੱਗਦੀ, ਕਿਹੋ ਜਿਹਾ ਸਖਤ ਬਚਨ ਮਹਾਰਾਜ ਨੇ ਕਹਿਤਾ। ਉਹ ਲਿਵ ਲੱਗ ਗਈ, ਇਸ ਤਰ੍ਹਾਂ ਪੜ ਲਓ, ਲਿਵ ਲਾ ਅੱਧਾ ਅੱਧਾ ਪੜਿਓ ਭਾਈ।
ਲੱਗ ਗਈ ਗਣਕਾ ਦੀ ਨਾਮ ਜਪ ਕੇ ਪਾਪਾ ਵਾਲੀ ਪੈਰ,
ਆਪਣਾ ਸ਼ੁਰੂ ਕਰ ਲਿਆ, ਮੈਲ ਲਾ ਦਿੱਤੀ, ਅੰਦਰ ਪ੍ਰਕਾਸ਼ ਆ ਗਿਆ। ਲਿਵ ਲਾ ਕੀ ਤੇ ਤੋਤਿਓ ਨਿਤ ਪੜਾਏ ਕਰੇ ਸੋਤਾ, ਹੁਣ ਕੌਲ ਨਹੀਂ ਕਰਦੀ। ਜਦ ਨਾਮ ਅੰਦਰ ਚਲਿਆ ਜਾਂਦਾ ਫੇਰ ਆਦਮੀ ਰੈਗੂਲਰ ਹੋ ਜਾਂਦਾ ਉੱਠਣ ਬੈਠਣ, ਜਿਦਾਂ ਨਹੀਂ ਜਪਦਾ ਉਦਣ ਐਂ ਲੱਗਦਾ ਵੀ ਅੱਜ ਮੇਰਾ ਬਹੁਤ ਕੁਛ ਘਾਟਾ ਪੈ ਗਿਆ, ਮੈਨੂੰ ਪੁੱਜਾ ਬਤਾ ਫਰੀਦਾ, ਅੱਜ ਨਾ ਸੁੱਤੀ ਕੰਧ ਸਿਉ, ਮੇਰਾ ਅੰਦ ਮੁੜੇ ਮੁੜ ਜਾਏ। ਤੇ ਮੈਨੂੰ ਰਸ ਨਹੀਂ ਆ ਰਿਹਾ, ਅੱਜ ਮੈਂ ਫਿੱਕਾ ਪੈ ਗਿਆ, ਹੋ ਕੀ ਗਿਆ ਮੈਨੂੰ, ਲਿਵ ਮੇਰੀ ਕਿਉਂ ਨਹੀਂ ਲੱਗਦੀ, ਨਾਮ ਬਲ ਕਿਉਂ ਨਹੀਂ ਬਿਰਤੀ ਲੱਗਦੀ। ਸੋ ਲਿਵ ਐਸੀ ਚੀਜ਼ ਹੈ, ਲਿਵ ਲਾਗੀ ਤੇ ਸੋਤੇ ਹੋ, ਨਿੱਤ ਪੜਾਏ ਕਰੇ ਹੋ ਸੋਤਾ, ਉਹੀ ਅੰਮ੍ਰਿਤ ਵੇਲੇ ਜਾਗੀ। ਪਥਾ ਦਾ ਉਦਾਹਰਣ ਰਾਮ ਨਾਮ, ਦੁਰਮਤ ਪਾਪ ਕਲੇਵਰ ਤੋਤ, ਪਾਪਾਂ ਦੀ ਮੈਲ ਨਾਮ ਨੇ ਸਾਰੀ ਧੋਤੀ, ਅੰਤਰਿਕਰਨ ਪਵਿੱਤਰ ਹੋ ਗਿਆ। ਹੁਣ ਆਪ ਨੀ ਨਾਮ ਜਪਦੀ, ਨਾਮ ਆਪੇ ਹੀ ਸੁਣਦਾ ਬਿਨਾਂ ਜਪੇ, ਐਸੀ ਅਵਸਥਾ ਆਉਂਦੀ ਹੈ, ਆਪਣੇ ਆਪ ਇਹ ਨਾਮ ਸੁਣ ਜਾਂਦਾ। ਹਰ ਪਾਸਿਓਂ ਕੋਈ ਖੜਕਾ ਹੁੰਦਾ ਤਾਂ ਵੀ ਨਾਮ, ਕੋਈ ਬੋਲਦਾ ਤਾਂ ਵੀ ਨਾਮ, ਐਸੀ ਵੀ ਅਵਸਥਾ ਆ ਜਾਂਦੀ ਹੈ ਸਾਧ ਸੰਗਤ ਜੀ, ਜੇ ਮਾੜਾ ਕਹੀ ਜਾਂਦਾ ਮੂੰਹ ਤੇ ਉਹਦਾ ਵੀ ਗੁੱਸਾ ਨਹੀਂ ਆਉਂਦਾ, ਉਹ ਕਹਿੰਦਾ ਵੀ ਇਹ ਸਭ ਵਰਮ ਹੈ, ਚੰਗਾ ਵੀ ਮੰਦਾ ਵੀ, ਇਹਦੇ ਵਿੱਚ ਨਾ ਕੋਈ ਚੰਗੀ ਚੀਜ਼ ਹੈ ਨਾ ਮੰਦੀ ਚੀਜ਼ ਹੈ, ਉੱਪਰ ਲੰਘ ਜਾਂਦਾ ਇਹਨਾਂ ਸਾਰੀਆਂ ਗੱਲਾਂ। ਸੋ ਨਾਮ ਆਪਣੇ ਆਪ ਚੱਲਦਾ, ਜੋ ਬੋਲਦਾ ਹੈ ਮਿਰਗ ਮੀਨ ਪੰਖੇਰੂ ਸੁਬਿਨਾਰ ਜਾਪਤ ਹੈ ਨਹੀਂ ਹੋ। ਆ ਜਿਹੜੇ ਪੰਖੇਰੂ ਨੇ ਇਹ ਵੀ ਬੋਲਦੇ, ਐਂ ਲੱਗਦਾ ਵੀ ਭਜਨ ਕਰ ਰਹੇ, ਨਾਮ ਜਪਣ ਵਾਲੇ ਨੂੰ ਸੱਚਮੁੱਚ ਲੱਗਦਾ ਅੰਮ੍ਰਿਤ ਵੇਲੇ ਬੈਠੋ। ਇਹਨਾਂ ਦੇ ਇੰਟਰਵਲ ਨੇ, ਇੱਕ ਤਾਂ 3 ਵਜੇ ਇੱਕ ਵਾਰੀ ਬੋਲਣਗੇ ਸਾਰੇ, ਪੱਠਾ ਹੀ ਬੋਲਦੇ। ਉਹਦੇ ਬਾਅਦ ਜਦ ਪਾਉ ਬਟਾਲਾ ਹੁੰਦਾ ਹੈ, ਚਿੜੀ ਚੁਹਕੀ ਪਾਉ ਫਟੀ ਬਗਨ ਬਹੁਤ ਤਰੰਗ, ਉਸ ਵੇਲੇ ਸਾਰੇ ਆਪਣੇ ਆਪਣੇ ਰਾਗ ਗਾਉਂਦੇ ਨੇ। ਪੰਛੀਆਂ ਦਾ ਅਧਿਐਨ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਪਤਾ ਇਹਨਾਂ ਚੀਜ਼ਾਂ ਦਾ, ਫਿਰ ਚੁੱਪ ਕਰ ਜਾਂਦੇ ਨੇ ਕਾਫੀ ਗਾ ਗੂ ਕੇ, ਫਿਰ ਨਹੀਂ ਬੋਲਦੇ ਹੈ। ਤੇ ਗੁਰਬਾਣੀ ਕਹਿੰਦੀ ਹੈ ਜੋ ਬੋਲਦਾ ਹੈ ਮਿਰਗ ਮੀਨ ਪੰਖੇਰੂ ਸੋ ਬਿਨਹਾਰ ਜਾਪਦਾ ਹੈ ਨਹੀਂ ਹੋਰ, ਉਹ ਸਾਰਿਆਂ ਦੇ ਅੰਦਰੋਂ ਨਾਮ ਦੀ ਧੁਨੀ ਸੁਣਨ ਲੱਗ ਜਾਂਦਾ, ਤੇ ਸਾਰੇ ਪਸ਼ੂ ਪੰਛੀਆਂ ਨੂੰ ਕਹਿੰਦਾ ਵੀ ਇਹ ਵੀ ਨਾਮ ਜਪਦੇ ਨੇ, ਇਹਨਾਂ ਦਾ ਵੀ ਭਰੋਸਾ ਵਾਹਿਗੁਰੂ ਉੱਤੇ ਹੈ, ਇਸ ਤਰ੍ਹਾਂ ਫਰਮਾਨ ਕਰਦੇ ਨੇ। ਕੰਕਰ ਚੁਗਦੇ ਤਲਾਂ ਦੇ ਵਿੱਚ ਵਸਦੇ, ਕੰਕਰ ਜੰਗਲ ਜਨਾ ਬਾਸ, ਕਕਰ ਚੁਗਣ ਥਲ ਵਸਣ ਰੱਬ ਨਾ ਚੋਗਣ ਪਾਸ। ਉਹ ਬਿਰਤੀ ਐਸੀ ਹੋ ਜਾਂਦੀ ਹੈ ਕਿ ਸਾਰੇ ਹੀ ਨਾਮ ਜਪਦੇ। ਆ ਜਿਹੜੇ ਦਰਖਤ ਨੇ ਨਾ, ਜਿਨ੍ਹਾਂ ਨੇ ਸੁਰਤਾਂ ਉੱਪਰ ਚੱਕੀਆਂ ਨੇ, ਉਹਨਾਂ ਨੂੰ ਪਤਾ ਵੀ ਜਦ ਹਵਾ ਚੱਲਦੀ ਹੈ ਇਹ ਵੀ ਨਾਮ ਜਪਦੇ ਪ੍ਰਤੀਤ ਦਿੰਦੇ। ਮਹਾਰਾਜ ਕਹਿੰਦੇ ਕਾਵੀ ਨਾਮ ਜਪਦਾ। ਸਵਾਮੀ ਰਾਮ ਜੀ ਆਪਣੀ ਪੁਸਤਕ ਚ ਲਿਖਦੇ ਨੇ ਕਿ ਮੈਂ ਹੈਰਾਨ ਹੋ ਗਿਆ ਵੀ ਜਿਹੜਾ ਸ਼ਬਦ ਹੈ ਨਾ ਇਹ ਸਾਰਿਆਂ ਦੇ ਵਿੱਚ ਪਰਿਪੂਰਨ ਹੈ। ਜਿੱਤ ਸ਼ਬਦ ਜਗਤ ਥੰਮ ਰਹਾ ਆ, ਕਿਉਂਕਿ ਉਤਪਤੀ ਸ਼ਬਦ ਤੋਂ ਹੋਈ ਹੈ ਸੰਸਾਰ ਦੀ। ਜੜ ਤੇ ਚੇਤਨ ਦੋਏ ਸ਼ਬਦ ਵਿੱਚੋਂ ਹੋਏ ਨੇ। ਨਿਰੰਕਾਰ ਕਾਰ ਹੋਏ, ਏਕੰਕਾਰ ਪਾਰਸਦਾਇ। ਏਕੰਕਾਰੋਂ ਸ਼ਬਦ ਧੁਨ, ਓਂਕਾਰ ਕਾਰ ਉਪਾਇਆ। ਉਹ ਸ਼ਬਦ ਦਾ ਨਾ ਓਂਕਾਰ ਆਵਾਜ਼ ਓਮ ਦੀ, ਓਂਕਾਰ ਦੀ ਪ੍ਰਥਮ ਓਂਕਾਰ ਤੇ ਨਿਕਾਹ ਸੋ ਧਨਪੂਰ ਜਗਤ ਨੂੰ। ਉਹ ਜਿਹੜੀ ਪਰਮੇਸ਼ਰ ਦੇ ਪਹਿਲੇ ਦਿਨ ਸ਼ਬਦ ਦੀ ਉਚਾਰ ਧੁਨ ਉੱਚੀ ਹੈ ਨਾ, ਏਕੰਕਾਰ ਨੇ ਸਾਰੇ ਹੀ ਮੰਨਦੇ ਨੇ, ਈਸਾਈ ਮੰਨਦੇ ਨੇ। ਬਿਫੋਰ ਦਾ ਕ੍ਰੀਏਸ਼ਨ ਆਫ ਵਰਲਡ ਯੂਨੀਵਰਸ ਦੇਰ ਵਾਜ ਲੋਗਾਸ ਦੈਟ ਵਾਜ ਵਿਦ ਇਨ ਗੋਡ। ਆ ਸੰਸਾਰ ਪੈਦਾ ਹੋਣ ਤੋਂ ਪਹਿਲਾਂ ਸ਼ਬਦ ਸੀਗਾ, ਸ਼ਬਦ ਵਾਹਿਗੁਰੂ ਵਿੱਚ ਸੀਗਾ। ਇਹ ਇਸਲਾਮ ਵਾਲੇ ਵੀ ਕਹਿੰਦੇ ਨੇ ਕੁੰਨ ਕੇ ਕਹਿਣੇ ਸੇ ਹੁਆ ਆਲਮ ਬਾਪਾ। ਆ ਸਾਰਾ ਸੰਸਾਰ ਕੁੰਨ ਦੀ ਆਵਾਜ਼ ਕਹੀ ਤੇ ਉਹਦੇ ਨਾਲ ਹੋ ਗਿਆ। ਭਿੰਨ ਭਿੰਨ ਹੈ ਕਹਿਣ ਨੂੰ, ਲੇਕਿਨ ਸ਼ਬਦ ਹੈਗਾ, ਇੱਕੋ ਸ਼ਬਦ ਹੋਇਆ। ਉਹ ਸਵਾਮੀ ਜੀ ਕਹਿਣ ਲੱਗੇ ਕਿ ਮੈਂ ਐ ਪਿਆ ਸੀ, ਘਾਹ ਸੀ ਬਹੁਤ, ਕਹਿੰਦਾ ਮੈਨੂੰ ਸ਼ਬਦ ਸੁਣੀ ਜਾਵੇ ਘਾਹ ਚ। ਬਹੁਤ ਹੀ ਬਰੀਕ ਧੁਨ ਆ ਰਹੀ ਸੀ ਓਮਕਾਰ ਦੀ, ਸੰਗੀਤਮਈ ਤੋਂ। ਕਹਿੰਦੇ ਮੈਂ ਉੱਠ ਕੇ ਗੁਫਾ ਦੇ ਨਾਲ ਜਿਹੜੇ ਦਰਵਾਜ਼ਾ ਸੀ ਪੱਥਰ ਨਾਲ ਕਰਨ ਲਾ ਲਿਆ, ਕਹਿੰਦੇ ਉਹਦੇ ਵਿੱਚੋਂ ਵੀ ਆਵੇ। ਕਹਿੰਦੇ ਫੇਰ ਮੈਂ ਦਰਖਤ ਨਾਲ ਲਾ ਲਿਆ, ਉਹ ਦਰਖਤ ਵਿੱਚੋਂ ਵੀ ਆਵੇ। ਫੇਰ ਮੈਂ ਕਹਿੰਦਾ ਜਿਹੜੀ ਚੀਜ਼ ਨਾਲ ਲਾਵਾਂ ਉਹੀ ਧੁਨ ਮੈਨੂੰ ਸੁਣਾਈ ਦੇ ਜਾਵੇ ਉਹਦੇ ਵਿੱਚ। ਤੇ ਮੇਰੇ ਗੁਰੂ ਆ ਗਏ, ਕਹਿਣ ਲੱਗੇ, ਮੈਂ ਕਿਹਾ ਵੀ ਇਸ ਤਰ੍ਹਾਂ ਮੈਨੂੰ ਸੁਣਦਾ? ਕਹਿੰਦੇ ਹਾਂ, ਇਹੀ ਸ਼ਬਦ ਹੈ ਜਿਹਨੇ ਜਗਤ ਨੂੰ ਥੰਮ ਕੇ ਰੱਖਿਆ ਹੋਇਆ, ਇਹ ਸ਼ਬਦ ਦੇ ਆਧਾਰ ਤੇ ਹੀ ਸਾਰਾ ਸੰਸਾਰ ਖੜਾ। ਸੋ ਉਹਨਾਂ ਨੂੰ ਸੁਣਦਾ ਪੰਛੀਆਂ ਦੇ ਵਿੱਚੋਂ ਵੀ ਨਾਮ ਦੀ ਧੁਨ, ਕਿਉਂਕਿ ਹੈ ਸਾਰੇ ਨਾਮ। ਜੇ ਨਾਮ ਅੰਦਰ ਨਾ ਹੋਵੇ ਨਾ, ਨਾਉਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ, ਦੇਈ ਮੈਂ ਇਸ ਕਾ ਵਿਸਰਾਮ, ਸੁਨ ਸਮਾਦ ਅਨਹਤ ਹੈ ਨਾਦ, ਕਹਿ ਨਾ ਜਾਈਏ ਚਰਜ ਵਸਮਾਦ। ਉਹ ਕਿਹਾ ਨੀ ਜਾਂਦਾ ਨਾਮ, ਇੰਨਾ ਆਨੰਦ ਹੈ ਉਹਦੇ ਚ, ਬਿਰਤੀ ਚਲੀ ਜਾਂਦੀ ਹੈ। ਯੂਨੀਵਰਸਲ ਜਿਹੜਾ ਨਾਮ ਹੈ ਅੰਦਰਲੀ ਧੁਨ, ਯੂਨੀਵਰਸਲ ਧੁਨ ਦੇ ਨਾਲ ਇੱਕ ਹੋ ਜਾਂਦੀ। ਉਸ ਵੇਲੇ ਸਭ ਚੀਜ਼ਾਂ ਨਾਮ ਜਪਦੀਆਂ, ਕੁਦਰਤ ਨਾਮ ਜਪਦੀ। ਸਾਰਾ ਬਾਣੀ ਵਿੱਚ ਆਉਂਦਾ, ਧਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦਗੀ, ਸਭ ਹਰ 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 ਨਾਮ ਤੇ ਆਵੇ ਨਾਮ। ਪਾਣੀ ਪਾਉਣ ਮਹਾਰਾਜ ਕਹਿੰਦੇ ਗਾਉਂਦੇ ਨੇ ਇਹ ਬਾਕਾਇਦਾ ਸੋਦਰ ਦੀ ਪੌੜੀ ਚ ਮਹਾਰਾਜ ਦੱਸਦੇ ਵੀ ਇਹ ਗਾ ਰਹੇ ਨੇ, ਮਿਊਜ਼ੀਕਲੀ ਗਾ ਰਹੇ। ਔਰ ਸਾਨੂੰ ਤਾਂ ਸੁਣਦੀ ਨੀ, ਸਾਡੀ ਵਿਰਤੀ ਇੱਥੇ ਪਹੁੰਚੀ ਨੀ, ਅਸੀਂ ਸੁਣ ਨਹੀਂ ਸਕੇ। ਜਿਹਨਾਂ ਨੂੰ ਸੁਣਦੀ ਆ ਉਹਨੂੰ ਹਰ ਪਾਸੇ ਨਾਮ ਦੀ ਧੁਨ ਸੁਣ ਲੱਗ ਜਾਂਦੀ, ਅੰਦਰ ਆਪਣੇ ਧੁਨ ਗੂੰਜਦੀ ਆ। ਫਿਰ ਧੁਨਵੇਂ ਧਿਆਨ, ਧਿਆਨਵੇਂ ਜਾਣਿਆ। ਸੋ ਇਹ ਨਾਮ ਧੁਨ ਹੈ ਸਭ ਦੇ ਅੰਦਰ। ਉਹ ਮਹਾਰਾਜ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹ ਲਿਵ ਲੱਗ ਗਈ, ਐਸੀ ਉੱਚੀ ਬਿਰਤੀ ਉਹਦੀ ਚਲੀ ਗਈ, ਲਿਵ ਲੱਗ ਗਈ ਤੇ ਸੋਤੇ ਉਹ ਨਿੱਤ ਪੜਾਏ ਕਰੇ ਉਹ ਸੋਤਾ ਪਤਾ ਤੋਂ ਉਦਾਹਰਣ ਰਾਮ ਨਾਮ ਦੁਰਮਤ ਪਾਪ ਕਲੇਵਰ ਤੋਂ। ਉਸ ਵੇਲੇ ਸਾਰੇ ਪਾਪਾਂ ਦਾ ਨਾਸ਼ ਹੋ ਗਿਆ ਤੇ ਅੰਤਕਾਲ ਆ ਗਿਆ। ਸਭ ਦਾ ਹੀ ਅੰਤ ਆਉਣਾ, ਕਿਸੇ ਨੇ ਰਹਿਣਾ ਹੀ ਨਹੀਂ ਸੰਸਾਰ ਚ। ਕੋਈ ਮੂਰਖ ਕਹੇ ਮੈਂ ਰਹੂੰਗਾ, ਬੜੀ ਭਾਰੀ ਭੁੱਲ ਆ ਉਹਦੀ। ਅਸੀਂ ਆਪ ਵੀ ਰਹਿਣਾ ਚਾਹੁੰਦੇ ਹਾਂ ਜਿਹਨਾਂ ਨਾਲ ਸਾਡਾ ਸੁਨੇਹ ਆ, ਅਸੀਂ ਕਹਿੰਦੇ ਇਹ ਬਣਾ ਜਾ। ਡਿਕਟੇਸ਼ਨ ਤਾਂ ਹੈ ਨਹੀਂ ਰੱਬ ਦੇ ਉੱਤੇ, ਉਹ ਤਾਂ ਆਪਣੀ ਮਰਜ਼ੀ ਨਾਲ ਚੱਲਦਾ, ਕਿਸੇ ਨੂੰ ਵਿਛੋੜਦਾ, ਕਿਸੇ ਨੂੰ ਮਿਲਾਉਂਦਾ, ਸੰਜੋਗ ਵਿਜੋਗ ਦੋ ਕਾਰ ਚਲਾਵਾ, ਲੇਖੇ ਆਵੇ ਪਾ। ਸਮਾਂ ਆਉਣ ਤੇ ਤੁਰ ਜਾਂਦਾ, ਸੰਸਾਰ ਦੇ ਅੰਦਰ ਕੋਈ ਰੁਕਿਆ ਨਹੀਂ ਕਰਦਾ। ਵੱਡੇ ਵੱਡੇ ਸੰਸਾਰ ਤੇ ਆਏ, ਗਿਣੀਆਂ ਨਹੀਂ ਜਾਂਦੀਆਂ ਇੰਨੀਆਂ ਉਮਰਾਂ ਨੇ। ਇੱਕ ਸ਼ਿਵ ਪਏ, ਇੱਕ ਗਏ, ਇੱਕ ਫੇਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਪੀ ਜਾਣੇ। ਸ਼ਿਵ ਜੀ ਦੀ ਉਮਰ 16 ਕਰੋੜ ਖਰਬ ਸਾਲ ਦੀ, ਉਹ ਵੀ ਚਲਿਆ ਗਿਆ, ਇੱਕ ਆ ਗਿਆ, ਇੱਕ ਫੇਰ ਆ ਗਿਆ। ਵਰਮਾ ਦੀ 16 ਲੱਖ ਖਰਬ ਸਾਲ ਦੀ ਉਮਰ ਹੈ। ਮਹਾਰਾਜ ਕਹਿੰਦੇ ਅਨੇਕਾਂ ਹੀ ਵਰਮਾ ਆ ਚੁੱਕੇ ਨੇ ਹੁਣ ਤੇ। ਉਹ ਸੰਸਾਰ ਬਣਾਇਆ ਹੀ ਪਰਮੇਸ਼ਰ ਨੇ ਐਸਾ, ਅਸੀਂ ਤਾਂ ਬੰਦੇ ਤਾਂ ਕੀਦੇ ਪਾਣੀ ਹਾਰ ਨੇ। ਇਹ ਤਾਂ ਸਾਰਾ ਇਹ ਜੀਵਨ ਨੂੰ ਤਾਂ ਮਹਾਰਾਜ ਨੇ ਪਾਣੀ ਦਾ ਬੁਲਬੁਲਾ ਦੱਸਿਆ, ਜੈਸੇ ਜਲ ਤੇ ਬੁਲਬੁਲਾ ਉਪਜੇ ਬਿਨ ਸੇ ਨਹੀਂ। ਜਗ ਰਸਨਾ ਪੈਸੇ ਰਚੀ ਕੌ ਨਾਨਕ ਸੁਣ ਗਈ। ਉਹ ਅੰਤਕਾਲ ਆ ਗਿਆ, ਉਹ ਰਾਤ ਨੂੰ ਪਿੰਜਰਾ ਖੁੱਲਾ ਰਹਿ ਗਿਆ ਤੇ ਇੱਕ ਕਾਲਾ ਨਾਗ ਆਇਆ, ਉਹਨੇ ਆ ਕੇ ਤੋਤਾ ਖਾ ਲਿਆ। ਉਹ ਠੰਡਾ ਲੱਗਿਆ, ਭਾਦੋਂ ਦਾ ਮਹੀਨਾ ਸੀ, ਦੀਵੇ ਦੂਵੇ ਕੋਈ ਜਦ ਜਾਲਦਾ ਹੀ ਨਹੀਂ, ਪੁਰਾਣੇ ਬੰਦਿਆਂ ਨੂੰ ਪਤਾ ਕੋਈ ਵੀ ਨਹੀਂ ਸੀ ਦੀਵੇ ਜਾਲਦਾ ਹੁੰਦਾ, ਹਨੇਰੇ ਚ ਆਰਾਮ ਨਾਲ ਤੁਰੇ ਫਿਰਦੇ ਹੁੰਦੇ। ਜੇ ਕਿਸੇ ਨੇ ਕਹਿਣਾ ਹਨੇਰਾ, ਕਹਿੰਦੇ ਜਿੱਦਣ ਕਾਲ ਨੇ ਆਉਣਾ ਉਦਣ ਹੀ ਆਉਣਾ, ਹਨੇਰੇ ਤੇ ਕਾਹਦਾ ਡਰਨਾ। ਹਾਂ, ਉਹ ਕਾਲ ਤੋਂ ਜਿੰਨਾ ਚਿਰ ਕਾਲ ਭਗਵਾਨ ਨਹੀਂ ਆਉਂਦਾ ਆਦਮੀ ਜਾਇਆ ਨਹੀਂ ਕਰਦਾ, ਜਿੱਦਣ ਆ ਜਾਵੇ ਉਦਣ ਕੋਈ ਡਾਕਟਰ ਉਹਨੂੰ ਰੋਕ ਨਹੀਂ ਸਕਦਾ, ਫੇਰ ਨਹੀਂ ਰੁਕਿਆ ਕਰਦਾ, ਫੇਰ ਤਾਂ ਜਾਣਾ ਹੀ ਪੈਂਦਾ। ਤਿੰਨ ਚੀਜ਼ਾਂ ਹੁੰਦੀਆਂ, ਸਥਾਨ ਆ ਜੇ, ਸਮਾਂ ਆ ਜੇ, ਕਾਰਨ ਆ ਜੇ, ਤਿੰਨ ਇਕੱਠੇ ਹੋ ਜਾਣ, ਜਾਣਾ ਪੈਂਦਾ, ਨਹੀਂ ਨਹੀਂ ਜਾਣਾ ਹੁੰਦਾ, ਬਚ ਰਹਿੰਦਾ। ਸੋ ਅੰਤਕਾਲ ਆ ਗਿਆ ਉਸਦਾ। ਅੰਤਕਾਲ ਵਿੱਚ ਜਮਾਂ ਦਾ ਜਿਹੜਾ ਜਾਲ ਪਿਆ ਹੋਇਆ ਸੀ ਉਹਨੇ ਧੋੜਤਾ ਨਾਮ ਦੇ ਬਲ ਦੇ ਨਾਲ, ਤੇ ਉਹਦੇ ਕਰਮਾਂ ਦੇ ਹਿਸਾਬ ਨਾਲ ਉਹਨੇ ਜਾਣਾ ਸੀ ਨਰਕਾਂ ਚ। ਕਹਿਣ ਲੱਗੇ ਨਾਮ ਦਾ ਐਸਾ ਪ੍ਰਤਾਪ ਹੋਇਆ ਕਿ ਜਮਾਂ ਵਾਲਾ ਜਾਲ ਤੋੜਤਾ, ਦੋ ਦੱਪੜੇ ਵਾਲੇ ਨਾਲ
ਨਾਮ ਜਪ ਕੇ ਗਨਕਾ ਨੇ ਹਰੀ ਦਾ ਜਮਾਂ ਵਾਲਾ ਜਾਲ ਤੋੜਦਾ।
ਜਮਾਂ ਦਾ ਕਾਲ ਦਾ ਜਾਲ ਸੀ ਤੋੜ ਕੇ ਉਹ ਮਰਿਆ। ਅੰਤਕਾਲ ਜਮਜਾਲ ਤੋੜ ਨਰਕਾ ਵਿੱਚ ਨਾ ਖਾਧ ਸਕੋਤਾ। ਬੈਕੁੰਠ ਆ ਗਏ, ਵਾਜਦ ਤਰੀਕੇ ਨਾਲ ਧਨ ਧਨ ਹੁੰਦੀ ਜਾਂਦੀ ਹੈ, ਫੁੱਲ ਵਰਸਦੇ ਜਾਂਦੇ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗਈ ਬੈਕੁੰਠ ਭਵਾਨ ਚਰ, ਨਰਕਾ ਵਿੱਚ ਨਾ ਖਾਧ ਸਕੋਤਾ। ਗਈ ਬੈਕੁੰਠ ਭਵਾਨ ਚੜ ਨਾਉ ਨਰਾਇਣ ਛੋਤ ਅਛੋਤਾ।
ਗਨਕਾ ਚੱਲਿਆ ਭਵਨਾ ਉੱਤੇ ਬੈਠ ਕੇ ਪਾਪਾ ਦਾ ਪਾਰ ਲੈ ਗਿਆ।
ਪਾਪਾਂ ਦੇ ਜਿਹੜੇ ਹਾਰ ਪਹਿਨੇ ਹੋਏ ਸੀ, ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ, ਉਹ ਸਾਰੇ ਪਹਾੜ ਜਿਹੜੇ ਸੀ ਉਹ ਢਾ ਦਿੱਤੇ ਨਾਮ ਨੇ। ਕਿਉਂਕਿ ਨਾਮ ਜਿਹੜਾ ਹੈ, ਨਾਉ ਨਰਾਇਣ ਛੋਤ ਅਛੋਤਾ, ਥਾਉ ਨਥਾਵੇ ਮਾਣ ਮਨੁੱਖ, ਨਥਾਵਿਆਂ ਨੂੰ ਮਾਣ ਬਖਸ਼ਣ ਵਾਲਾ ਹੈ। ਸੋ ਐਸਾ ਜੋ ਨਾਮ ਹੈ, ਮਹਾਰਾਜ ਕਹਿੰਦੇ ਪਿਆਰਿਓ ਤੁਸੀਂ ਤਾਂ ਫੇਰ ਗ੍ਰਿਸ਼ਤੀ ਹੋ, ਇੰਨਾ ਪਾਪ ਤਾਂ ਨਹੀਂ ਕਰਿਆ ਜਿੰਨੇ ਦੀ ਮਿਸਾਲ ਦਿੱਤੀ ਹੈ। ਨਾਲ ਮਹਾਰਾਜ ਕਹਿੰਦੇ ਵੀ ਜੇ ਤੂੰ ਵੀ ਕਰੇ ਨਾਨਕ ਕਹਿਤ ਚੇਤ ਚਿੰਤਾ ਮਨ, ਤੈਂ ਵੀ ਉਤਰ ਸਪਾਰਾ, ਤੂੰ ਵੀ ਪਾਰ ਹੋ ਸਕਦਾ ਜੇ ਤੂੰ ਇਰਾਦਾ ਬਣਾ। ਸੋ ਆਪ ਨੇ ਸਤਸੰਗ ਕੀਤਾ ਹੈ ਪੂਰਨਮਾਸ਼ੀ ਦਾ, ਕੁਝ ਵਿਚਾਰਾਂ ਕੀਤੀਆਂ ਨੇ ਸਬਜੈਕਟਿਵ ਤਰੀਕੇ ਦੇ ਨਾਲ, ਡਾਇਰੈਕਟ ਕੁਐਸਚਨ ਕਰਕੇ ਕਿ ਆਪਾਂ ਬਾਣੀ ਪੜ੍ਹਦੇ ਹਾਂ ਲੇਕਿਨ ਬਾਣੀ ਦੀ ਕਮਾਈ ਨਹੀਂ ਕਰ ਰਹੇ। ਹਰ ਰੋਜ਼ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁੱਖ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਪੜ੍ਹਦੇ ਪੜ੍ਹਦੇ ਹੀ ਉਮਰ ਬੀਤ ਜਾਂਦੀ ਹੈ, ਗੋਬਿੰਦ ਮਿਲਿਆ ਹੀ ਨਾ, ਕੋਈ ਸਮਝ ਚ ਨਾ ਆਈ ਗੱਲ। ਸਤਸੰਗ ਕਰਦਿਆਂ ਨੂੰ ਉਮਰਾਂ ਲੰਘ ਗਿਆ, ਸੰਤ ਦੱਸਦੇ ਨੇ ਸਾਰੇ ਫਾਰਮੂਲੇ ਲੇਕਿਨ ਕੋਈ ਵੀ ਨਾ ਆਪਣਾ ਹੋਇਆ। ਵਿੱਚ ਕਰੋ ਮਹਾਰਾਜ ਕਹਿੰਦੇ ਤੂੰ ਵੀ ਪਾਰ ਹੋ ਜਾਏਗਾ ਜੇ ਤੂੰ ਗੁਰੂ ਦੀ ਬਾਣੀ ਨੂੰ ਕਮਾ ਲੇ, ਨਾਮ ਜਪ ਕੇ ਜੇ ਇੰਨੇ ਪਾਪ ਕਰਨ ਵਾਲੀ ਦੀ ਬਿਰਤੀ ਲਿਵ ਲੱਗ ਗਈ, ਤੇਰੀ ਕਿਉਂ ਨਹੀਂ ਲੱਗੂਗੀ? ਤੇਰੀ ਵੀ ਲੱਗ ਜੂ। ਉਹ ਕਮਜ਼ੋਰੀ ਇਹ ਹੈ ਕਿ ਤਾਂ ਅਜੇ ਮੰਨਿਆ ਨਹੀਂ, ਉਰਲੀਆਂ ਉਰਲੀਆਂ ਗੱਲਾਂ ਤਾਂ ਕਰੀ ਜਾਂਦਾ। ਉਹ ਤੇਰੇ ਪੁੰਨ ਕਰਮ ਕਰਾ ਰਹੇ ਨੇ, ਸਤਸੰਗ ਚ ਆਉਂਦਾ, ਤੇਰੇ ਪੁੰਨ ਕਰਮ ਤੈਨੂੰ ਸਤਸੰਗ ਚ ਲੈ ਆਉਂਦਾ। ਲੇਕਿਨ ਨਾਮ ਜਪਣ ਦਾ ਇਰਾਦਾ ਕਰ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਚਾਰ ਕਿਰਪਾ ਹੁੰਦੀਆਂ ਨੇ, ਵਾਹਿਗੁਰੂ ਨੇ ਕਿਰਪਾ ਕਰਕੇ ਮਾਨਸ ਜਨਮ ਦੇ ਤਾ, ਮਾਂ ਬਾਪ ਨੇ ਕਿਰਪਾ ਕਰੀ ਪਾਲ ਦਿੱਤਾ, ਗੁਰੂ ਨੇ ਕਿਰਪਾ ਕਰੀ ਉਹਨੇ ਕਹਿਤਾ ਵਾਹਿਗੁਰੂ ਮੰਤਰ ਜਪ ਲੈ, ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਕੋਈ। ਹੁਣ ਜਿਹੜੀ ਅਗਲੀ ਕਿਰਪਾ ਹੈ ਉਹ ਤਾਂ ਆਪ ਕਰਨੀ ਹੈ, ਕਹਿੰਦਾ ਨਹੀਂ ਜੀ ਵਾਹਿਗੁਰੂ ਕਰੂਗਾ ਤਾਂ ਹੀ ਹੈ। ਉਹ ਤਾਂ ਗੱਲਾਂ ਹੋਰ ਨੇ ਜਿਹੜੀਆਂ ਤੂੰ ਕਹਿਣੇ, ਲੇਕਿਨ ਇਹ ਤਾਂ ਤੈਨੂੰ ਕਰਨੀ ਪੈਣੀ ਹੈ, ਕਿਉਂਕਿ ਹਉਮੈ ਵਿੱਚ ਹਉਮੈ ਦਾ ਇਲਾਜ ਕਰਨਾ, ਸੁਪਨੇ ਵਿੱਚ ਸੁਪਨੇ ਦੀ ਗੱਲ ਪੂਰੀ ਕਰਨੀ, ਉਹ ਬ੍ਰਹਮ ਗਿਆਨ ਦੀ ਬਾਤ ਹੈ ਜਾਗਿਆ ਹੋਇਆਂ ਦੀ। ਕਹਿੰਦਾ ਕਿਵੇਂ ਜੀ? ਜੇ ਜਪਾਓ ਤਾਂ ਜਪੂ। ਕਹਿੰਦੇ ਚੰਗਾ ਜੀ, ਪ੍ਰਸ਼ਾਦਾ ਲੰਗਰ ਦਾ ਹੁਣ ਤਾਂ ਛਕਣਾ ਹੈ, ਬੈਠਾ ਰਹੇ ਵੀ ਕੀ ਗੱਲ ਪ੍ਰੇਮੀਆਂ ਪ੍ਰਸ਼ਾਦਾ ਨਹੀਂ ਛਕਦਾ? ਕਹਿੰਦਾ ਛਕਾਊਗਾ ਤਾਂ ਛਕੋ। ਵੀ ਲਾਂਗਰੀ ਸਿੰਘ ਨੇ ਪ੍ਰਸ਼ਾਦਾ ਵਰਤਾਉਣ ਵਾਲਿਆਂ ਨੇ ਤੇਰੇ ਸਾਹਮਣੇ ਲਿਆ ਤਾ, ਤੋੜਨਾ ਸਹੀ ਬੁਰਕੀ? ਕਹਿੰਦਾ ਤੋੜਵਾਊ ਤੋੜਾ। ਕੋਈ ਰਹਿਮ ਆ ਗਿਆ ਕਿਸੇ ਨੂੰ, ਉਹਨੇ ਬੁਰਕੀ ਤੋੜੀ, ਕਹਿੰਦਾ ਮੂੰਹ ਦਾ ਅੱਡ ਲੈ, ਮੂੰਹ ਦੇ ਵਿੱਚ ਭਾਰਤੀ ਹੁਣ ਉੱਥੇ ਲਈ ਬੈਠਾ। ਕਹਿੰਦਾ ਚੱਬ। ਕਹਿੰਦਾ ਚਬਾਊਗਾ ਤਾਂ ਚਬੂ। ਹੁਣ ਦੱਸੋ ਚਬਾਊ ਵੀ ਉਹ ਆ ਕੇ? ਇਹ ਕੰਮ ਤਾਂ ਤੂੰ ਨੱਠ ਕੇ ਕਰਦਾ, ਇਹ ਕਦਮ ਕਰੀ ਜਾਂਦਾ। ਉਹ ਜਦ ਨਾਮ ਦੀ ਗੱਲ ਆਉਂਦੀ ਹੈ ਕਹਿੰਦਾ ਜਪਾਊ ਤਾਂ ਜਪਾਂ। ਉੱਥੇ ਢਿੱਲਾ ਲਾਹੇ ਕੋ ਤੂੰ ਢਿੱਲਾ ਢਿੱਲਾ ਤੋਟੇ ਬੇਗ ਉੱਠਦਾ ਆ। ਜਿੱਥੇ ਨਫ਼ਾ ਕਮਾਉਣਾ ਉੱਥੇ ਢਿੱਲਾ ਹੋ ਜਾਂਦਾ, ਜਿੱਥੇ ਘਾਟੇ ਪੈਣੇ ਨੇ ਨੱਠਿਆ ਹੀ ਜਾਊ ਉੱਥੇ। ਸੋ ਸਾਧ ਸਿੰਘ ਜੀ ਜੋ ਮੈਂ ਬੇਨਤੀਆਂ ਕਰੀਆਂ ਨੇ ਧਿਆਨ ਨਾਲ ਆਪਣੇ ਸਰਵਣ ਕਰੀਆਂ ਨੇ, ਸਿਰਫ ਇਰਾਦਾ ਬਣਾਉਣ ਦੀ ਲੋੜ ਹੈ। ਇਰਾਦਾ ਬਣ ਜਾਵੇ, ਬਹੁਤ ਤਰੀਕੇ ਨੇ, ਬੜੇ ਤਰਲੇ ਲੈਣੇ ਪੈਂਦੇ। ਕੋਈ ਗੰਢਾਂ ਦਿੰਦੇ ਨੇ, ਕਹਿੰਦੇ ਗੰਢ ਦਿੱਤੀ ਹੈ, ਕਹਿੰਦੇ ਮੇਰੇ ਤਾਂ ਦਿੱਤੀ ਹੈ, ਮੈਂ ਤਾਂ ਸੱਚ ਭੁੱਲੇ ਗਿਆ, ਵਾਹਿਗੁਰੂ ਵਾਹਿਗੁਰੂ ਕਹਿਣਾ ਸੀ। ਕੋਈ ਸਿਮਰਨਾ ਹੱਥ ਚ ਭਰ ਲੈਂਦਾ, ਉਹ ਮਣਕਾ ਉਹੀ ਕਮਾਈ ਜਾਂਦਾ, ਖਾਲੀ ਹੋਈ। ਉਹ ਜਾਣਨ ਵਾਲੇ ਜਾਣਦੇ ਨੇ ਵੀ ਇਹਦਾ ਧਿਆਨ ਤਾਂ ਹੋਰ ਪਾਸੇ ਆ, ਗੱਲ ਹੋਰ ਪਾਸੇ ਕਰੀ ਜਾਂਦਾ, ਵਿੱਚੇ ਮਣਕੇ ਨੂੰ ਗੇੜਾ ਦੇ ਜਾਂਦਾ। ਉਹ ਮਣਕਾ ਕਿਉਂ ਘੁਮਾਉਂਦਾ? ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰਨਾ ਸੀ, ਕਹਿੰਦਾ ਭੁੱਲੇ ਗਿਆ ਮੈਂ। ਸੱਚਾ ਸੀ ਬੰਦਾ, ਸਹੀ ਗੱਲ ਕਹਿ ਤੀ, ਕਹਿੰਦਾ ਮੇਰੇ ਯਾਦ ਹੀ ਨਹੀਂ ਆਇਆ, ਉਹੀ ਘੁਮਾਈ ਜਾਂਦਾ ਸੁਭਾਅ ਪਿਆ ਹੋਇਆ। ਇਹ ਸਾਵਧਾਨ ਹੋ ਕੇ ਜਿਹੜੇ ਕੰਮ ਨੂੰ ਲੱਗਣਾ, ਤਕੜੇ ਹੋ ਕੇ ਲੱਕ ਬੰਨ ਕੇ ਲਗੋ। ਜਦ ਲੱਕ ਬੰਨ ਕੇ ਲੱਗਾਂਗੇ ਫੇਰ ਉਹ ਕੰਮ ਤਾਂ ਹੋਣਾ ਹੀ ਹੋਣਾ ਹੈ। ਜੇ ਜਨਮ ਦਾ ਕੋਈ ਸਵਾਲ ਹੀ ਨਹੀਂ ਹੁੰਦਾ। ਉਹ ਇੱਕ ਕੱਪੜੇ ਲਾਉਣੇ ਨੇ ਨਵੇਂ ਪਾ ਲੈਣੇ, ਇੱਕ ਸਰੀਰ ਛੱਡ ਦੇਣਾ। ਜਿਹੜਾ ਬੰਦਗੀ ਕਰਦਾ ਜਮਦੂਤਾਂ ਜਮਦਾਤਾਂ ਦੇ ਨਹੀਂ ਉਹ ਜਾਂਦਾ, ਉਹਨੂੰ ਬੜਾ ਚਾਂਸ ਮਿਲਦਾ, ਸੈਂਕੜੇ ਜਨਮ ਮਿਲਦੇ ਨੇ ਬਾਰ 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 ਬਾਰ। ਪਰ ਕੋਈ ਐਸੀ ਗੱਲ ਨਾ ਕਰੇ, ਐਸੀ ਕਲਾ ਨਾ ਖੇਡੀਏ ਜਿਸ ਦਰਗੇ ਗਿਆ ਹਾਰੀਏ। ਦਰਗਾਹ ਚ ਹਾਰਨ ਵਾਲੀ ਗੱਲ ਨਾ ਕਰੇ, ਇੰਨਾ ਕੁ ਧਿਆਨ ਰੱਖੇ, ਉੱਥੇ ਨਾ ਸ਼ਰਮਿੰਦਾ ਹੋ ਜਾਏ। ਮਤ ਸ਼ਰਮਿੰਦਾ ਸੀ ਬਾਈ ਸਾਈਂ ਦੇ ਦਰਬਾਰ। ਇੰਨਾ ਧਿਆਨ ਰੱਖੇ ਵੀ ਮੈਂ ਇਹੋ ਜਿਹੀ ਗੱਲ ਨਾ ਕਰ ਲਾਂ ਕਿਤੇ ਵੀ ਉੱਥੇ ਵੀ ਜੁੱਤੀਆਂ ਪੈਣ। ਛੱਡ ਜਿਹੜੀਆਂ ਹੋ ਚੁੱਕੀਆਂ ਉਹਨਾਂ ਨੂੰ ਨਾਮ ਕੱਟ ਦਿੰਦਾ, ਜੀਰੋ ਬਣਾ ਦਿੰਦਾ। ਇਹ ਤਾਂ ਨੀ ਵੀ ਉਹ ਖੜੇ ਹੀ ਨੇ, ਗੁਰੂ ਸਾਹਿਬ ਨੀ ਇਸ ਗੱਲ ਨੂੰ ਮੰਨਦੇ। ਉਹ ਕਹਿੰਦੇ ਇਹ ਤਾਂ ਸਾਰੇ ਦੇ ਸਾਰੇ ਧੋਤੇ ਜਾਂਦੇ ਨੇ, ਭਰੀਆ ਮਤ ਪਾਪਾਂ ਕਹਿ ਸੰਗ ਉਹ ਧੋਪਾ ਨਾਵੇਂ ਕਰਾਂ। ਪਾਪਾਂ ਨੂੰ ਪਾਪਾਂ ਨਾਲ ਭਰੀ ਹੋਈ ਮਤ ਧੋਤੀ, ਗੰਗਾ ਦੀ ਧੋਈ ਕਿ ਨਹੀਂ? ਅਜਾਮਲ ਦੀ ਇੱਕੋ ਵਾਰੀ ਕਰਨ ਨਾਲ ਧੋਈਗੀ। ਇਹ ਗੱਲ ਨਾ ਮਨ ਚ ਰੱਖੋ, ਜਿਹੜਾ ਹੋ ਗਿਆ ਹੋ ਗਿਆ, ਜਿਹੜਾ ਲੰਘਿਆ ਲੰਘਿਆ, ਗਾਹਾਂ ਵਾਲੀ ਗੱਲ ਸੋਚੋ। ਮਹਾਰਾਜ ਕਹਿੰਦੇ ਜਿਹੜੀ ਬੀਤਗੀ ਬੀਤਗੀ, ਅੱਗੇ ਸਮਝ ਚਲੋ ਆਨੰਦ ਲਾਲਾ, ਜੋ ਬੀਤੀ ਸੋ ਬੀਤੀ, ਉਹ ਤਾਂ ਲੰਘ ਗਈ। ਗਾਹਾਂ ਨੂੰ ਤਗੜੇ ਹੋ ਜਾਓ, ਤਗੜੇ ਹੋ ਕੇ ਇਰਾਦੇ ਕਰੋ ਵੀ ਨਾਮ ਜਪਣਾ ਹੈ, ਨਾਮ ਜਪਣਾ ਹੈ, ਨਾਮ ਜਪਣਾ ਹੈ। ਇਹ ਜਪ ਤਾਂ ਹੁੰਦਾ ਜੇ ਸਤਸੰਗ ਚ ਆਵੇ। ਜੇ ਸਤਸੰਗ ਨਾਲ ਟੁੱਟ ਗਿਆ, ਨਤੀਜਾ ਕੀ ਹੋ? ਫੇਰ ਪੰਜ ਚੋਰ ਜਿਹੜੇ ਨੇ ਨਾ ਉਹ ਦੱਬ ਲੈਂਦੇ ਨੇ ਉਹਨੂੰ ਆ ਕੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਉਹ ਕਰਦੇ ਕੀ ਨੇ? ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰ। ਉਹ ਦੱਬ ਲੈਂਦੇ ਨੇ, ਪਹਿਲਾਂ ਨਾਸਤਕ ਵਿਰਤੀ ਲਿਆਉਂਦੇ ਨੇ, ਫੇਰ ਸੰਤਾਂ ਨਾਲੋਂ ਤੋੜ ਦਿੰਦੇ ਨੇ, ਫੇਰ ਹੌਲੀ ਹੌਲੀ ਦੂਰ ਕਰ ਦਿੰਦੇ ਨੇ ਸਤਸੰਗ, ਫੇਰ ਉਹ ਉਹਨਾਂ ਨੂੰ ਦੂਜਿਆਂ ਪਾਸਿਆਂ ਚ ਲੈ ਜਾਂਦੇ ਨੇ। ਵੀ ਆਹ ਥੋੜੀ ਜਿਹੀ ਪੀ ਲੈ ਕੀ ਹੁੰਦਾ ਪਾਣੀਆਂ ਡਿਸਟਿਲ ਕਰਿਆ ਹੋਇਆ ਇਹਦੇ ਵਿੱਚ ਕਿਹੜਾ ਪਾਪਾ ਮੈਂ ਕਿਸੇ ਦਾ ਗਲ ਵੱਢਦਾ। ਉਹ ਜਦ ਉਹ ਅੰਦਰ ਜਾਣ ਲੱਗ ਗਈ ਸ਼ਰਾਬ ਬੁੱਧੀ ਭ੍ਰਿਸ਼ਟ ਹੋ ਗਈ, ਨਾ ਕੋਈ ਨਾਮ ਨਾ ਕੋਈ ਬਾਣੀ ਨਾ ਕੁਛ ਹੋਰ, ਸਾਰਾ ਸਿਸਟਮ ਹੀ ਵਿਗੜ ਗਿਆ। ਉਹ ਵਿਗੜਦਾ ਤਾਂ ਹੈ ਜੇ ਸਤਸੰਗ ਤੋਂ ਦੂਰ ਹੋ ਜੇ। ਸੰਤਾਂ ਨੂੰ ਕਹਿੰਦੇ ਨੇ, ਅਸੀਂ ਮਹਾਰਾਜ ਜੀ ਨੂੰ ਕਹਿਣਾ, ਮਹਾਰਾਜ ਜੀ ਪੁਰਾਣਾ ਸਿੰਘ ਨਹੀਂ ਦੇਖਿਆ? ਕਹਿੰਦੇ ਭਾਈ ਪਾਪਾਂ ਚ ਪ੍ਰਵਿਰਤ ਹੋ ਗਿਆ ਸੀ। ਕਹਿਣਾ ਮਹਾਰਾਜ ਜੀ ਇਕਦਮ ਕਹਿੰਦੇ। ਉਹ ਜਦ ਬਾਅਦ ਚ ਖੋਜ ਕਰਨੀ ਪਤਾ ਲੱਗ ਜਾਣਾ ਵੀ ਹਾਂ ਇਹ ਤਾਂ ਗਲਤ ਗੱਲ ਚ ਪਿਆ ਹੋਇਆ। ਉਹ ਜਾਂ ਸਾਧੂ ਨਾਲ ਪਿਆਰ ਰਹੇਗਾ ਜਾਂ ਫਿਰ ਪਾਪਾ ਨਾਲ ਰਹੇਗਾ, ਦੋਹਾਂ ਪਾਸਿਆਂ ਚੋਂ ਇੱਕ ਚੋਣ ਲਓ ਜਿਹੜਾ ਚੋਣ ਹੈ। ਸਾਧਾਂ ਦੀ ਸੰਗਤ ਕਰਕੇ ਰੱਬ ਵੱਲ ਨੂੰ ਤੁਰਨਾ ਕੁਦਰਤੀ ਬਾਤ ਹੈ। ਸੰਤਾਂ ਨੂੰ ਪਿੱਠ ਦੇ ਕੇ ਸਮਝ ਲਓ ਵੀ ਰੱਬ ਵੱਲੋਂ ਦੂਰ ਹੁੰਦਾ ਤੁਰਿਆ ਜਾਂਦਾ ਤੇ ਪਾਪਾਂ ਚ ਪ੍ਰਵਿਰਤ ਹੋ ਜਾਂਦਾ। ਫਿਰ ਕਈਆਂ ਦਾ ਤਾਂ ਇਲਾਜ ਹੁੰਦਾ ਹੀ ਨਹੀਂ, ਅਮਿਊਨ ਹੋ ਜਾਂਦੇ ਨੇ। ਉਹ ਇੱਥੇ ਤੱਕ ਪਹੁੰਚ ਜਾਂਦੇ ਨੇ ਕਿ ਸੰਤਾਂ ਦੀ ਆਪੇ ਹੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ, ਹੋਰ ਪਾਪ ਚੜ ਜਾਂਦਾ। ਤੋ ਇਸ ਕਰਕੇ ਪਿਆਰੇ ਉਹ ਵੱਡਾ ਇਲਾਜ ਜਿਹੜਾ ਹੈ ਕੁੰਡੀ ਹੈ ਨਾ, ਜਿਹੜੀ ਕੁੰਜੀ ਜਿਹਨੂੰ ਕਹਿੰਦੇ ਨੇ, ਉਹ ਇਹ ਹੈ ਕਿ ਸੰਗਤ ਨਾ ਛੱਡੋ। ਸੰਗਤ ਚ ਆਈ ਜਾਓ ਆਈ ਜਾਓ ਆਈ ਜਾਓ, ਇੱਥੇ ਲਾਈਟ ਮਿਲੀ ਜਾਣੀ ਹੈ, ਫਲੈਸ਼ ਆਈ ਜਾਣੇ ਨੇ, ਕਿਤੇ ਨਾ ਕਿਤੇ ਮਨ ਅਟਕ ਜਾਏਗਾ। ਕਬ ਨੂੰ ਸਾਧ ਸੰਗਤ ਤੇ ਪਾ ਆਉਂਦਾ ਆਉਂਦਾ ਕਦੇ ਸਾਧੂ ਦੀ ਸੱਚਮੁੱਚ ਸੰਗਤ ਦੇ ਵਿੱਚ ਪੈ ਗਿਆ। ਉਸ ਸਥਾਨ ਤੇ ਬਹੁਤ ਨਾ ਵੈ ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਕਰਨ ਸਦਾ ਵਸੇ ਪਾਰ ਬ੍ਰਹਮ ਕੇ, ਜਿਉ ਜਨਮੇ ਜਲ ਆਏ ਕਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਭ ਕਰੋ। ਸੋ ਇਸ ਕਰਕੇ ਆਪ ਦੂਰ ਦਰਾਜ ਤੋਂ ਆਏ ਹੋ, ਮਹਾਰਾਜ ਆਪ ਦੀ ਯਾਤਰਾ ਵਾਂ ਸਫਲ ਕਰਨ ਤੇ ਆਪਣਾ ਪਿਆਰ ਦੇਣ। ਕੱਲ ਵੀ ਬਹੁਤ ਸਾਰੇ ਪ੍ਰੇਮੀਆਂ ਨੇ ਉੱਥੇ ਸਤਸੰਗ ਗੋਪਾਲ ਸਿੰਘ ਉਹਨਾਂ ਦਾ ਸੁਣਿਆ, ਅੱਜ ਤੁਸੀਂ ਇੱਥੇ ਆਏ, ਇੱਥੇ ਵੀ ਬਹੁਤ ਸਾਰੇ ਪ੍ਰੇਮੀਆਂ ਜਿਨ੍ਹਾਂ ਦੇ ਭਾਗ ਸੀਗੇ ਉਹਨਾਂ ਨੇ ਸੁਣਿਆ। ਸੋ ਇਹ ਤਾਂ ਚੱਲਦਾ ਹੀ ਰਹਿੰਦਾ, ਕਿਤੇ ਦੀਵਾਨ ਲੱਗ ਜਾਂਦੇ ਨੇ, ਸਾਰੇ ਹੀ ਪਹੁੰਚ ਜਾਂਦੇ ਨੇ, ਉੱਥੇ ਵੀ ਬਾਣੀ ਸੁਣਦੇ ਹੋ, ਇੱਥੇ ਵੀ ਸੁਣਦੇ ਹੋ। ਵਾਹਿਗੁਰੂ ਕਿਰਪਾ ਕਰੇ ਕਿ ਸੰਗਤਾਂ ਦਾ ਮੇਲ ਮਿਲਾਪ ਜਾਰੀ ਰੱਖੇ ਤਾਂ ਕਿ ਕਲਯੁਗ ਦੇ ਵਿੱਚੋਂ ਅਸੀਂ ਬਚ ਸਕੀਏ। ਜੋ ਕੱਲ ਦਾ ਦੀਵਾਨ ਹੈ ਉਹ ਕੋਠੀ ਮੋਹਾਲੀ 781 3B1 ਵਿੱਚ ਐਤਵਾਰ ਨੂੰ ਹਮੇਸ਼ਾ ਹੀ ਹੁੰਦਾ, ਉਹ ਵੀ ਹੋਏਗਾ। ਬਾਕੀ ਬੇਨਤੀ ਹੈ ਕਿ ਐਤਕੀ ਜਿਹੜਾ ਅੱਜ ਦਾ ਦਿਨ ਸੀ, ਇਸ ਦਿਨ ਅਸੀਂ ਮੈਗਜ਼ੀਨ ਵੰਡਦੇ ਹੁੰਦੇ ਹਾਂ ਜੀਪਾਂ 'ਚ, ਪਰ ਅੱਜ ਪੂਰਨਵਾਸੀ ਹੋਣ ਕਰਕੇ ਉਹ ਪ੍ਰੋਗਰਾਮ ਕਰਿਆ ਨਹੀਂ। ਅਗਲਾ ਜੋ ਸ਼ਨਿਚਰਵਾਰ ਆ ਰਿਹਾ ਹੈ 8 ਤਰੀਕ ਦਾ, ਉਹ ਦਿਨ ਜੀਪਾਂ ਵਾਲੇ ਕਾਰਾਂ ਵਾਲੇ ਪ੍ਰੇਮੀ ਆਪਣੀਆਂ ਕਾਰਾਂ ਤੇ ਜੀਪਾਂ ਸਾਰੀਆਂ ਦੇਣ ਦੀ ਖੇਚਲ ਕਰਨ। ਭਾਈ ਜਰਨੈਲ ਸਿੰਘ ਲਿਸਟ ਬਣਾਇਆ ਕਰਦੇ ਨੇ, ਭਾਈ ਨਸੀਬ ਸਿੰਘ ਲਿਸਟ ਬਣਾਉਂਦੇ ਨੇ, ਤੇ ਬਾਕੀ ਜਿਹੜੇ ਪ੍ਰੇਮੀ 5-5 4-4 ਹਰੇਕ ਜੀਵ ਚ ਹੁੰਦੇ ਨੇ, ਉਹ ਵੀ ਆਪਣੇ ਨਾਂ ਦੇ ਦੇਣ, ਤਾਂ ਕਿ ਸਹੀ ਤਰੀਕ ਤੇ ਭਾਵੇਂ ਹਫ਼ਤਾ ਲੇਟ ਹੋ ਜਾਣਾ ਐਤਕੀ, ਪਰ ਉਹ ਵੰਡਿਆ ਜਾਣਾ, ਇਸ ਕਰਕੇ ਥੋੜਾ ਲੇਟ ਕਰਨਾ ਪਿਆ। ਸੋ ਬਾਕੀ ਜੋ ਕੱਲ ਨੂੰ ਹੈ ਪ੍ਰੋਗਰਾਮ ਉਹ ਕੋਠੀ ਹੈ, ਉੱਥੇ ਵੀ ਹਮ ਆ ਕੇ ਪਹੁੰਚੋ, ਆਪਣਾ ਜੀਵਨ ਸਫਲਾ ਕਰੋ। ਇਹ ਜੋ ਮੈਗਜ਼ੀਨ ਹੈ ਇਹਦੇ ਬਾਰੇ ਬਹੁਤ ਵਾਰੀ ਬੇਨਤੀ ਕਰੀ, ਕਾਫੀ ਹੁਣ ਇਹ ਛਪਣ ਲੱਗ ਗਿਆ, ਦੂਰੀ ਵਾਰੀ ਸਾਨੂੰ ਛਪਾਉਣਾ ਪਿਆ ਐਤਕੀ ਦੋਏ, ਤੇ ਖਾਸ ਕਰਕੇ ਬੀਬੀਆਂ ਨੇ ਬੜਾ ਕੰਮ ਕਰੇ। ਮੈਂ ਤਾਂ ਹੈਰਾਨ ਹਾਂ ਵੀ 600-700, 2-2 ਹਜ਼ਾਰ, 2.25 ਹਜ਼ਾਰ ਇਹਦਾ ਬੰਦੇ ਕੋਈ ਬਣਾਏ ਨਹੀਂ ਸਕੇ। ਮਹਾਰਾਜ ਨੇ ਕਿਹੇ ਜੀ ਸੇਵਾ ਬੀਬੀਆਂ ਤੋਂ ਲੈ ਲਈ ਤੇ ਬਹੁਤ ਬਣ ਗਏ। ਇਹਨੂੰ ਹੋਰ ਵਧਾਓ, ਜਦ ਵਧੇਗਾ ਫਿਰ ਅਸੀਂ ਇਹਨੂੰ ਇੰਗਲਿਸ਼ ਦੇ ਵਿੱਚ ਕੱਢਾਂਗੇ, ਤੇ ਉਹ ਬਾਹਰਲੇ ਦੇਸ਼ਾਂ ਚ ਅੰਗਰੇਜ਼ੀ ਜਾਣਨ ਵਾਲਿਆਂ ਨੂੰ ਇਹ ਚੀਜ਼ ਮਿਲਣੀ ਸ਼ੁਰੂ ਹੋ ਜਾਏਗੀ। ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ ਚ ਬੋਲੋ, ਰਾਮ ਕਲੀ ਮਾਲਾ ਤੀਜਾ ਆਨੰਦ ਕਿਉਂ ਗਾ।